ब्रैम्पटन में ब्रैमली और कंट्रीसाइड के इंटरसेक्शन पर बीएनसी मेडिकल सेंटर, जहां टोटल 4 फैमिली डॉक्टर्स अवेलेबल, 2 मेल और 2 फीमेल डॉक्टर्स। वेट टाइम कम से कम, इसलिए 2 डॉक्टर्स अवेलेबल एट अ टाइम ऑन ऑल दी शिफ्ट्स। साल के 365 दिन, जी हाँ 365 डेज खुला रहता है बीएनसी मेडिकल सेंटर, जहां अर्जेंट केयर, ईसीजी, स्टिचेस, कास्टिंग, एलर्जी टेस्ट और ब्लड लैब भी मौजूद है। बीएनसी फार्मेसी, जहां आपकी प्रिस्क्रिप्शन की पिक एंड ड्रॉप सर्विसेज दी जाती हैं। ऑप्टिकल स्टोर, जहां 4 आई डॉक्टर्स अवेलेबल हैं, और तो और काउंसलिंग सर्विसेज भी मौजूद। बीएनसी मेडिकल सेंटर 289-569-0124।
770 एएम दे प्यारे प्यारे श्रोतियो, मेरा यानी के डॉक्टर नरेंद्र रवि दा आप सब नु प्यार प्रयास नमस्कार, सत श्री अकाल ते वालेकुम सलाम। जिस तरह के तुहानू पता ही है कि असी हर सोमवार नु माइंड एंड बॉडी प्रोग्राम लैके तुहाडी सेवा दे विच हाजिर हुंदे आ। इह जिहड़ा माइंड एंड बॉडी प्रोग्राम है, इह बीएनसी मेडिकल सेंटर दे ताबुन दे नाल पेश कीता जांदा है। बीएनसी मेडिकल सेंटर दा मतलब की है? बीएनसी जिहड़े 2 अक्षर ने, बी एंड सी, बी दा मतलब है ब्रैमली ਅਤੇ ਸੀ ਦਾ ਮਤਲਬ ਹੈ ਕੰਟਰੀ ਸਾਈਡ। ਸੋ ਬਰੈਮਟਨ ਦੇ ਵਿੱਚ 2 ਰੋਡਸ ਨੇ, ਇੱਕ ਨੂੰ ਆਪਾਂ ਬਰੈਮਲੀ ਕਹਿੰਦੇ ਹਾਂ ਤੇ ਦੂਜੀ ਨੂੰ ਕੰਟਰੀ ਸਾਈਡ। ਜਿੱਥੇ ਇਹ 2 ਰੋਡਸ ਮਿਲਦੀਆਂ ਨੇ, ਉਸ ਇੰਟਰਸੈਕਸ਼ਨ ਦੇ ਉੱਤੇ ਗੈਸ ਸਟੇਸ਼ਨ ਹੈ, ਤੇ ਉਸ ਗੈਸ ਸਟੇਸ਼ਨ ਵਾਲੇ ਪਲਾਜ਼ੇ ਦੇ ਵਿੱਚ ਇਹ ਸਾਡਾ ਬੀਐਨਸੀ ਮੈਡੀਕਲ ਸੈਂਟਰ ਹੈ। ਪਹਿਲੀ ਵਾਰ ਟੋਟਲ ਮਿਸੀਸਾਗਾ, ਬਰੈਮਟਨ, ਇਟੋਬੀਕੋ, ਔਰੇਂਜਵਿਲ, ਓਕਵਿਲ, ਇਹ ਪਹਿਲਾ ਮੈਡੀਕਲ ਸੈਂਟਰ ਹੈ ਜਿਹਦੇ ਵਿੱਚ ਇੰਨੀਆਂ ਜ਼ਿਆਦਾ ਮੈਡੀਕਲ ਦੇ ਨਾਲ ਰਿਲੇਟਡ ਸਹੂਲਤਾਂ, ਫੈਸਿਲਿਟੀਜ਼ ਦਿੱਤੀਆਂ ਜਾਂਦੀਆਂ ਨੇ। ਮਸਲਨ ਇੱਕੋ ਛੱਤ ਦੇ ਥੱਲੇ, ਮਸਲਨ ਫਿਜ਼ੀਓਥੈਰੇਪੀ ਤੇ ਕੈਰੋਪ੍ਰੈਕਟਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਸਾਡੇ ਕੋਲ ਅਰਜੈਂਟ ਕੇਅਰ ਹੈ, ਜੇ ਕਿਸੇ ਦੀ ਨੋਨ ਲਾਈਫ ਥਰੈਟਨਿੰਗ ਪ੍ਰੋਬਲਮ ਹੈ, ਜੇ ਤਾਂ ਹੈਗੀ ਨਾ ਜਾਨ ਨੂੰ ਖਤਰਾ, ਫਿਰ ਤਾਂ ਸਿੱਧਾ 911 ਦੱਬ ਕੇ ਤੁਸੀਂ ਹਸਪਤਾਲ ਜਾਓ। ਤੇ ਜੇ ਲਾਈਫ ਨੂੰ ਖਤਰਾ ਨਹੀਂ, ਛੋਟੀ ਮੋਟੀ ਸੱਟ ਪੇਟ ਲੱਗ ਜਾਂਦੀ ਹੈ, ਕੋਈ ਹੱਡੀ ਪਸਲੀ ਟੁੱਟ ਜਾਂਦੀ ਹੈ, ਕੋਈ ਐਲਰਜੀ ਹੋ ਜਾਂਦੀ ਹੈ, ਜਾਂ ਕੋਈ ਚੈਸਟ ਦੀ ਪੇਨ ਹੋ ਜਾਂਦੀ ਹੈ, ਤੇ ਤੁਸੀਂ ਉਹ ਸਾਡੇ ਕੋਲ ਆ ਸਕਦੇ ਹੋ। ਨਾਲੇ ਤੁਹਾਡਾ ਸਹੀ ਤੁਹਾਡਾ ਵੀ ਟਾਈਮ ਬਚੂਗਾ, ਤੇ ਨਾਲੇ ਹਸਪਤਾਲ ਵਾਲਿਆਂ ਦਾ ਵੀ ਟਾਈਮ ਬਚੂਗਾ, ਕਿਉਂਕਿ ਹਸਪਤਾਲ ਦੇ ਵਿੱਚ ਜਿਹੜਾ ਵੇਟਿੰਗ ਟਾਈਮ ਹੈ ਉਹ ਐਵਰੇਜ ਉਹਨਾਂ ਦੀ ਵੈਬਸਾਈਟ ਤੇ ਪਾਇਆ 7 ਘੰਟੇ ਹੈ, ਜਦੋਂ ਕਿ ਸਾਡੇ ਕੋਲ ਤੁਸੀਂ ਘੰਟੇ ਦੇ ਵਿੱਚ, ਡੇਢ ਘੰਟੇ ਦੇ ਵਿੱਚ ਤੁਸੀਂ ਫਾਰਗ ਹੋ ਸਕਦੇ ਹੋ। ਸੋ ਅਰਜੈਂਟ ਕੇਅਰ ਦੀਆਂ ਸੇਵਾਵਾਂ ਦਿੱਤੀਆਂ ਜਾਂਦੀਆਂ ਨੇ। ਫੈਮਿਲੀ ਪ੍ਰੈਕਟਿਸ ਹੈ, ਤੁਸੀਂ ਜਦੋਂ ਮਰਜ਼ੀ ਚਾਹੋ ਵਾਕਇਨ ਦੇ ਤੌਰ ਤੇ ਵੀ ਆ ਸਕਦੇ ਹੋ। ਸਾਡਾ ਇਹ ਜਿਹੜਾ ਬੀਐਨਸੀ ਦੇ ਵਿੱਚ ਅਰਜੈਂਟ ਕੇਅਰ ਹੈ, ਉਹ 365 ਦੇ 365 ਦਿਨ ਖੁੱਲਦਾ ਹੈ। ਲੌਂਗ ਵੀਕਐਂਡ ਨੂੰ, ਕ੍ਰਿਸਮਿਸ ਨੂੰ ਆ ਗਿਆ, ਨਵਾਂ ਸਾਲ ਆ ਗਿਆ, ਜਦੋਂ ਵੀ ਕਿਤੇ ਛੁੱਟੀ ਹੁੰਦੀ ਹੈ, ਸਾਡਾ ਇਹ ਜਿਹੜਾ ਮੈਡੀਕਲ ਸੈਂਟਰ ਹੈ ਖੁੱਲ੍ਹਾ ਰਹਿੰਦਾ। ਇਸ ਤੋਂ ਇਲਾਵਾ ਸਾਡੇ ਕੋਲ ਬਲੱਡ ਲੈਬ ਹੈ, ਇਹ ਵੀ ਸਵੇਰੇ 9 ਵਜੇ ਖੁੱਲ੍ਹ ਜਾਂਦੀ ਹੈ। ਹੁਣ ਅਸੀਂ ਪਿਛਲੇ 2 ਵੀਕਾਂ ਤੋਂ ਜਿਹੜਾ ਸ਼ਨੀਵਾਰ ਤੇ ਇਤਵਾਰ ਹੈ, ਜਿਹਨੂੰ ਸੈਚਰਡੇ ਤੇ ਸੰਡੇ ਕਹਿੰਦੇ ਆ, ਉਹਦੇ ਵਿੱਚ ਜਿਹੜੇ ਸਾਡੇ ਡਾਕਟਰ ਨੇ, ਜਿੱਥੇ ਅੱਗੇ ਉਹ 10 ਵਜੇ ਕੰਮ ਸ਼ੁਰੂ ਕਰਦੇ ਸੀ, ਹੁਣ ਉਹ 9 ਵਜੇ ਕਰਨ ਲੱਗ ਗਏ, 1 ਘੰਟਾ ਐਕਸਟੈਂਡ ਕਰਦਾ, ਜਿਹਦੇ ਨਾਲ ਪੇਸ਼ੈਂਟ ਹੁਣ ਕਾਫੀ ਹੋਰ ਦੇਖ ਸਕਦੇ ਨੇ, ਤੁਹਾਡੀ ਵੇਟਿੰਗ ਪੀਰੀਅਡ ਘੱਟ ਗਈ। ਬਲੱਡ ਲੈਬ ਤਾਂ ਉਹੀ 9 ਵਜੇ ਖੁੱਲ੍ਹਦੀ ਹੈ 7 ਦਿਨ। ਇਸ ਤੋਂ ਇਲਾਵਾ ਸਾਡੇ ਕੋਲ ਡਰਮੇਟੋਲੋਜਿਸਟ ਨੇ, ਜਿਹੜੇ ਕਿ ਜਿਹੜੇ ਭੈਣ ਭਰਾਵਾਂ ਨੂੰ ਚਮੜੀ ਦਾ ਰੋਗ ਹੋ ਜਾਂਦਾ ਜਾਂ ਸਕਿਨ ਦੀ ਕੋਈ ਪ੍ਰੋਬਲਮ ਹੈ, ਉਹ ਤੁਹਾਡੇ ਫੈਮਿਲੀ ਡਾਕਟਰ ਤੁਹਾਨੂੰ ਡਰਮੇਟੋਲੋਜਿਸਟ ਕੋਲ ਭੇਜਦੇ ਹਨ, ਜਦੋਂ ਜਿਨ੍ਹਾਂ ਦੀ ਕਿ ਅਪੁਆਇੰਟਮੈਂਟ 6-7 ਮਹੀਨੇ ਬਾਅਦ ਮਿਲਦੀ ਹੈ, ਪਰ ਸਾਡੇ ਕੋਲ 3-4 ਹਫ਼ਤਿਆਂ ਦੇ ਵਿੱਚ ਤੁਹਾਨੂੰ ਉਹ ਤੁਹਾਨੂੰ ਦੇਖ ਲੈਂਦੇ ਨੇ। ਇਸ ਤੋਂ ਇਲਾਵਾ ਸਾਡੇ ਕੋਲ IDA ਫਾਰਮੇਸੀ ਹੈ। IDA ਫਾਰਮੇਸੀ ਜਿਹੜੀ ਹੈਗੀ, ਜਿਹਨੂੰ BNC ਫਾਰਮੇਸੀ ਵੀ ਕਹਿ ਸਕਦੇ ਹੋ, ਇਹਦੀ ਖਾਸੀਅਤ ਇਹ ਹੈ ਕਿ ਤੁਸੀਂ ਕਿਸੇ ਵੀ ਡਾਕਟਰ ਕੋਲ ਜਾਓ, ਜਿਹੜਾ ਡਾਕਟਰ ਤੁਹਾਨੂੰ ਦਵਾਈ ਲਿਖ ਕੇ ਦਿੰਦਾ ਹੈ ਕਾਗਜ਼ ਦੇ ਉੱਤੇ, ਉਹਨੂੰ ਆਪਾਂ ਪੰਜਾਬੀ 'ਚ ਪਰਚੀ ਕਹਿੰਦੇ ਹਾਂ ਅਤੇ ਅੰਗਰੇਜ਼ੀ 'ਚ ਉਹਨੂੰ ਪ੍ਰਿਸਕ੍ਰਿਪਸ਼ਨ ਕਹਿ ਦਿੰਦੇ ਹਾਂ। ਸੋ ਉਹ ਜਿਹੜੀ ਕਾਗਜ਼ ਦਾ ਟੁਕੜਾ ਹੈ, ਪਰਚੀ ਹੈ ਜਾਂ ਪ੍ਰਿਸਕ੍ਰਿਪਸ਼ਨ ਹੈ, ਤੁਸੀਂ ਕਿਸੇ ਵੀ ਫਾਰਮੇਸੀ 'ਤੇ ਲੈ ਕੇ ਜਾਂਦੇ ਹੋ ਅਤੇ ਉਹ ਤੁਹਾਨੂੰ ਦਵਾਈ ਤਿਆਰ ਕਰਕੇ ਤੁਹਾਨੂੰ ਦਵਾਈ ਦੇ ਦਿੰਦਾ ਹੈ। ਸਾਡੀ BNC ਫਾਰਮੇਸੀ ਦੀ ਖਾਸੀਅਤ ਇਹ ਹੈ ਕਿ ਤੁਸੀਂ ਦਵਾਈ ਡਾਕਟਰ ਤੋਂ ਜਿੱਥੋਂ ਮਰਜ਼ੀ ਲਿਖਾ ਲਿਆਓ, ਸਿਰਫ ਦੁਸ਼ਯੰਤ ਸ਼ਾਹ ਨੂੰ ਫੋਨ ਕਰੋ, ਸਾਡੇ ਫਾਰਮਾਸਿਸਟ ਨੂੰ ਸਾਡੀ ਫਾਰਮੇਸੀ ਦੇ ਉੱਤੇ, ਉਹ ਬੰਦਾ ਭੇਜ ਕੇ ਤੁਹਾਨੂੰ ਪਰਚੀ ਚੱਕ ਲਿਆਉਂਦੇ ਨੇ, ਦਵਾਈ ਤਿਆਰ ਕਰਕੇ ਸ਼ਾਮ ਤੱਕ ਤੁਹਾਡੇ ਘਰ ਜਿਹੜੀ ਹੈ ਦਵਾਈ ਡਿਲੀਵਰ ਕਰ ਦਿੰਦੇ ਨੇ। ਇਹ ਸਰਵਿਸ ਜਿਹੜੀ ਪਿਕਅਪ ਅਤੇ ਡਰੋਪ ਆਫ ਦੀ ਹੈ, ਇਹ ਸਾਡੀ ਫ੍ਰੀ ਹੈ, ਅਤੇ ਨਾਲ ਤੁਹਾਨੂੰ ਪਿਆਰ ਨਾਲ ਸਮਝਾ ਕੇ ਜਾਂਦੇ ਨੇ। ਇਸ ਤੋਂ ਇਲਾਵਾ ਸਾਡੇ ਕੋਲ ਐਨਕਾਂ ਦੀ ਦੁਕਾਨ ਹੈ, ਵਿਜ਼ਨ ਸੈਂਟਰ ਕਹਿੰਦੇ ਹਾਂ, ਇੱਕੋ ਛੱਤ ਦੇ ਥੱਲੇ, ਉਹਦੇ ਵਿੱਚ ਆਈ ਡਾਕਟਰ ਨੇ। ਤੁਹਾਡੀਆਂ ਜਦੋਂ ਅੱਖਾਂ ਕੋਈ ਵੀ ਪ੍ਰੋਬਲਮ ਆ ਜਾਂਦੀ ਹੈ, ਹੁਣ ਤਾਂ ਅੱਖਾਂ ਦੀ ਬੜੀ ਪ੍ਰੋਬਲਮ ਵੱਧ ਗਈ, ਕਿਉਂਕਿ ਸਾਰਾ ਦਿਨ ਤਾਂ ਅਸੀਂ ਕੰਪਿਊਟਰ 'ਤੇ ਲੱਗੇ ਰਹਿੰਦੇ ਹਾਂ, ਸਾਰਾ ਦਿਨ ਤਾਂ ਅਸੀਂ TV ਦੇਖਦੇ ਹਾਂ, ਕਿੰਨੇ ਕਿੰਨੇ ਡਰਾਮੇ ਚੱਲਦੇ ਨੇ, ਫਿਰ ਉਹ ਛੋਟੇ ਛੋਟੇ ਬੱਚਿਆਂ ਕੋਲ ਕੀ ਕਹਿੰਦੇ ਨੇ ਆਈਪੈਡ ਹੋ ਜਾਂਦੇ ਨੇ ਜਾਂ ਕੁਛ ਇਸ ਤਰ੍ਹਾਂ ਦੇ। ਤੋ ਸਾਡੇ ਟਾਈਮ ਤੇ ਤਾਂ ਅਸੀਂ ਸਾਰਾ ਦਿਨ ਕਬੱਡੀ ਖੇਡਦੇ ਸੀ, ਫੁੱਟਬਾਲ ਖੇਡਦੇ ਸੀ, ਹਾਕੀ ਖੇਡਦੇ ਸੀ, ਮੰਜਿਆਂ ਤੇ ਪੈ ਕੇ ਦਾਦੇ ਦੀਆਂ ਮਾਮਾ ਮਾਮੇ ਦੀਆਂ ਤੇ ਬਾਪੂ ਜੀ ਦੀਆਂ ਕਹਾਣੀਆਂ ਰਾਤ ਨੂੰ ਸੁਣਨੀਆਂ, ਚੁਟਕਲੇ ਸੁਣਨੇ, ਉੱਪਰ ਚੰਦਰਮੇ ਦੇ ਚੰਦ ਮਾਮਾ ਵੀ ਦੇਖਣਾ ਤੇ ਨਾਲੇ ਤਾਰੇ ਦੇਖਣੇ ਤੇ ਵਧੀਆ ਨੀਂਦ ਆਉਂਦੀ ਸੀ, ਐਨਕਾਂ ਲੱਗਦੀਆਂ ਨੀ ਸੀਗੀਆਂ। ਹੁਣ ਚੰਦ ਮਾਮਾ ਤਾਂ ਦੇਖਦੇ ਨੀ, ਹੁਣ ਟੀਵੀ ਮਾਮਾ ਦੇਖਦੇ ਹਾਂ। ਜਦੋਂ ਟੀਵੀ ਮਾਮਾ ਦੇਖਾਂਗੇ ਆਪਾਂ ਆਪਣੇ ਕੰਪਿਊਟਰ ਤੇ ਦੇਖਦੇ ਹਾਂ, ਟੈਲੀਫੋਨ ਦੀ ਚਾਚੀ ਦੇਖਾਂਗੇ ਤੇ ਉਹਦੇ ਨਾਲ ਕੀ ਹੈ, ਸਾਡੀਆਂ ਅੱਖਾਂ ਤੇ ਅਸਰ ਹੁੰਦਾ, ਇਸ ਕਰਕੇ ਬਿਮਾਰੀਆਂ ਵਧੀ ਜਾਂਦੀਆਂ ਨੇ। ਸੋ ਚਲੋ ਹੁਣ ਕਲਯੁਗ ਦਾ ਜ਼ਮਾਨਾ ਜੇ ਵਧ ਹੀ ਗਈਆਂ ਤੇ ਫਿਰ ਡਾਕਟਰ ਵੀ ਵਧ ਗਏ। ਸੋ ਤੁਸੀਂ ਜਦੋਂ ਵੀ ਤੁਹਾਨੂੰ ਕਦੇ ਅੱਖਾਂ ਦੀ ਕੋਈ ਪ੍ਰੋਬਲਮ ਆਵੇ, ਆਈ ਡਾਕਟਰ ਨਾਲ ਤੁਸੀਂ ਅਪੁਆਇੰਟਮੈਂਟ ਬਣਾ ਸਕਦੇ ਹੋ। ਇਹ ਵੀ ਚਾਰ ਪੰਜ ਮਹੀਨੇ ਮਿਲਣੀ ਨਹੀਂ ਤੁਹਾਨੂੰ, ਹਫ਼ਤੇ ਦੋ ਹਫ਼ਤੇ ਦੇ ਵਿੱਚ, ਜਾਂ ਕਈ ਵਾਰੀ ਜੇ ਲੱਕੀ ਹੋਵੋ ਤੁਸੀਂ ਉਸ ਦਿਨ ਵੀ ਤੁਹਾਨੂੰ ਵਾਕ ਇਨ ਵੀ ਮਿਲ ਸਕਦੀ ਹੈ, ਸਾਡੇ ਕੋਲ ਡਾਕਟਰ ਹੈਗੇ। ਸੋ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀ ਐਨਕਾਂ ਦੀ ਦੁਕਾਨ ਆ, ਉੱਥੇ ਸਾਡੀ ਪ੍ਰੋਫੈਸ਼ਨਲ ਸਿੰਥੀਆ ਨੀਲ ਆਪਟੀਸ਼ੀਅਨ, ਉਹਦੇ ਵਿੱਚ ਕੀ ਹੈ ਕਿ ਸਾਡੇ ਕੋਲ ਤੁਸੀਂ ਬ੍ਰੈਂਡਡ ਲਓ, ਨਾਨ ਬ੍ਰੈਂਡਡ ਲਓ, ਕੋਈ ਇੰਸ਼ੋਰੈਂਸ ਕਰਾਉਣੀ ਹੈ, ਨਹੀਂ ਕਰਾਉਣੀ, ਇੰਸ਼ੋਰੈਂਸ ਦੇ ਪੈਸੇ ਹੈਗੇ, ਕੋਈ ਸਨਗਲਾਸੀ ਲੈਣੀ ਹੈ, ਹਰ ਤਰ੍ਹਾਂ ਦੀਆਂ ਐਨਕਾਂ ਮਿਲਦੀਆਂ ਨੇ, ਗਰੰਟਿਡ ਲੋਐਸਟ ਪ੍ਰਾਈਸ, ਅੱਧੀ ਕੀਮਤਾਂ ਮਿਲਦੀਆਂ ਨੇ। ਉਸ ਤੋਂ ਇਲਾਵਾ ਵੀ ਜਿਹੜੀ ਕਈ ਇਹੋ ਜਿਹੀਆਂ ਨੇ ਸਾਡੀ ਸਾਰੇ ਮਾਰਕੀਟ ਦੇ ਵਿੱਚ ਰੇਟ ਜਿਹੜੇ ਘੱਟ ਨੇ, ਗਰੰਟਿਡ ਹੈ, ਤੇ ਨਾਲ ਹੀ ਅਸੀਂ ਸਾਰਾ ਕੁਝ ਦੱਸਦੇ ਹਾਂ ਪਹਿਲਾਂ ਵੀ ਸ਼ੀਸ਼ੇ ਕਿਸ ਤਰ੍ਹਾਂ ਦੇ ਨੇ, ਘਟੀਆ ਵਧੀਆ ਜੋ ਕੁਛ ਵੀ, ਇਸ ਤਰ੍ਹਾਂ ਨਹੀਂ ਹੈ ਵੀ ਤੁਹਾਨੂੰ ਵਧੀਆ ਵਧੀਆ ਕਹਿ ਕੇ ਦੇ ਦਈਏ ਘਟੀਆ, ਪਹਿਲਾਂ ਤੁਹਾਨੂੰ ਦੱਸਾਂਗੇ ਵੀ ਕੁਆਲਿਟੀ ਜਿਹੜੀ ਮਾੜੀ ਹੈ, ਜੇ ਕਿਉਂਕਿ ਹੁਣ ਘੱਟ ਪੈਸੇ ਦੇ ਰਹੇ ਹਾਂ। ਇਸ ਤੋਂ ਇਲਾਵਾ ਸਾਡੇ ਕੋਲ ਚਾਹ ਪਾਣੀ ਦਾ ਇੰਤਜ਼ਾਮ ਹੈ, ਜਦੋਂ ਵੀ ਤੁਸੀਂ ਉਸ ਪਲਾਜ਼ੇ ਦੇ ਵਿੱਚ ਆਓ, ਡਜ਼ਨ ਮੈਟਰ ਸਾਡੇ ਕੋਲ ਮੈਡੀਕਲ ਸੈਂਟਰ ਦੀ ਕੋਈ ਤੁਹਾਨੂੰ ਹੈਲਪ ਲੈਣੀ ਹੈ ਕਿ ਨਹੀਂ, ਅਸੀਂ ਹਮੇਸ਼ਾ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਸਾਡੀ ਚਾਹ ਪਾਣੀ ਪੀ ਕੇ ਜ਼ਰੂਰ ਜਾਓ, ਕਿਉਂਕਿ ਲਾਈਫ ਤਾਂ ਇੰਨੀ ਥੋੜ੍ਹੀ ਹੈ, ਘੱਟੋ ਘੱਟ ਪ੍ਰੇਮ ਪਿਆਰ ਹੀ ਵਧੇ ਬੰਦਾ, ਜੋ ਜਾਣ ਲੱਗਿਆ ਕੋਈ ਮਰ ਜਾਂਦਾ, ਜੇ ਕੋਈ ਮਾੜਾ ਮੋਟਾ ਕੋਈ ਚੰਗਾ ਕੰਮ ਕੀਤਾ ਉਹ ਵਾਲਾ ਚੰਗਾ ਦੋ ਸ਼ਬਦ ਤਾਂ ਕਹਿ ਦੂ, ਬੇਸ਼ੱਕ ਤੁਸੀਂ ਸੁਣਨੇ ਨਹੀਂ ਪਰ ਤੁਹਾਡੀ ਦਰਗਾਹ ਤਾਂ ਪਹੁੰਚਦੇ, ਸਿਫਾਰਸ਼ ਤਾਂ ਪਹੁੰਚਦੀ, ਇਹਨੇ ਚੰਗੇ ਕੰਮ ਕੀਤੇ ਨੇ। ਸੋ ਇਹ ਜਿਹੜੀਆਂ ਸਾਡੇ ਸਹੂਲਤਾਂ ਨੇ ਉਹ BNC ਮੈਡੀਕਲ ਸੈਂਟਰ ਦੇ ਵਿੱਚ, BNC ਵਿਜ਼ਨ ਸੈਂਟਰ ਦੇ ਉੱਤੇ ਦਿੱਤੀਆਂ ਜਾਂਦੀਆਂ ਨੇ। ਇਸ ਤੋਂ ਇਲਾਵਾ ਇੱਕ ਹੋਰ ਬਹੁਤ ਵਧੀਆ ਸਾਡੇ ਕੋਲ ਸਰਵਿਸ ਹੈ ਕੌਂਸਲਿੰਗ ਦੀ, ਡਾਕਟਰ ਫੈਨੀ ਜਿਹੜੇ ਕਿ ਡਾਕਟਰ ਆਫ ਮੈਡੀਸਨ ਨੇ, MD ਨੇ, ਉਹਦੇ ਨਾਲ ਨਾਲ ਮਾਸਟਰ ਇਨ ਕੌਂਸਲਿੰਗ ਨੇ। ਪਹਿਲੀ ਵਾਰ GTA ਦੇ ਵਿੱਚ ਇੱਕੋ ਇੱਕ ਡਾਕਟਰ ਫੈਨੀ ਹੈ ਜਿਹੜੇ ਕਿ ਫੁੱਲ ਫਲੈਸ਼ MD ਨੇ, ਨਾਲ ਨਾਲ ਮਾਸਟਰ ਇਨ ਕੌਂਸਲਿੰਗ ਨੇ। ਸੋ ਜਿੰਨਾ ਵੀ ਭੈਣ ਭਰਾਵਾਂ ਨੂੰ ਡਿਪਰੈਸ਼ਨ ਦੀ ਸ਼ਿਕਾਇਤ ਹੋ ਜਾਂਦੀ ਹੈ, ਐਂਗਜ਼ਾਇਟੀ ਹੈ, ਸਟ੍ਰੈਸ ਹੈ, ਪੈਨਿਕ ਅਟੈਕ ਹੁੰਦੇ ਨੇ, ਸੁਈਸਾਈਡਲ ਵਿਚਾਰ ਆਉਂਦੇ ਨੇ ਆਤਮ ਹੱਤਿਆ ਕਰਨ ਦੇ, ਫਿਰ ਤੁਸੀਂ ਦੇਖੋ ਘਰ ਚ ਲੜਾਈ ਝਗੜੇ ਰਹਿੰਦੇ ਨੇ, ਹਸਬੈਂਡ ਵਾਈਫ ਦੀ ਲੜਾਈ ਝਗੜਾ ਰਹਿੰਦਾ, ਸ਼ਰਾਬ ਦੀ ਖੁੱਲੀ ਵਰਤੋਂ ਹੁੰਦੀ ਹੈ, ਉਹਦੇ ਨਾਲ ਹੱਥ ਪੈਰ ਮਾਰ ਲੈਂਦੇ, ਇੱਕ ਦੂਜੇ ਨੂੰ ਕੁੱਟ ਕੁਟਾਪਾ ਕਰ ਦਿੰਦੇ, ਫਿਰ ਪੁਲਿਸ ਵਾਲੇ ਬੰਨ ਕੇ ਲਿਜਾਂਦੇ ਨੇ। ਸੋ ਉਦੋਂ ਜਦੋਂ ਲਿਜਾਂਦੇ ਨੇ ਫਿਰ ਉਹ ਪੁਲਿਸ ਵਾਲੇ ਕੋਰਟ ਚ ਪੇਸ਼ ਕਰਦੇ ਨੇ ਵੀ ਇਹਦੇ ਅਸਾਲਟ ਦਾ ਕੇਸ ਪੈ ਗਿਆ, ਅਸਾਲਟ ਵਿਦ ਵੈਪਨ, ਅਸਾਲਟ ਵਿਦਆਊਟ ਵੈਪਨ, ਡਾਈਵੋਰਸ ਦਾ ਕੇਸ ਚਲੇ ਜਾਂਦੇ ਨੇ। ਸੋ ਉਦੋਂ ਸਾਨੂੰ ਕੌਂਸਲਿੰਗ ਦੀ ਲੋੜ ਹੈ, ਈਵਨ ਕੋਰਟਸ ਵੀ ਕਹਿੰਦੀਆਂ ਕਿ ਕੌਂਸਲਿੰਗ ਦੀ ਇਹਨਾਂ ਨੂੰ ਲੋੜ ਹੈ। ਸੋ ਨਾਟ ਓਨਲੀ ਦੈਟ, ਸਕੂਲ ਦੇ ਵੀ ਦੇਖ ਲਓ, ਬੱਚੇ ਕਿਸੇ ਨੂੰ ਕਹਿੰਦੇ ਤੂੰ ਸਿਰ ਤੇ ਪੱਗ ਬੰਨੀ ਵੀ ਹੈ, ਲਾ ਕੇ ਆ, ਘਰ ਦੇ ਮੰਨਦੇ ਨਹੀਂ ਹੈ, ਤੇ ਉਹ ਸਕੂਲ ਚ ਬੱਚੇ ਮਜ਼ਾਕ ਉਡਾਉਂਦੇ ਨੇ, ਉਹਦੇ ਤੇ ਬੁਲਿੰਗ ਕੀਤੀ ਜਾਂਦੀ ਹੈ, ਕਦੇ ਪਹਿਰਾਵੇ ਦੇ ਕੀਤੀ ਜਾਂਦੀ ਹੈ, ਕਦੇ ਦਾੜੀ ਦੇ ਕੀਤੀ ਜਾਂਦੀ, ਕਦੇ ਮੁੱਛਾਂ ਦੇ ਕੀਤੀ ਜਾਂਦੀ ਹੈ, ਕਦੇ ਇੰਡੀਅਨ ਹੋਣ ਦੇ ਨਾਤੇ ਕੀਤੀ ਜਾਂਦੀ ਹੈ, ਕਦੇ ਸਾਊਥ ਏਸ਼ੀਅਨ ਹੋਣ ਦੇ ਨਾਤੇ ਕੀਤੀ ਜਾਂਦੀ। ਸਾਨੂੰ ਪਤਾ ਹੀ ਹੈ ਜਦੋਂ ਅਸੀਂ ਆਏ ਸੀਗੇ ਪੀ ਦੇ ਨਾਲ ਸ਼ਬਦ ਵਾਰਨੇ, ਪੀ ਏ ਅੱਗੇ ਤਾਂ ਮੈਂ ਕੁਛ ਕਹਿੰਦਾ ਨਹੀਂ, ਪਾਕੀ ਕਹੀ ਜਾਂਦੇ ਸੀਗੇ ਸਾਨੂੰ, ਹਾਂਜੀ, ਹੁਣ ਤਾਂ ਚਲੋ ਮੈਜੋਰਟੀ ਹੋ ਗਈ। ਸੋ ਉਹਦੇ ਨਾਲ ਕੀ ਸਾਨੂੰ ਬੁਲਿੰਗ ਹੁੰਦੀ ਹੈ ਸਾਡੀ, ਇਸੇ ਤਰ੍ਹਾਂ ਹੀ ਘਰ ਦੇ ਵਿੱਚ ਲੜਾਈ ਝਗੜਾਉਣਾ। ਸੋ ਕਿਸੇ ਵੀ ਪ੍ਰਕਾਰ ਦੇ ਜਿਹੜੇ ਦੁੱਖ ਤਕਲੀਫ ਨੇ ਉਹ ਛੁਪਾ ਕੇ ਨਾ ਰੱਖੋ, ਵੀ ਸਾਡੇ ਮੁੰਡੇ ਦਾ ਵਿਆਹ ਨਹੀਂ ਹੋਣਾ, ਕੁੜੀ ਦਾ ਵਿਆਹ ਨਹੀਂ ਹੋਣਾ, ਜੇ ਦੱਸਤਾ ਕਿਸੇ ਨੂੰ, ਸਗੋਂ ਉਹਦੇ ਨਾਲ ਪ੍ਰੋਬਲਮਾਂ ਵੱਧਦੀਆਂ ਨੇ। ਹਮੇਸ਼ਾ ਕੋਸ਼ਿਸ਼ ਕਰੋ ਪ੍ਰੋਫੈਸ਼ਨ ਕੋਲ ਜਾਣ ਦੀ, ਨਾ ਕਿਸੇ ਸੰਤ ਬਾਬੇ ਫਕੀਰ ਕੋਲ ਜਾਣ ਦੀ ਲੋੜ ਆ ਕਿ ਮੋਰ ਦਾ ਫੰਗ ਲਾ ਦੂਗਾ, ਉਹ ਕੋਈ ਪਾਣੀ ਪਿਲਾ ਦੂਗਾ ਤਾਂ ਠੀਕ ਹੋਜੂ, ਠੀਕ ਠੂਕ ਦਾ ਕੀ ਹੋਣਾ, ਕੰਮ ਵਧਾ ਦੂਗਾ ਤੁਹਾਡਾ। ਸੋ ਹਮੇਸ਼ਾ ਪ੍ਰੋਫੈਸ਼ਨਲ ਕੋਲ ਜਾਓ। ਸੋ ਪ੍ਰੋਫੈਸ਼ਨਲ ਸਰਵਿਸ ਡਾਕਟਰ ਫੈਨੀ ਦਿੰਦੇ ਨੇ, ਕਿਸੇ ਡਾਕਟਰ ਦੇ ਰਿਕਮੈਂਡੇਸ਼ਨ ਦੀ ਲੋੜ ਨਹੀਂ, ਸਿੱਧਾ ਤੁਸੀਂ BNC ਮੈਡੀਕਲ ਸੈਂਟਰ ਜਾ ਕੇ ਡਾਕਟਰ ਫੈਨੀ ਦੇ ਨਾਲ ਤੁਸੀਂ ਕੌਂਸਲਿੰਗ ਦੀਆਂ ਸਰਵਿਸ ਲੈ ਸਕਦੇ ਹੋ। ਤੇ ਨਾਲੇ ਇਹ ਨਹੀਂ ਹੈ ਵੀ ਤੁਹਾਡਾ $5-10-20-50,000 ਲੱਗ ਜੂਗਾ, $500-700 ਲੱਗਣਾ, 5-00 ਜਿਹਨੂੰ 500 ਕਹਿੰਦੇ ਨੇ, $500-700 ਦੇ ਵਿੱਚ ਦੋ ਤਿੰਨ ਮੀਟਿੰਗਾਂ ਕਰਕੇ ਜਾਂ 800 ਲੱਗ ਜੂ ਤਾਂ ਵੀ ਕੀ ਹੋ ਗਿਆ। ਤੇ ਉਹਦੇ ਨਾਲ ਕੀ ਹੈ ਕਿ ਤੁਹਾਡੀਆਂ ਬਹੁਤ ਸਾਰੀਆਂ ਜਿਹੜੀਆਂ ਪ੍ਰੋਬਲਮਸ ਨੇ ਵਿਦਆਊਟ ਐਨੀ ਸਾਈਡ ਇਫੈਕਟ ਉਹ ਸੋਲਵ ਹੋ ਜਾਂਦੀਆਂ ਨੇ। ਜੇ ਇੰਨੇ ਪੈਸੇ ਲੱਗ ਕੇ ਤੁਹਾਡਾ ਬੱਚਾ ਠੀਕ ਰਹਿਣ ਲੱਗ ਜੇ, ਕੋਈ ਭੈਣ ਭਰਾ ਠੀਕ ਹੋ ਜੇ, ਹੋ ਕੀ ਚਾਹੀਦਾ ਤੁਹਾਨੂੰ? ਤੇ ਨਾਲੇ ਕੋਈ ਇਸ ਤਰ੍ਹਾਂ ਦਾ ਪਖੰਡ ਨਹੀਂ ਹੈ ਵੀ ਪੈਸੇ ਕੱਢਣੇ ਆ, ਜੇ ਉਹ ਚੋਂ ਵੱਧ ਤੋਂ ਵੱਧ ਹੁਣ ਫਸਿਆ ਵਾ, ਇਹਦੀ ਵਿਚਾਰਾ ਫਸਿਆ, ਤੇ ਜਿੰਨਾ ਮਰਜ਼ੀ ਲੁੱਟੀ ਚੱਲੋ, ਤੁਸੀਂ ਲੁੱਟ ਲਓ, ਫਿਰ ਰੱਬ ਨੇ ਤੁਹਾਨੂੰ ਜਮਾਂ ਹੀ ਲੁੱਟ ਲੈਣਾ, ਫਿਰ ਖਾਲੀ ਹੋ ਕੇ ਜਾਓਗੇ, ਜਿੰਨੀਆਂ ਮਰਜ਼ੀ ਹੇਰਾ ਫੇਰੀਆਂ ਕਰ ਲਓ। ਸੋ ਕੋਸ਼ਿਸ਼ ਕਰੀਏ ਆਪਾਂ ਜ਼ਿੰਦਗੀ ਦੇ ਵਿੱਚ ਹੱਕ ਹਲਾਲ ਦੀ ਕਮਾਈ ਕਰੀਏ, ਕਹਿੰਦੇ ਤਾਂ ਸਾਰੇ ਹੀ ਨੇ। ਈਵਨ ਸਾਡੇ ਜਿਹੜੇ ਹਿੰਦੁਸਤਾਨ ਦੇ ਵਿੱਚ ਬਾਬੇ ਨੇ, ਚਿੱਟੇ ਕੱਪੜੇ ਪਾਏ ਹੁੰਦੇ ਨੇ, ਵਧੀਆ ਉਹਨਾਂ ਦੇ ਪਾਵਾਂ ਦੇ ਸ਼ੂਜ਼ ਪਾਏ ਹੁੰਦੇ ਨੇ, ਜਹਾਜ਼ਾਂ ਤੇ ਚੜ੍ਹਦੇ ਨੇ, ਵੱਡੀਆਂ ਵੱਡੀਆਂ ਗੱਡੀਆਂ ਰੱਖਦੇ ਨੇ, ਲੱਖਾਂ ਕਰੋੜਾਂ ਉਹਨਾਂ ਦੇ ਜਿਹੜੇ ਸ਼ਰਧਾਲੂ ਨੇ, ਤੇ ਜਦੋਂ ਉਹ ਸਤਸੰਗ ਕਰਦੇ ਨੇ, ਲੈਕਚਰ ਦਿੰਦੇ ਨੇ, ਕਹਿੰਦੇ ਨੇ ਹੱਕ ਹਲਾਲ ਦੀ ਕਮਾਈ ਕਰੋ, ਤੇ ਜਿਸ ਤਰ੍ਹਾਂ ਆਪਣੇ ਹੋਰ ਸੰਤ ਮਹਾਂਪੁਰਸ਼ ਇੰਡੀਆ ਦੇ ਵਿੱਚ ਹੁਣ ਵਿਚਾਰੇ ਜੇਲ੍ਹਾਂ ਚ ਪਏ ਨੇ ਤੇ ਜਿਹੜੇ ਇਹੋ ਜਿਹੇ ਕੰਮ ਹੋਰ ਕਰਦੇ ਉਹਨਾਂ ਦੇ ਵੀ ਜਾਣ ਦੀ ਤਿਆਰੀ ਹੁੰਦੀ ਹੈ। ਅਸੀਂ ਸੋਚਦੇ ਨੀ ਗਰੀਬਾਂ ਦੀਆਂ ਦਰਸੀਸਾਂ ਲੈਂਦੇ ਹਾਂ, ਕਿਸੇ ਦਾ ਇਧਰੋਂ ਠੱਗੀ ਕਰ ਲਈ, ਕਿਸੇ ਦਾ ਉਧਰੋਂ ਠੱਗੀ ਕਰ ਲਈ। ਪੈਸਾ ਇੱਕ ਐਡੀ ਵੱਡੀ ਜ਼ਬਰਦਸਤ ਚੀਜ਼ ਹੈ, ਇਹ ਤੇ ਉਹ ਸਾਧੂ ਸੰਤ ਵੀ ਥਿਟਕ ਜਾਂਦੇ ਨੇ। ਜਿਵੇਂ ਕਹਿੰਦੇ ਨੇ ਰਿਸ਼ੀ ਮੁਨੀ ਪੀਰ ਪਗੰਬਰ, ਜਿਹੜਾ ਸੈਕਸ ਦੀ ਭਾਵਨਾ ਹੈ, ਕਾਮ ਦੀ ਭਾਵਨਾ, ਉਹ ਤੋਂ ਭੜਕ ਜਾਂਦੇ ਨੇ। ਇੱਕ ਬੰਦੇ ਨੇ ਰਿਸ਼ੀ ਮੁਨੀ ਦੀ ਸਾਡੇ ਹਿਸਟਰੀ ਦੇ ਵਿੱਚ ਆਉਂਦੀ ਹੈ ਵੀ ਉਹਨੇ ਪਤਾ ਨੀ ਕਿੰਨੇ ਸੌ ਸਾਲ ਤਪੱਸਿਆ ਕੀਤੀ, ਤੇ ਜੋ ਤਪੱਸਿਆ ਕਰਕੇ ਇੱਕ ਦਿਨ ਅਚਾਨਕ ਉਹਨੇ ਨਹਿਰ ਜਾਂ ਸਮੁੰਦਰ ਪਾਰ ਕਰਨਾ ਸੀਗਾ ਤੇ ਉੱਥੇ ਕਿਸ਼ਤੀ ਵਾਲੀ ਜਿਹੜੀ ਫੈਮਿਲੀ ਸੀਗੀ ਉਹ ਕਹਿੰਦੇ ਅਸੀਂ ਰੋਟੀ ਖਾ ਰਹੇ ਹਾਂ, ਤੇ ਰਿਸ਼ੀ ਮੁਨੀ ਕਹਿੰਦਾ ਨਹੀਂ ਰੋਟੀ ਨੀ ਕੋਈ ਨੀ ਤੁਸੀਂ ਚੱਲੋ ਮੇਰੇ ਨਾਲ। ਜਦੋਂ ਕੁੜੀ ਕਿਸ਼ਤੀ ਚ ਉਹਨੇ ਆਪਣੀ ਬੇਟੀ ਨੂੰ ਕਹਿੰਦਾ ਵੀ ਸੰਤ ਜੀ ਨੂੰ ਨਹਿਰ ਪਾਰ ਲੰਘਾ ਦੇ, ਤੇ ਜਦੋਂ ਲੰਘਾਉਣ ਲੱਗਿਆ ਤੇ ਕੁੜੀ ਖੂਬਸੂਰਤ ਸੀ, ਸੰਤ ਜੀ ਦੀ ਐਡੀ ਤਪੱਸਿਆ ਦੇਖ ਕੇ ਉਹ ਫਿਸਲ ਗਿਆ ਮਨ। ਹਾਂਜੀ, ਸੋ ਇਸ ਤਰ੍ਹਾਂ ਜਿਹੜਾ ਮਨ ਹੈ ਨਾ, ਇਹ ਕਾਮ ਕ੍ਰੋਧ ਲੋਭ ਮੋਹ ਦਾ ਤੇ ਪੈਸੇ ਦਾ, ਇਹਦੇ ਨਾਲ ਚੰਗੇ ਚੰਗੇ ਸੰਤ ਮੈਂ ਫਿਸਲਦੇ ਦੇਖੇ ਨੇ, ਤੁਸੀਂ ਵੀ ਦੇਖੇ ਹੋਣਗੇ ਅਖਬਾਰ ਰੋਜ਼ ਭਰੇ ਪਏ ਨੇ। ਸੋ ਕੋਸ਼ਿਸ਼ ਕਰੀਏ ਉਹਨਾਂ ਦਾ ਵੀ, ਫਿਰ ਦੇਖੋ ਐਡੇ ਵੱਡੇ ਸੰਤ ਹੋ ਕੇ, ਓ ਮਾਈ ਗਾਡ, ਐਡੇ ਵੱਡੇ ਸੰਤ ਹੋ ਕੇ ਜਹਾਜ਼ਾਂ ਚੜ੍ਹਦੇ ਨੇ, ਲੋਕ ਉਹਨਾਂ ਦੇ ਮੱਥੇ ਰਗੜਦੇ ਨੇ, ਇਸ਼ਾਰਿਆਂ ਤੇ ਚੱਲਦੇ ਨੇ, ਫਿਰ ਉਹ ਜੇਲ੍ਹ 'ਚ ਜਾਂਦੇ ਨੇ। ਜੇ ਉਹਨਾਂ ਦਾ ਬੁਰਾ ਹਾਲ ਹੋ ਗਿਆ ਤੇ ਜਿਹੜੇ ਅਸੀਂ ਛੋਟੇ ਛੋਟੇ ਐਨਕਾਂ 'ਚ ਹੇਰਾਫੇਰੀਆਂ ਕਰਾਂਗੇ ਜਾਂ ਕਿਤੇ ਉੱਧਰ ਹੇਰਾਫੇਰ ਕੇ, ਸਾਡਾ ਤਾਂ ਤੂੰ ਦੱਬ ਕੇ ਬੁਰਾ ਹਾਲ ਹੋਣਾ। ਸੋ ਉਸ ਟਾਈਮ ਤੋਂ ਬਚੋ, ਹੱਕ ਹਲਾਲ ਦੀ ਕਮਾਈ ਕਰੋ, ਜੋ ਕੁਛ ਕਹਿੰਦੇ ਹੋ ਉਹਦੇ ਉੱਤੇ ਖਰਾ ਉਤਰੋ। ਨਾਲ ਇਹ ਤਾਂ ਨਹੀਂ ਹੈ ਵੀ ਜੇ ਇੱਕ ਭਾਈ ਨੇ ਮੇਰੇ ਤੋਂ ਜਾਂ ਭੈਣ ਨੇ ਕੋਈ ਚੀਜ਼ ਨਾ ਲਈ ਤਾਂ ਮੈਂ ਮਰ ਜੂੰਗਾ, 100-200 ਰੁਪਏ। ਜੇ ਆਪਣੇ ਸੂਲਾਂ ਤੇ ਖੜੇ ਹੋ, ਲੋਕ ਕਦਰ ਕਰਨਗੇ ਤਾਂ, ਹੁਣ ਨਹੀਂ ਕਰਦੇ ਬਾਅਦ ਚ ਕਰਨਗੇ। ਸੋ ਸੱਚਾਈ ਦੇ ਉੱਤੇ ਤੁਸੀਂ ਕਾਇਮ ਰਹੋ। ਸੋ ਇਸ ਕਰਕੇ ਮੈਂ ਕਹਿੰਦਾ ਹੁੰਦਾ ਵੀ ਹੱਕ ਹਲਾਲ ਦੀ ਕਮਾਈ ਤੇ ਸਾਡਾ ਸਿਧਾਂਤ ਹੈ, ਬੇਸ ਹਾਲ ਤੱਕ ਤਾਂ ਹੀ ਕੀਤਾ। ਸੋ ਸਾਡੇ ਕੋਲ ਇੱਕ ਲਾਈਨ ਹੈ, ਹੈਲੋ ਹੈਲੋ
ਹੈਲੋ
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, it's for my mother, she's a senior citizen, doctor has recommended physiotherapy for her, and we went to an OHIP covered clinic, so they said there's a waiting period of 2-3 months, so I just wanted to check about the clinic there, so do we get a faster appointment there in the clinic?
Right, so you have a very good question. Although I'm not a physiotherapist, but I know a little bit, 50% of the administration of the physiotherapy, yes. Under the same roof, under the BNC Medical Center, we have a physiotherapy as well as chiropractic services. Oh. So, physiotherapy, they which I just want to tell that we are taking all insurances, number one. If there is any seniors, they needs any help, any massage or physiotherapy or chiropractic services, of course, I'm positive, not 100%, but I'm positive that they are giving some good discounts for seniors. As well as, you know, if you go, they have the massage therapist, or they are opening every day, almost I think one day they are closed on Sunday, but Monday to Saturday they open. But if you want to get it more information, I can give you their phone number, same number, 289-569-0126. You know, the medical center urgent care is 0124, pharmacy 0125, and 0126 is physiotherapy, and 0127 is vision center. So under the same roof, 289-569, then remember 0124, 0125, 0126, 0127. Even by mistake, you can press any other number, they will transfer inside. So if you want to get it more knowledge about the physiotherapy, any question, if I can answer it, that's not fair because I'm not professional, but I can answer it that way, that if you have any concern, you will definitely get a very good service in physiotherapy. Or if you have more questions or any other questions, so you can call 289-569-0126. So Emily is there, the staff members are there, they will happily answer all your questions. Thank you very much.
Okay, thank you so much.
Thank you. So, ਜਿਹੜੀ ਮੈਂ ਗੱਲ ਕਰ ਰਿਹਾ ਸੀ ਬੀਐਨਸੀ ਮੈਡੀਕਲ ਸੈਂਟਰ ਦੀ, ਸੋ ਇਹ ਬ੍ਰੈਮਲੀ ਦੇ ਵਿੱਚ ਜਿਹੜਾ ਸਾਡਾ ਸੈਂਟਰ ਹੈ, ਬ੍ਰੈਮਲੀ ਅਤੇ ਕੰਟਰੀ ਸਾਈਡ ਦੀ ਨੁੱਕਰ ਦੇ ਉੱਤੇ, ਜਿਹਦੇ ਵਿੱਚ ਸਾਰੇ ਤਰ੍ਹਾਂ ਦੀਆਂ ਫੈਸਿਲਿਟੀ ਦਿੱਤੀਆਂ ਜਾਂਦੀਆਂ ਨੇ। ਐਨਕਾਂ ਦੀ ਦੁਕਾਨ ਹੈ, ਫਾਰਮੇਸੀ ਹੈ, ਸਾਡੇ ਕੋਲ ਮੈਡੀਕਲ ਸੈਂਟਰ ਹੈ, ਅਰਜੈਂਟ ਕੇਅਰ ਹੈ, ਡਰਮੇਟਾਲੋਜਿਸਟ ਹੈ, ਫਿਜੀਓਥੈਰੇਪੀ ਦਾ ਉਹਨਾਂ ਨੇ ਸਵਾਲ ਪੁੱਛਿਆ। ਸੋ ਇਹ ਸਾਰੀਆਂ ਸਰਵਿਸਿਜ਼ ਦਿੱਤੀਆਂ ਜਾਂਦੀਆਂ ਨੇ, ਅਤੇ ਉਹਦਾ ਫੋਨ ਨੰਬਰ ਮੈਂ ਰਿਪੀਟ ਕਰ ਦਿੰਦਾ, 289-569-0124 ਜਾਂ 0125-0126-0127, ਮੂਹਰਲੇ ਨੰਬਰ 6 ਉਹੀ ਨੇ, 289-569, ਅਤੇ ਦੋ ਨੰਬਰ ਅਸੀਂ ਹੋ ਲਗਾਏ ਨੇ, 9057935888, 5888 ਜਾਂ 5866, ਜਿਹੜੇ ਮਰਜ਼ੀ ਨੰਬਰ ਕਰ ਲਓ। ਵੈਸੇ ਨੰਬਰ ਨਾ ਵੀ ਕਰੋ, ਕਿਹੜਾ ਭੁੱਲਣ ਵਾਲੀ ਗੱਲ ਹੈ, ਦੋ ਰੋਡਸ ਸਿੱਧੀਆਂ ਦੱਸੀਆਂ ਨੇ। ਵੀ ਸਿੱਧੀ ਕੀ ਗੱਲ ਹੈ ਕਿ ਬਰੈਮਲੀ ਤੇ ਕੰਠੀ ਹੈ, ਜਿੱਥੇ ਮਿਲ ਗਈ ਉੱਥੇ ਗੈਸ ਸਟੇਸ਼ਨ ਆ, ਉਹਦੇ ਅੰਦਰ ਮਾਲ ਤੁਸੀਂ ਕਾਰ ਪਾਰਕ ਕਰ ਲਓ ਤੇ ਤੁਹਾਨੂੰ ਮੈਡੀਕਲ ਸੈਂਟਰ ਤੁਸੀਂ ਮਿਸ ਨਹੀਂ ਕਰਦੇ। ਸਾਡੇ ਕੋਲ ਇੱਕ ਲਾਈਨ ਹੋਰ ਹੈ। ਹੈਲੋ,
ਹਾਂਜੀ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰ, ਦੋਨੇ ਹੱਥ ਜੋੜ ਕੇ ਤੁਸੀਂ ਬੜੇ ਪਿਆਰ ਨਾਲ ਸਤਿ ਸ੍ਰੀ ਅਕਾਲ ਬੁਲਾਈ ਹੈ, ਮੇਰੀ ਵੀ ਪਿਆਰ ਨਾਲ ਹੀ ਸਤਿ ਸ੍ਰੀ ਅਕਾਲ ਸਵੀਕਾਰ ਕਰੀ।
ਹਾਂਜੀ ਹਾਂ, ਮੈਂ ਦੋਨੋਂ ਹੱਥ ਵਿੱਚ ਜੋੜ ਲਏ, ਕਾਰ ਦੇ ਵਿੱਚ ਜੋੜੀ ਬੈਠੇ ਹਾਂ।
ਅੱਛਾ ਸਰ, ਬੜਾ ਖਿਆਲ ਰੱਖਿਓ, ਹੁਣ ਸਟੀਅਰਿੰਗ ਨਾ ਛੱਡਿਓ ਪਰ ਪਲੀਜ਼।
ਹਾਂ, ਦੇਖੋ ਜੀ, ਤੁਹਾਡੀ ਗੱਲਬਾਤ ਸੁਣ ਕੇ ਇੰਨੀ ਐਨਰਜੀ ਆ ਗਈ ਅੰਦਰ, ਔਰ ਬਹੁਤ ਚੰਗਾ ਲੱਗਿਆ। ਤੁਸੀਂ ਦੁਆਰੇ ਮੈਂ ਨੰਬਰ, ਮੈਨੂੰ ਦੇਖ ਲਓ, ਤੁਸੀਂ ਨੰਬਰ ਬੋਲਿਆ 289 ਦਾ, ਮੈਂ ਲਿਖਿਆ ਕਿਤੇ ਨੀ ਪਰ ਮੈਨੂੰ ਯਾਦ ਹੈ 289569 ਤੇ ਅੱਗੇ ਤੁਸੀਂ ਦੱਸਿਆ ਕਿ 0124 0125 0126।
ਹਾਂਜੀ,
ਇਹ ਮਾਰਾ ਤੁਸੀਂ ਕਮਾਲ ਕਰਤੀ ਨੰਬਰ ਵਾਲੀ ਯਾਰ। ਬਾਕੀ ਜਿੰਨੀਆਂ ਵੀ ਤੁਸੀਂ ਗੱਲਾਂ ਕਹੀਆਂ ਨਾ, ਧਰਮ ਨਾਲ ਸਾਰੀਆਂ ਹੀ ਲੱਖ ਲੱਖ ਰੁਪਈਏ ਦੀਆਂ ਗੱਲਾਂ ਨੇ
ਸਰ। ਇਹ ਤੁਹਾਡੀ ਕਹਿੰਦੇ ਨਾ, ਬੁਲਿਆ ਸ਼ਾਹ ਸਾਂ ਤੋਂ ਵੱਖ ਨਹੀਂ, ਬਿਨ ਸ਼ੋ ਤੋਂ ਦੂਜਾ ਕੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ ਤਾਂ ਜਾਨ ਜਤਾਈਆਂ ਸਹਿੰਦੀ ਹੈ। ਇਹ ਸਾਡੀ ਅੱਖ ਹੈ, ਤੁਹਾਡੀ ਗ੍ਰੇਟਨੈਸ ਹੈ, ਤੁਸੀਂ ਇਸ ਤਰ੍ਹਾਂ ਸੋਚ ਰਹੇ ਹੋ। ਇਹ ਬੰਦੇ ਦੇ ਵਿੱਚ ਤਾਂ ਮੇਰੀ ਘਰ ਵਾਲੀ ਨੂੰ ਪੁੱਛ ਕੇ ਦੇਖ ਲਓ, ਉਹਨੇ ਦਾ ਕੋਈ ਗੁਣ ਲੱਭਣਾ ਹੀ ਨਹੀਂ, ਔਗਣੀ ਔਗਣ ਲੱਭਦੀ ਹੈ ਸਵੇਰ ਤੋਂ ਲੈ ਕੇ ਸ਼ਾਮ ਤੱਕ।
ਸਰ ਜੀ, ਮੈਂ ਤੁਸੀਂ ਸੱਚੀ ਗੱਲ, ਤੁਸੀਂ ਮੈਂ ਤੁਹਾਡੇ ਨਾਂ ਦੇ ਨਾਲ ਗ੍ਰੇਟ ਅੱਜ ਹੀ ਲਾਤਾ।
ਥੈਂਕ ਯੂ ਸਰ,
ਥੈਂਕ ਯੂ। ਬਹੁਤ ਜ਼ਿਆਦਾ ਜਿਹੜਾ ਡਿਲੀਵਰ ਕੀਤਾ ਤੁਸੀਂ ਮੈਸੇਜ, ਬੜਾ ਪਤਾ ਲੱਗਦਾ ਕਿ ਕੋਈ ਪੜ੍ਹਿਆ ਲਿਖਿਆ, ਕੋਈ ਇੰਟੈਲੀਜੈਂਟ ਬੰਦਾ ਗੱਲ ਕਰ ਰਿਹਾ ਏਅਰ ਦੇ ਉੱਤੇ।
ਥੈਂਕ ਯੂ ਸਰ,
ਕਰ ਦਿੱਤੀ ਹੈ ਸਰ ਤੁਸੀਂ
ਸਰ। ਥੈਂਕ ਯੂ ਜੀ, ਇਹ ਸਭ ਉਹਦੀ ਰਹਿਮਤ ਹੈ, ਜੋ ਕੁਛ ਮੈਂ ਕਦੇ ਪੇਪਰ ਨਹੀਂ ਲਿਆਇਆ। ਜੇ ਜਿੱਦਣ ਉਹਨੇ ਮੇਰੇ ਕੁਟਾਪਾ ਫਰਵਾਉਣਾ ਫਿਰ ਤਾਂ ਵੀ ਉਹੀ ਜ਼ਿੰਮੇਵਾਰ ਹੈ, ਤੇ ਜੇ ਸ਼ਾਬਾਸ਼ ਦਿਵਾਉਂਦਾ ਤਾਂ ਵੀ ਉਹ ਸਾਰਾ ਕ੍ਰੈਡਿਟ ਉਹਦੇ ਕੋਲ ਜਾਂਦਾ, ਕਿਉਂਕਿ ਮੈਂ ਤਾਂ ਲਿਖ ਕੇ ਲਿਆਉਂਦਾ।
ਮੈਂ ਥੋੜਾ ਜਿਹਾ ਮੈਡੀਕਲ ਸੈਂਟਰ ਬੀ ਲਾਈ ਕੇ ਬੁਆਏ, ਐਨ ਲਾਈ ਕੇ ਨੈਂਸੀ, ਸੀ ਪਿੱਛੇ ਕੀ ਸੀ ਕੈਟ ਵਾਲਾ।
ਹਾਂਜੀ, ਸੀ ਕੈਟ ਬਿੱਲੀ ਹੀ ਕਹੋ ਆਪਾਂ।
ਹਾਂਜੀ,
ਤਾਂ ਹੀ ਇਹਦਾ ਨੌ ਹੀ ਇਸ ਕਰਕੇ ਰੱਖਿਆ, ਬੀ ਦਾ ਮਤਲਬ ਹੈ ਬ੍ਰੈਮਲੀ ਤੇ ਸੀ ਦਾ ਮਤਲਬ ਹੈ ਕਾਟ, ਸੋਰੀ ਸੀ ਦਾ ਮਤਲਬ ਕੰਟਰੀ ਸਾਈਡ। ਜਦੋਂ ਅਸੀਂ ਨਾਂ ਰੱਖਿਆ ਸੀ ਨਾ, ਸੋਚੀ ਜਾਂਦੇ ਸੀ ਵੀ ਮੇਰਾ ਦੇਸੀ ਆ ਫਾਰਮੂਲਾ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇੱਕ ਛੋਟੀ ਜਿਹੀ ਗੱਲ, ਹੁਣ ਜੇ ਤੁਹਾਡੇ ਕੋਲ ਇੱਕ ਮਿੰਟ ਹੈਗਾ।
ਹਾਂਜੀ, ਬਿਲਕੁਲ ਹੈਗਾ ਸਰ।
ਸਾਡੇ ਕੋਲ ਜਿਹੜੀ ਐਨਕਾਂ ਦੀ ਦੁਕਾਨ ਹੈ, ਉਹ ਅਸੀਂ ਸ਼ੁੱਕਰਵਾਰ ਨੂੰ ਬੰਦ ਕਰਦੇ ਹਾਂ, ਫਰਾਈਡੇ ਨੂੰ। ਮੈਨੂੰ ਬਹੁਤ ਵਾਰੀ ਬੰਦੇ ਪੁੱਛਦੇ ਵੀ ਤੁਸੀਂ ਪੰਜਾਬੀ ਹੋ ਜੀ, ਮੈਂ ਕਿਹਾ ਹਾਂ, ਤੇ ਕਹਿੰਦੇ ਫਿਰ ਤੁਸੀਂ ਫਰਾਈਡੇ ਨੂੰ ਕਿਉਂ ਬੰਦ ਕਰਦੇ, ਤੁਸੀਂ ਨਮਾਜ਼ ਚ ਜਾਂਦੇ ਹੋ। ਮੈਂ ਕਿਹਾ ਹਾਂ, ਮੈਂ ਨਮਾਜ਼ ਚ ਵੀ ਜਾਂਦਾ। ਤੇ ਕਹਿੰਦੇ ਫਿਰ ਲੋਕ ਤਾਂ ਕੋਈ ਇਤਵਾਰ ਨੂੰ ਬੰਦ ਕਰਦਾ, ਕੋਈ ਸੋਮਵਾਰ ਨੂੰ ਕਰਦਾ, ਜਿਹੜੇ ਨਾਈ ਹੁੰਦੇ ਨੇ ਟਿਊਜ਼ਡੇ ਨੂੰ, ਤੁਸੀਂ ਸ਼ੁੱਕਰਵਾਰ ਨੂੰ ਕਿਉਂ ਕਰਦੇ ਹੋ? ਮੈਂ ਕਿਹਾ ਮੈਂ ਤੁਹਾਨੂੰ ਇਮਾਨਦਾਰੀ ਨਾਲ ਜਵਾਬ ਦਿੰਦਾ। ਜਦੋਂ ਅਸੀਂ ਇਹ ਖੋਲਿਆ ਸੀਗਾ, ਸਾਡਾ ਸਟਾਫ ਕਹਿੰਦਾ ਜੀ ਇੱਕ ਦਿਨ ਛੁੱਟੀ ਕਰਨੀ ਹੈ। ਮੈਂ ਕਿਹਾ ਬਿਲਕੁਲ ਠੀਕ ਹੈ, ਵੀ ਕਿਹੜੇ ਦਿਨ ਕਰੀਏ? ਕੁਛ ਕਹਿੰਦੇ ਜੀ ਸੋਮਵਾਰ ਕਰੋ, ਕੋਈ ਕਹਿੰਦਾ ਸੰਡੇ ਨੂੰ ਕਰ ਲਓ, ਕੋਈ ਕਹਿੰਦਾ ਸੈਚਰਡੇ ਨੂੰ ਕਰ ਲਓ। ਮੈਂ ਕਿਹਾ ਪੰਗਾ ਛੱਡ ਦਿਓ। ਮੈਂ ਚੁੱਪ ਕਰਕੇ ਅੰਦਰ ਗਿਆ ਤੇ ਪਰਚੀਆਂ ਤੇ ਸੋਮ ਮੰਗਲਵਾਰ ਬੁੱਧਵਾਰ ਵੀਰਵਾਰ ਸ਼ੁੱਕਰਵਾਰ ਸੰਡੇ ਲਿਖ ਲਿਆ ਆ, ਪਰਚੀਆਂ ਕੀਤੀਆਂ ਬੰਦ। ਇੰਨੇ ਨੂੰ ਸਾਡੇ ਕੋਲ ਇੱਕ ਬੱਚਾ ਆ ਗਿਆ ਕੁਦਰਤੀ ਉੱਥੇ ਫੈਮਿਲੀ ਦੇ ਨਾਲ। ਮੈਂ ਉਹਨੂੰ ਕਿਹਾ ਬੇਟਾ ਇੱਕ ਪਰਚੀ ਚੱਕ ਦੇ। ਪਹਿਲਾਂ ਤਾਂ ਸੰਗ ਦੀ ਰਹੀ, ਮੈਂ ਕਿਹਾ ਚੱਕ ਦੇ, ਕੁਛ ਨੀ, ਅੱਜ ਬੰਬ ਨੀ ਆ, ਕੁਛ ਨੀ, ਕਾਗਜ਼ੀ ਹੈ। ਉਹਨੇ ਇੱਕ ਪਰਚੀ ਚੱਕੀ, ਉਹਦੇ ਵਿੱਚ ਆ ਗਿਆ ਸ਼ੁੱਕਰਵਾਰ। ਮੈਂ ਕਿਹਾ ਹੁਣ ਜਿੰਨਾ ਚਿਰ ਮੇਰੇ ਚ ਸਾਂ ਸ਼ੁੱਕਰਵਾਰ ਨੂੰ ਬੰਦ ਰੂ, ਜਦੋਂ ਮੈਂ ਮਰ ਗਿਆ ਫਿਰ ਜਿੱਦਣ ਮਰਜ਼ੀ ਕਰ ਲਏ। ਹੁਣ ਜਿਹੜਾ ਪਰਮਾਤਮਾ ਨੇ ਕਿਹਾ ਉਦਣ ਹੀ ਕਰਨਾ ਆਪਾਂ।
ਇੰਟੈਲੀਜੈਂਟ ਮੈਸੇਜ, ਇੰਨੀ ਇੰਟੈਲੀਜੈਂਸੀ ਜਿਹੜੀ ਤੁਹਾਡੇ ਅੰਦਰ ਹੈ, ਕਮਾਲ ਕਰਤੀ ਹੈ ਸਰ, ਬਹੁਤ ਐਨਰਜੀ ਹੈ ਤੁਹਾਡੇ ਅੰਦਰ।
ਥੈਂਕ ਯੂ ਸਰ, ਥੈਂਕ ਯੂ,
ਬਹੁਤ ਚੰਗਾ ਲੱਗਿਆ ਜੀ ਤੁਹਾਨੂੰ ਸੁਣ ਕੇ, ਬਹੁਤ ਚੰਗਾ ਲੱਗਿਆ।
ਥੈਂਕ ਯੂ ਸਰ, ਥੈਂਕ ਯੂ ਸੋ ਮਚ। ਹਾਂਜੀ, ਸੋਰੀ, ਮੈਂ ਤੁਹਾਡੀ ਕੁਦਰਤੀ ਗਲਤੀ ਨਾਲ ਬਟਨ ਦੱਬਿਆ ਗਿਆ, ਮੈਂ ਮੂਰਖ ਬੰਦਾ, ਪਤਾ ਨਹੀਂ ਲੱਗਿਆ ਕੁਦਰਤੀ ਬਟਨ ਦੱਬਿਆ। ਤੁਸੀਂ ਕਹਿਣਾ ਚਾਹੁੰਦੇ ਸੋਰੀ ਫਰ ਜਾ, ਮੈਨੂੰ ਕਾਲ ਕਰ ਲਿਓ ਮੁੜ ਕੇ, ਤੇ ਮੈਂ ਸੱਚੀ ਗੱਲ ਕਹਿੰਦਾ ਬਟਨ ਹੱਥ ਨਾਲ ਦੱਬਿਆ ਗਿਆ, ਕਿਉਂਕਿ ਪਤਾ ਨਹੀਂ ਲੱਗਦਾ, ਨਿਗਾਹ ਵੀ ਮੇਰੀ ਕਮਜ਼ੋਰ, ਐਨਕਾਂ ਮੇਰੇ ਕੋਲ ਲੱਗੀਆਂ ਨਹੀਂ, ਨਹੀਂ ਤਾਂ ਪਤਾ ਲੱਗ ਜਾਣਾ ਸੀਗਾ। ਤੁਸੀਂ ਮੈਨੂੰ ਕਾਲ ਕਰ ਲਿਓ ਪਲੀਜ਼, ਮਾਇਨ ਨਾ ਕਰਨਾ ਵੀ ਮੈਂ ਲਾਈਨ ਕੱਟੀ ਹੈ, ਲਾਈਨ ਨਹੀਂ ਮੈਂ ਕੱਟੀ ਬਿਲਕੁਲ ਵੀ। ਨੈਕਸਟ ਲਾਈਨ, ਹੈਲੋ,
ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਸਰ
ਜੀ, ਆਪਣੇ ਡਾਕਟਰ ਸਾਹਿਬ ਨੀ ਆ ਜਾਏ?
ਡਾਕਟਰ ਸਾਹਿਬ ਨੀ, ਤੁਸੀਂ ਡਾਕਟਰ ਬਣੋ ਅੱਜ ਸਰ, ਕੋਈ ਗੱਲ ਨੀ।
ਨਹੀਂ ਨਹੀਂ ਨਹੀਂ, ਅੱਛਾ ਚਲੋ, ਉਹਨਾਂ ਦੇ ਵਾਸਤੇ ਇੱਕ ਸਵਾਲ ਮੈਂ ਛੱਡ ਦਿੰਦਾ ਵਾ।
ਹਾਂਜੀ,
ਇੱਕ ਡਰਾਈਵਰ, ਇੱਕ ਦੇਖੋ ਡਰਾਈਵਰ ਤਬਕਾ ਹੋਇਆ ਜੋ ਠੀਕ ਹੈ, ਆਪਣੇ ਕਿਰਤ ਕਰਦੇ ਨੇ ਕਿ ਹੱਕ ਦੀ ਰੋਜ਼ੀ ਵਾਟੇ ਨਿਕਲਦੇ ਨੇ, ਲੇਕਿਨ ਕੁਛ ਸਾਹਿਬਾਨ ਇਸ ਤਰ੍ਹਾਂ ਦੇ ਨੇ ਕਿ ਜੇ ਅਗਰ 24 ਘੰਟੇ ਦੀ ਸਲੀਪ ਨਹੀਂ ਉਹ ਕਰਨਗੇ, ਰੱਬ ਤੁਹਾਡਾ ਭਲਾ ਕਰੇ ਕਿ ਦਿਮਾਗ ਇੱਕ ਸੌ ਜਾਂਦਾ ਵੇ ਡਰਾਈਵਿੰਗ ਦੇ ਵਿੱਚ ਵੀ। ਤੋ ਇਸੇ ਤਰ੍ਹਾਂ ਇੱਥੇ ਕਿ ਆਪਣੇ ਟੋਰਾਂਟੋ ਸਿਟੀ ਦੇ ਵਿੱਚ ਇੱਕ ਡਰਾਈਵਰ ਦੇ ਨਾਲ ਹੋਇਆ, 24 ਘੰਟੇ ਦੀ ਸਲੀਪਿੰਗ ਵੀ ਨਹੀਂ ਕੀਤੀ, ਕੰਮ ਨੂੰ ਇਹ ਕਿ ਜੋ ਹੈ ਨਾ ਜੁਟਿਆ ਰਿਹਾ ਵੇ। 25-30 ਸਾਲ ਜਿਹਨੇ ਆਲਰੇਡੀ ਡਰਾਈਵਿੰਗ ਕਰ ਲਈ ਹੈ, ਉਹਨੂੰ ਜ਼ਿਆਦਾ ਕਸ਼ਤ ਕਰਨ ਦੀ ਜ਼ਰੂਰਤ ਨਹੀਂ ਆਉਣੀ ਚਾਹੀਦੀ। ਯਾਰ ਬੱਚੇ ਵੀ ਇੱਕ ਜਵਾਨ ਹੈ, ਤੇ ਉਹ ਐਕਸੀਡੈਂਟ ਇਸ ਤਰ੍ਹਾਂ ਆਇਆ ਵੇ ਆਪਣੇ ਯੰਗ ਔਰ ਯਾਰਕ ਮਿਲਦੇ ਥੱਲੇ ਇੱਕ ਡੋਨ ਹਿੱਲ ਹੈ ਕਦੇ ਤੁਸੀਂ ਯੰਗ ਸਟ੍ਰੀਟ ਤੇ ਜਾਓ ਤੇ ਉਹ ਰਾਤ ਦੋ ਤਿੰਨ ਦਾ ਦਰਮਿਆਨ ਟਾਈਮ ਸੀ ਤੋ ਥੱਲੇ ਗਾਰਬੇਜ ਟਰੱਕ ਜਾ ਰਿਹਾ ਸੀ ਹੁਣ ਫਿਰ ਰਾਂਗ ਸਾਈਡ ਵਾਲੀ ਹੋ ਗਿਆ ਟਰੱਕ ਦੇ ਸਾਹਮਣੇ ਸਾਹਮਣੇ ਤਾਂ ਗਲਤੀ ਉਹਦੀ ਉਹ ਐਕਸੀਡੈਂਟ ਇਸ ਤਰ੍ਹਾਂ ਆਇਆ ਕਿ ਉਹਨੂੰ ਸੱਟਾਂ ਇਸ ਤਰ੍ਹਾਂ ਲੱਗੀਆਂ ਕੋਈ ਆਪਣੇ ਵਿਚਾਰੇ ਦੀ ਕੋਈ ਹੱਡੀ ਪਸਲੀਆਂ ਦੇ ਵਿੱਚ ਹੋਇਆ ਲੇਕਿਨ ਇੱਕ ਵੱਡੀ ਪ੍ਰੋਬਲਮ ਜੋ ਹੋ ਗਈ ਬ੍ਰੇਨ ਤੇ ਵੀ ਹੈ ਕਿ ਜੋ ਸੱਟ ਲੱਗੀ ਹੁਣ ਉਹਦੀ ਪੋਜੀਸ਼ਨ ਇਹ ਹੈ ਕਿ ਬੱਚੇ ਜਿਸਲੇ ਸਾਹਮਣੇ ਆਉਂਦੇ ਨੇ ਅੱਠ ਜਾਂ ਦਸ ਮਿੰਟ ਸਹੀ ਗੱਲਾਂ ਕਰੇਗਾ ਤੁਸੀਂ ਵੀ ਜਾਓਗੇ ਸਾਹਮਣੇ ਆਓਗੇ ਫਿਰ ਤੁਹਾਡੇ ਬਾਰੇ ਚ ਉਹ ਕਹੇਗਾ ਵੀ ਹਾਂ ਵੀ ਉਹ ਅਜੇ ਉਹਨਾਂ ਆਉਣਾ ਕੋਈ ਨੀ ਆਪਣੇ ਬੱਚੇ ਨੂੰ ਵੀ ਉਹ ਕਵਾਂਗੇ ਬੱਚੇ ਸਾਹਮਣੇ ਬੈਠੇ ਨੇ ਅੱਛਾ ਵੀ ਇਹ ਕਿ ਜੋ ਹੈ ਨਾ ਫਲਾਂ ਬੱਚਾ ਅੱਜ ਆਵੇਗਾ ਜਾਂ ਨਹੀਂ ਆਵੇਗਾ ਮੇਰਾ ਇਹ ਸਵਾਲ ਸੀ ਕਿ ਡਾਕਟਰ ਸਾਹਿਬ ਅੱਗੇ ਕਿ ਡਾਕਟਰ ਹਜ਼ਰਾਤ ਹੁਣ ਉਹਦੇ ਬਾਰੇ ਚ ਇਹ ਕਹਿੰਦੇ ਨੇ ਕਿ ਕੁਛ ਟਾਈਮ ਬਾਅਦ ਇਹ ਸਹੀ ਪੋਜੀਸ਼ਨ ਤੇ ਆ ਜਾਣਗੇ ਇਹਦੇ ਵਿੱਚ ਇਹ ਕਿ ਉਹਨਾਂ ਕੋਲ ਪੁੱਛਣਾ ਮੈਂ ਕਿ ਜਿਸਲੇ ਇਸ ਤਰ੍ਹਾਂ ਦੀ ਸੱਟ ਲੱਗ ਜੇ ਕਿਆ ਬੰਦੇ ਦੇ ਚਾਂਸਿਸ ਹੈ ਕਿ ਬ੍ਰੇਨ ਇੱਕ ਸਹੀ ਆਪਣੀ ਪੋਜੀਸ਼ਨ ਤੇ ਆ ਜੇ
ਠੀਕ ਹੈ ਸਰ
ਇੱਕ ਤਾਂ ਸਵਾਲ ਇੱਕ ਦੂਸਰਾ ਇਹ ਹੈ ਤੁਸੀਂ ਆਪਣੇ ਫਿਜ਼ੀਕਲ ਥੈਰੇਪੀ ਦੀ ਗੱਲ ਕਰ ਰਹੇ ਸੋ ਨਰਵਸ ਦੀ ਪ੍ਰੋਬਲਮ ਦੇ ਬਾਰੇ ਚ ਉਹਨਾਂ ਕੋਲ ਪੁੱਛਣਾ ਮੈਂ ਕਿ ਲੋਕੀ ਜਿਸ ਵੇਲੇ ਕਿਸੇ ਨੂੰ ਹੁੰਦੀ ਹੈ ਪ੍ਰੋਬਲਮ ਇਹ ਨਾ ਤਾਂ ਕੋਈ ਉਹਨਾਂ ਨੂੰ ਸੱਟ ਲੱਗੀ ਹੁੰਦੀ ਹੈ ਨਾ ਕੋਈ ਉਹਨਾਂ ਦੀ ਸਰਜਰੀ ਹੋਈ ਹੈ ਨਾ ਕੋਈ ਇੱਕ ਟਹਿਣਿਆ ਉਹਨਾਂ ਦਾ ਹੋ ਗਿਆ ਕਿ ਪ੍ਰੋਬਲਮ ਆ ਗਈ ਬੈਕ ਚ ਜਾਂ ਰਾਈਟ ਜਾਂ ਲੈਫਟ ਵਿੱਚ ਤਾਂ ਫਿਰ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਹਾਨੂੰ ਨਰਵਸ ਦੀ ਪ੍ਰੋਬਲਮ ਹੈ ਬੰਦਾ ਥੈਰੇਪੀਆਂ ਵੀ ਕਰਾਉਂਦਾ ਹੁਣ ਉਹਦੇ ਵਿੱਚ ਉਸ ਨੂੰ ਆਪਣੇ ਕਿਸ ਤਰ੍ਹਾਂ ਦੀ ਫਿਜ਼ੀਕਲ ਐਕਸਰਸਾਈਜ਼ ਦੀ ਜ਼ਰੂਰਤ ਹੈ
ਠੀਕ ਹੈ ਸਰ
ਡਾਕਟਰ ਸਾਹਿਬ ਕੋਲ ਪੁੱਛਣਾ
ਠੀਕ ਹੈ ਸਰ ਥੈਂਕ ਯੂ ਜੀ
ਓਕੇ ਜੀ
ਸੋ ਪਹਿਲੀ ਗੱਲ ਤਾਂ ਮੈਂ ਤੁਹਾਡਾ ਧੰਨਵਾਦ ਦੀ ਹਾਂ ਦਿਲੋਂ ਤੁਹਾਨੂੰ ਕਹਿਣਾ ਮੈਂ ਥੱਕ ਚੁੱਕਿਆ ਸੀ ਮੈਂ ਸੋਚਦਾ ਜੀ ਗਾਣਾ ਲਵਾ ਦਾਂਗਾ ਤੁਹਾਡਾ ਬੜਾ ਮੌਕੇ ਤੇ ਟਾਈਮ ਆਇਆ ਸਵਾਲ ਆਇਆ ਤੇ ਤੁਸੀਂ ਜਿਹੜਾ ਮੈਨੂੰ ਆ ਗੈਪ ਦਵਾਤਾ ਇਹਦੇ ਲਈ ਮੈਂ ਤੁਹਾਡਾ ਥੈਂਕਸ ਕਰਦਾ ਬਾਕੀ ਗੱਲ ਹੈ ਕਿ ਡਾਕਟਰ ਸਾਹਿਬ ਦੀ ਡਾਕਟਰ ਸਾਹਿਬ ਉਹ ਨੈਕਸਟ ਟਾਈਮ ਨੈਕਸਟ ਵੀਕ ਹੋਪਫੁਲੀ ਆਉਣਗੇ ਤੇ ਉਹਨਾਂ ਨੂੰ ਸਵਾਲ ਪੁੱਛਾਂਗਾ ਜੇ ਮੇਥੋਂ ਦੇਸੀ ਤਰੀਕੇ ਨਾਲ ਪੁੱਛਣਾ ਜਿਹੜੀ ਮੇਰੀ ਕੋਲ ਡਾਕਟਰੀ ਹੈ ਮੈਂ ਮੈਡੀਕਲ ਦਾ ਡਾਕਟਰ ਤਾਂ ਨਹੀਂ ਹਾਂ ਪਰ ਜਿਹੜਾ ਮੇਰੇ ਕੋਲ ਕੰਪੈਰੀਟਿਵ ਰਿਲੀਜਨ ਦੀ ਮੇਰੇ ਕੋਲ ਪੀਐਚਡੀ ਕੀਤੀ ਵੀ ਹੈ ਮੇਰੇ ਹਿਸਾਬ ਦੇ ਨਾਲ ਜੇ ਤੁਹਾਡਾ ਆਪਣਾ ਵਿਸ਼ਵਾਸ ਦੀ ਗੱਲ ਹੈ ਫਿਰ ਉਹੀ ਗੱਲ ਵਿਸ਼ਵਾਸ ਤੇ ਆ ਗਈ ਕਿਉਂਕਿ ਮੈਂ ਇਸ ਗੱਲ ਤੇ ਵਿਸ਼ਵਾਸ ਕਰਦਾ ਵੀ ਦੇਖੋ ਨਾ ਜਿਹੜੇ ਆਪਣੇ ਘਰਾਂ ਦੇ ਵਿੱਚ ਚੱਕੀ ਹੁੰਦੀ ਹੈ ਅੱਗੇ ਦੇਖੋ ਨਾ ਹੁਣ ਤਾਂ ਮਸ਼ੀਨਾਂ ਲੱਗ ਗਈਆਂ ਆਟੇ ਦੀਆਂ ਥੈਲੀਆਂ ਭਰੀਆਂ ਭਰਾਈਆਂ ਆ ਗਈਆਂ ਜਿਹੜੇ ਸਾਡੇ ਬਜ਼ੁਰਗ ਹੁੰਦੇ ਜਾਂ ਖੁਦ ਅਸੀਂ ਆਪ ਵੀ ਹੁਣ ਬਜ਼ੁਰਗ ਹੀ ਹਾਂ ਮੈਨੂੰ ਖੁਦ ਯਾਦ ਹੈ ਵੀ ਸਾਡੇ ਮਦਰ ਜਦੋਂ ਆਟਾ ਪੀਸਦੇ ਹੁੰਦੇ ਸੀ ਉਹ ਲੋਹੇ ਸੋਰੀ ਪੱਥਰ ਦੇ ਦੋ ਪੁੜੇ ਹੁੰਦੇ ਸੀਗੇ ਉਹਦੇ ਵਿੱਚ ਹੱਥ ਦੇ ਨਾਲ ਮੁੱਠੀ ਭਰ ਭਰ ਕੇ ਕਣਕ ਪਾਉਂਦੇ ਹੁੰਦੇ ਸੀਗੇ ਤੇ ਉਹ ਗੇੜਾ ਜਿਹਾ ਦੇਈ ਜਾਂਦੇ ਸੀ ਤੇ ਜਿਹੜੇ ਦੋ ਪੱਥਰਾਂ ਦੇ ਵਿੱਚ ਆ ਲੈ ਜਾਂਦੇ ਸੀ ਉਹਦਾ ਆਟਾ ਬਣ ਜਾਂਦਾ ਸੀਗਾ ਤੇ ਜਿਹੜਾ ਕਿੱਲੀ ਹੁੰਦੀ ਸੀ ਲੋਹੇ ਦੀ ਜਿਹੜੇ ਕਣਕ ਦੇ ਦਾਣੇ ਉਹਦੇ ਨਾਲ ਜੁੜਦੇ ਸੀ ਉਹ ਬਿਲਕੁਲ ਸਾਬਤੇ ਦੇ ਸਾਬਤੇ ਰਹਿੰਦੇ ਸੀ ਉੱਥੋਂ ਸਾਨੂੰ ਸਿੱਖਣ ਦੀ ਲੋੜ ਹੈ ਸਿੱਖਣ ਦੀ ਕੀ ਲੋੜ ਹੈ ਰੂਹਾਨੀਅਤ ਦੇ ਵਿੱਚ ਕਿ ਜਿਹੜਾ ਬੰਦਾ ਇਮਾਨਦਾਰੀ ਦੇ ਨਾਲ ਪਰਮਾਤਮਾ ਦੇ ਨਾਲ ਜੁੜਿਆ ਹੋਇਆ ਨਾ ਤੇ ਮੇਰਾ ਆਪਣਾ ਪੱਕਾ ਵਿਸ਼ਵਾਸ ਹੈ ਉਹਨੂੰ ਦੁੱਖ ਆਉਂਦੇ ਹੀ ਨਹੀਂ ਤੇ ਜੇ ਆਉਂਦੇ ਨੇ ਪਰਮਾਤਮਾ ਇੰਨੀ ਤਾਕਤ ਦੇ ਦਿੰਦਾ ਉਹ ਫਿਰ ਅੰਦਰ ਕਹਿੰਦਾ ਉਹ ਫਿਰ ਵੀ ਖੁਸ਼ ਹੁੰਦਾ ਵੀ ਮੇਰੇ ਆਪਣੇ ਕਿੱਤੇ ਕਰਮ ਨੇ ਕਿਉਂਕਿ ਉਹ ਝਾਤੀ ਮਾਰਦਾ ਆਪਣੇ ਕਰਮਾਂ ਕਰਨੀ ਵੀ ਮੈਂ ਕਿੰਨਾ ਕੁ ਸਤਾਇਆ ਹੁਣ ਜੇ ਮੇਰੇ ਵੀ ਮਾੜੇ ਮੋਟੇ ਗੋਡੇ ਗਿੱਟੇ ਦੁਖਣ ਲੱਗ ਗਏ ਬੈਕ ਪ੍ਰੋਬਲਮ ਆ ਗਈ ਤਾਂ ਕੋਈ ਗੱਲ ਨਹੀਂ ਸੋ ਉਹਦਾ ਪੱਕਾ ਵਿਸ਼ਵਾਸ ਹੋ ਜਾਂਦਾ ਫਿਰ ਮੇਰਾ ਯਕੀਨ ਇਹ ਹੈ ਕਿ ਦੱਬ ਕੇ ਉਹਦਾ ਕੁੱਟ ਕੇ ਲੜ ਫੜੀ ਰੱਖੋ ਸੁੱਤੇ ਉੱਠਦੇ ਬੈਠਦੇ ਰੋਂਦੇ ਖੱਸਦੇ ਉਹਨੂੰ ਯਾਦ ਰੱਖੋ ਉਹਦੇ ਕੋਲ ਨਾ ਜਿਵੇਂ ਮਰਜ਼ੀ ਜਿਹੜੀ ਮਰਜ਼ੀ ਭਾਸ਼ਾ 'ਚ ਕਰੋ ਉਰਦੂ 'ਚ ਕਰੋ ਪੰਜਾਬੀ 'ਚ ਕਰੋ ਅੰਗਰੇਜ਼ੀ 'ਚ ਕਰੋ ਮੁਲਤਾਨੀ 'ਚ ਕਰੋ ਜਿਹੜੀ ਮਰਜ਼ੀ ਭਾਸ਼ਾ 'ਚ ਕਰੋ ਵਧੀਆ ਬੋਲੋ ਮਾੜਾ ਬੋਲੋ ਤੁਹਾਡੇ ਤੇ ਉਹਦੇ ਨਾਲ ਸਿੱਧਾ ਸੰਬੰਧ ਹੈ ਕਿ ਮੇਰੀ ਮਾਂ ਕਹਿੰਦੀ ਹੁੰਦੀ ਹੈ ਆਪਣੇ ਬੱਚੇ ਨੂੰ ਚੱਲ ਮੂਰਖ ਜਾਂ ਗੋਧਾ ਨਾ ਹੋਵੇ ਖੋਤਾ ਨਾ ਹੋਵੇ ਉਹ ਖੋਤੇ ਦਾ ਮਤਲਬ ਚਾਰ ਲੱਤਾਂ ਵਾਲਾ ਨਹੀਂ ਖੋਤਾ ਪਿਆਰ 'ਚ ਗਿਆ ਹੁੰਦਾ ਬੱਚਾ ਵੀ ਹੱਸਦਾ ਇਸ ਤਰ੍ਹਾਂ ਪਰਮਾਤਮਾ ਨਾਲ ਤੂੰ ਜਿਹੜੀ ਮਰਜ਼ੀ ਭਾਸ਼ਾ 'ਚ ਗੱਲ ਕਰੋ ਪਰਮਾਤਮਾ ਖੁਸ਼ੀ ਖੁਸ਼ ਹੈ ਉਹਨੇ ਕਦੇ ਇਹ ਨਹੀਂ ਕਹਿਣਾ ਵੀ ਭਾਈ ਸਾਹਿਬ ਤੂੰ ਅੰਗਰੇਜ਼ੀ ਨਹੀਂ ਬੋਲਿਆ ਹੁਣ ਮੈਂ ਤੇਰੀ ਗੱਲ ਨਹੀਂ ਸੁਣਨੀ ਉਹ ਤਾਂ ਸਾਡੇ ਇੱਥੇ ਮੰਤਰੀ ਕਹਿ ਸਕਦੇ ਨੇ ਪ੍ਰਧਾਨ ਮੰਤਰੀ ਕਹਿ ਸਕਦੇ ਵੀ ਤੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਉਹ ਪਰਮਾਤਮਾ ਨੂੰ ਤਾਂ ਜਿਹੜੀ ਮਰਜ਼ੀ ਭਾਸ਼ਾ ਬੋਲੋ ਕਿਉਂਕਿ ਉਹਦੀ ਜਿਹੜੀ ਲੈਂਗੁਏਜ ਹੈ ਨਾ ਹੀ ਨੋਜ਼ ਲੈਂਗੁਏਜ ਆਫ ਲਵ ਪਿਆਰ ਦੀ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭੂ ਪਾਇਓ ਹਾਂਜੀ ਇਹੀ ਗੱਲ ਹੈ ਪਿਆਰ ਕਰੋ ਉਹਦੇ ਨਾਲ ਦੱਬ ਕੇ ਉਹਦੀ ਰਿਸਪੈਕਟ ਕਰੋ ਗਲਤੀਆਂ ਦਾ ਪਸ਼ਚਾਤਾਪ ਕਰੋ ਇਹ ਨਹੀਂ ਗਲਤੀ ਰੋਜ਼ਾਨਾ ਕਰੀ ਜਾਂਦੇ ਜਿਵੇਂ ਹੁੰਦੇ ਨਾ ਚੋਰ ਤੇ ਠੱਗ ਦੇ ਜਿਹੜੇ ਉਹ ਕਰਪਟ ਵਾਲੇ ਬੰਦੇ ਹੁੰਦੇ ਜਦੋਂ ਪੁਲਿਸ ਵਾਲੇ ਫੜਦੇ ਬਾਪੂ ਜੀ ਮਾਫ਼ ਕਰਦੇ ਮੈਂ ਅੱਗੇ ਤੋਂ ਨਹੀਂ ਕਰਦਾ ਅੱਗੇ ਤੋਂ ਨਹੀਂ ਕਰਦਾ ਜਦੋਂ ਹੀ ਛੱਡਦੇ ਹੋ ਫਿਰ ਉਹ ਸ਼ਰਾਬ ਵੇਚਣ ਲੱਗ ਜਾਂਦਾ ਸੋ ਇਹ ਰੱਬ ਦੇ ਘਰ ਨਹੀਂ ਚੱਲਣੀ ਗੱਲ ਰੱਬ ਦੇ ਘਰ ਤਾਂ ਇਹ ਹੈ ਵੀ ਦਿਲੋਂ ਮਾਫ਼ੀ ਮੰਗੋ ਅਤੇ ਉਦੋਂ ਕੰਮ ਕਹੋ ਵੀ ਉਹਨੂੰ ਬਖਸ਼ ਲੈ ਮੈਥੋਂ ਅੱਗੇ ਤੋਂ ਗਲਤੀ ਨਾ ਹੋਵੇ ਤੂੰ ਹੀ ਰਹਿਮਤ ਕਰ ਅਤੇ ਫਿਰ ਤੁਸੀਂ ਦੇਖੋ ਜ਼ਰੂਰ ਤੁਹਾਡੇ 'ਤੇ ਰਹਿਮਤ ਕਰਦਾ ਬਖਸ਼ਿਸ਼ ਕਰਦਾ ਅਤੇ ਉਹਦੇ ਨਾਲ ਤੁਹਾਡੀ ਲਾਈਫ ਈਜ਼ੀ ਹੋ ਜਾਂਦੀ ਹੈ ਜਦੋਂ ਅਸੀਂ ਉਹਦਾ ਪੱਲਾ ਛੱਡ ਜਾਂਦੇ ਹਾਂ ਕਦੇ ਇਨਕਮ ਟੈਕਸ ਦਾ ਰੌਲਾ ਪੈ ਜਾਂਦਾ ਕਦੇ ਬੱਚੇ ਤੰਗ ਕਰੀ ਜਾਂਦੇ ਨੇ ਕਈ ਵਾਰੀ ਗੁਆਂਢੀਆਂ ਨਾਲ ਪੰਗਾ ਪੈ ਜਾਂਦਾ ਕਈ ਵਾਰੀ ਰੇਡੀਓ ਸਟੇਸ਼ਨ ਵਾਲੇ ਕਹਿੰਦੇ ਸਾਡਾ ਚੈੱਕ ਤਾਂ ਦਿੱਤਾ ਹੀ ਨਹੀਂ ਤੁਹਾਡਾ ਪ੍ਰੋਗਰਾਮ ਬੰਦ ਕਰ ਦੇਣਾ ਅਸੀਂ ਹਾਂਜੀ ਉਹ ਪ੍ਰੋਬਲਮਾਂ ਕੀ ਨੇ? ਪ੍ਰੋਬਲਮ ਹੈ ਰੱਬ ਨਾਲ ਨਹੀਂ ਜੁੜੇ ਹੋਏ, ਅਸੀਂ ਆਪਣੇ ਆਪ ਨੂੰ ਚਲਾਕ ਸਮਝਦੇ ਹਾਂ, ਸਿਆਣੇ ਸਮਝਦੇ ਹਾਂ, ਉਸ ਕਰਕੇ ਪ੍ਰੋਬਲਮ ਹੈ। ਅਸੀਂ ਸਿਆਣੇ ਸੁਣੇ ਕੋਈ ਨਹੀਂ ਭਾਈ ਸਾਹਿਬ, ਜਿਵੇਂ ਕਿਹਾ ਸੀ ਨਾ ਕਿ ਬੁਰਾ ਜੋ ਢੂੰਡਣ ਮੈਂ ਚਲਾ, ਬੁਰਾ ਨਾ ਮਿਲਿਆ ਕੋਏ, ਜਬ ਤਨ ਖੋਜਾ ਆਪਣਾ ਮੁਸੇ ਬੁਰਾ ਨਾ ਕੋਏ। ਕਿ ਅਸੀਂ ਬੁਰਾ ਲੱਭਣ ਚੱਲੀਏ ਨਾ, ਤੁਹਾਨੂੰ ਪਤਾ ਜਿਹੜਾ ਜਦੋਂ ਦਾ ਮਨ ਦਾ ਜ਼ੋਰ ਹੁੰਦਾ ਸਾਨੂੰ ਸਾਰੇ ਬੁਰੇ ਲੱਗੀ ਜਾਂਦੇ ਨੇ, ਵੀ ਇਹ ਤਾਂ ਠੱਗ ਹੈ, ਠੋਰ ਹੈ, ਚੋਰ ਹੈ, ਚੱਕਾ ਸਭ ਕੁਛ ਹੈ। ਪਰ ਜਦੋਂ ਤੁਸੀਂ ਆਪਣੇ ਅੰਦਰ ਸੈਲਫ ਰੀਅਲਾਈਜ਼ ਕਰਦੇ ਹੋ, ਸੈਲਫ ਐਨਾਲਿਸਿਸ ਕਰਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਵੀ ਉਹ ਤਾਂ ਹਾਲੇ ਫੇਰ ਚੰਗਾ ਸੀ, ਤੂੰ ਤਾਂ ਉਹਦੇ ਨਾਲ ਵੀ ਸੱਤ ਗੁਣਾ ਵੱਧ ਕੇ ਹੇਰਾਫੇਰੀ ਕਰਨ ਵਾਲਾ। ਸੋ ਆਪਣੇ ਆਪ ਦੀ ਪੜਚਾਲ ਕਰੋ, ਜਦੋਂ ਤੁਸੀਂ ਆਪਣੇ ਆਪ ਦੀ ਪੜਚੋਲ ਕਰੋਗੇ, ਜਦੋਂ ਤੁਸੀਂ ਪਰਮਾਤਮਾ ਦੇ ਲੜ ਲੱਗੋਗੇ, ਫਿਰ ਤੁਹਾਨੂੰ ਆਪਣੀਆਂ ਬੁਰਾਈਆਂ ਦਾ ਜਿਹੜਾ ਹੈ ਅਹਿਸਾਸ ਹੋਊਗਾ। ਸੋ ਸਾਨੂੰ ਆਪਣੇ ਅੰਦਰ ਐਨਾਲਾਈਜ਼ ਕਰਨ ਦੀ ਲੋੜ ਹੈ, ਹਮੇਸ਼ਾ ਕੋਸ਼ਿਸ਼ ਕਰੋ ਐਵੇਂ ਦੂਜਿਆਂ ਨਾਲ। ਮੈਨੂੰ ਵੀ ਗੁੱਸਾ ਆਉਂਦਾ, ਕੌਣ ਕਹਿੰਦਾ ਗੁੱਸਾ ਨਹੀਂ ਆਉਂਦਾ, ਗੁੱਸਾ ਤਾਂ ਸਾਰਿਆਂ ਨੂੰ ਆਉਂਦਾ, ਹਾਂਜੀ, ਪਰ ਕੋਸ਼ਿਸ਼ ਕਰੀਏ ਗੁੱਸਾ ਘਟਾ ਲਓ। ਜੇ ਕਿਤੇ ਗੁੱਸੇ 'ਚ ਬੋਲ ਵੀ ਗਲੇ, ਦੋਨੇ ਹੱਥ ਜੋੜ ਕੇ ਪਬਲਿਕਲੀ ਉਹਦੇ ਕੋਲ ਜਾ ਕੇ ਪੈਰੀ ਹੱਥ ਫੜ ਲਓਗੇ, ਭਾਈ ਸਾਹਿਬ ਐਵੇਂ ਕਹਾਣੀਆਂ ਨਾ ਪਾਓ ਵੀ ਤੂੰ ਮੈਨੂੰ ਐਂ ਕਿਹਾ ਸੀ, ਮੈਂ ਤਾਂ ਗੁੱਸਾ ਆ ਗਿਆ। ਸਿੱਧੀ ਕਹੋ ਜੀ ਮੇਥੋਂ ਤਾਂ ਹੋ ਗਿਆ, ਹੁਣ ਤੂੰ ਮੈਨੂੰ ਬਖਸ਼ ਲੈ। ਕਿਉਂ ਨਹੀਂ ਬਖਸ਼ੂਗਾ? ਇੱਕ ਵਾਰੀ, ਦੂਜੀ ਵਾਰ ਬਖਸ਼ੂ? ਜੇ ਨਹੀਂ ਬਖਸ਼ੂਗਾ ਫਿਰ ਤੁਸੀਂ ਤੇ ਉਹ ਜਾਣੇ ਤੇ ਪਰਮਾਤਮਾ ਜਾਣੇ, ਤੁਸੀਂ ਇੰਨੀ ਗੱਲ ਯਕੀਨ ਕਰੋ। ਸੋ ਇਸ ਕਰਕੇ ਉੱਠਦੇ ਬੈਠਦੇ ਚੱਲਦੇ ਫਿਰਦੇ ਉਹਦੇ ਨਾਲ ਨਾਮ ਦੇ ਨਾਲ ਲੱਗੋ। ਜ਼ਰੂਰੀ ਨਹੀਂ ਹੈ ਕਿ ਸੰਤਾਂ ਮਹਾਤਮਾ ਦੇ ਨਾਲ ਲੱਗਣਾ। ਸੰਤ ਮਹਾਤਮਾ, ਸੰਤ ਕਿਹਨੂੰ ਕਹਿੰਦੇ? ਜਿਹਨੇ ਅੰਦਰਲਾ ਆਪਣਾ ਪੜਚੋਲ ਕਰ ਲਿਆ ਹੋਵੇ, ਅੰਦਰੋਂ ਉਹਨੇ ਰੂਹਾਨੀ ਤਰੱਕੀ ਕੀਤੀ ਹੋਵੇ। ਕੱਪੜੇ ਦੇ ਨਾਲ ਨਹੀਂ ਹੈ ਵੀ ਸੰਤ, ਵੀ ਇਹਦੇ ਮਗਰ ਲੱਖਾਂ ਬੰਦੇ ਚੱਲਦੇ ਨੇ, ਪੋਲੀਟੀਸ਼ੀਅਨ ਚੱਲਦੇ ਨੇ, ਪ੍ਰਧਾਨ ਮੰਤਰੀ ਪੈਰੀ ਹੱਥ ਲਾਉਂਦੇ ਨੇ, ਉਹ ਸੰਤ ਸੁਣਦੇ ਵਾਲੀ ਗੱਲ ਕੋਈ ਨਹੀਂ ਹੈ। ਸੰਤ ਉਹ ਹੈ ਜਿਹਨੇ ਆਪਣਾ ਮਨ ਸਾਧ ਲਿਆ ਹੋਵੇ, ਉਹ ਆਪਣੇ ਕਮਰੇ ਛੁਪ ਕੇ ਬਹਿੰਦਾ, ਉਹਦੀ ਤਾਂ ਦੂਰੋਂ ਹੀ ਸਮੈਲ ਆਉਂਦੀ ਹੈ। ਜਿਵੇਂ ਹੁੰਦਾ ਹੋਵੇ ਨਾ ਅੰਨੇ ਦੇ ਕੀ ਹੁੰਦਾ ਵੀ ਉਹਨੂੰ ਨਿਗਾਹ ਨਹੀਂ ਹੁੰਦੀ। ਜੇ ਉਹ ਬਾਗ ਦੇ ਵਿੱਚ ਚਲਿਆ ਜਾਵੇ, ਜੇ ਬਾਗ ਚ ਲੈ ਕੇ ਉਹ ਦੇਖ ਤਾਂ ਨਹੀਂ ਸਕਦਾ ਫੁੱਲਾਂ ਨੂੰ, ਪਰ ਉਹਦੀ ਉਹਨੂੰ ਫੱਟ ਫੁੱਲ ਜਦੋਂ ਹੁੰਦੇ ਆਪਣੀ ਖੁਸ਼ਬੂ ਛੱਡਦੇ ਨੇ, ਉਹਨੂੰ ਪਤਾ ਲੱਗ ਜਾਂਦਾ ਵੀ ਇਸ ਤਰ੍ਹਾਂ ਜਿਹੜਾ ਪਹੁੰਚਿਆ ਬੰਦਾ ਜਿਹਦੇ ਕੁਛ ਕੁਛ ਕੁਆਲਿਟੀ ਨੇ, ਜਦੋਂ ਤੁਸੀਂ ਉਹਦੇ ਕੋਲ ਬੈਠੋਗੇ, ਉਹਦੇ ਨਾਲ ਗੱਲਬਾਤ ਕਰੋਗੇ, ਉਹਦੇ ਐਕਸ਼ਨ ਦੇਖੋਗੇ, ਤੁਹਾਨੂੰ ਫੱਟ ਪਤਾ ਲੱਗ ਜੂਗਾ। ਤੇ ਜੇ ਮਿਊਨਸਪੈਲਿਟੀ ਦੇ ਜਿਹੜੇ ਢੇਰ ਗੰਦ ਦੇ ਪਏ ਹੁੰਦੇ ਨੇ, ਖਾਸ ਕਰਕੇ ਹੁਣ ਕਰਾਚੀ ਦੇ ਵਿੱਚ ਦੇਖ ਲਓ ਢੇਰਾਂ ਦੇ ਢੇਰ ਗੰਦ ਦੇ ਪਏ ਨੇ, ਬੰਬੇ ਚਲੇ ਜਾਓ ਉੱਥੇ ਢੇਰਾਂ ਦੇ ਢੇਰ ਲੱਗੇ ਨੇ, ਜੇ ਉਹੀ ਸਾਡੇ ਅੰਨੇ ਬੰਦੇ ਅਸੀਂ ਉੱਥੇ ਚਲੇ ਜਾਓਗੇ, ਸਾਨੂੰ ਫੱਟ ਅਸੀਂ ਨੱਕ ਤੋਂ ਉਂਗਲੀ ਰੱਖ ਲੈਣੇ ਵੀ ਗੰਦ ਹੈ ਇੱਥੇ, ਬਦਬੂ ਆ ਰਹੀ ਹੈ। ਸੋ ਇਹ ਖੁਸ਼ਬੂ ਤੇ ਬਦਬੂ ਸਾਡੇ ਐਕਸ਼ਨ ਸਾਡੇ ਦੱਸ ਦਿੰਦੇ ਨੇ। ਜੇ ਅਸੀਂ ਆਰਟੀਫਿਸ਼ੀਅਲ ਕਰਾਂਗੇ ਤੇ ਉਹ ਠੀਕ ਹੈ, ਟੈਂਪਰੇਰੀ ਤਾਂ ਪਤਾ ਲੱਗ ਜੂਗਾ ਵੀ ਬੜਾ ਬੰਦਾ, ਪਰ ਜਦੋਂ ਅਸੀਂ ਲਗਾਤਾਰ ਡੀਲ ਕਰਦੇ ਹੋ ਫਿਰ ਸਾਨੂੰ ਹਕੀਕਤ ਪਤਾ ਲੱਗ ਜਾਂਦੀ ਹੈ। ਸੋ ਇਸ ਕਰਕੇ ਰੱਬ ਤੋਂ ਡਰੋ, ਅਸਲੀ ਤਰੀਕੇ ਨਾਲ ਡਰੋ, ਕਿਸੇ ਤੋਂ ਨਾ ਹੋਰ ਮੰਨੋ, ਸਿਰਫ ਉਸ ਪਰਮਾਤਮਾ ਦੇ ਵਿੱਚ ਵਿਸ਼ਵਾਸ ਕਰੋ। ਜਿਵੇਂ ਧੰਨੇ ਭਗਤ ਨੇ ਪੱਥਰ ਦੇ ਵਿੱਚੋਂ ਰੱਬ ਕੱਢ ਲਿਆ ਸੀ ਨਾ, ਸੋ ਜਦੋਂ ਤੁਸੀਂ ਅੰਦਰੋਂ ਜੁੜਦੇ ਹੋ ਉਹਦੇ ਨਾਲ, ਪਰਮਾਤਮਾ ਆਪ ਹੀ ਉਹੀ ਸ਼ਕਲ ਅਖਤਿਆਰ ਕਰ ਲੈਂਦਾ ਹੈ। ਸੋ ਅਸੀਂ ਨੈਕਸਟ ਲਾਈਨ ਤੇ ਜਾ ਰਹੇ ਹਾਂ। ਹੈਲੋ, ਹੈਲੋ, ਹਾਂਜੀ ਸਰ, ਹਾਂਜੀ ਸਰ, ਹਾਂਜੀ
ਜੀ, ਬੜਾ ਪ੍ਰੋਗਰਾਮ ਵਧੀਆ ਜਾ ਰਿਹਾ ਹੈਗਾ ਸਰ। ਤੁਸੀਂ, ਮੈਂ ਤੁਹਾਡੇ ਵਿਚਾਰ ਸੁਣਨਾ ਹੈਗਾ, ਔਰ ਤੁਹਾਡੇ ਤੇ ਕੋਈ ਅਗਰ ਕੋਈ ਤੁਹਾਡੇ ਕੋਲ ਟਿਪ ਹੈਗੀ ਜਿਸ ਕਬਜ਼ ਦੇ ਬਾਰੇ ਚ ਵੀ ਤੁਸੀਂ ਕੋਈ ਦੱਸੋ ਕਿ ਇਹਦਾ ਕੀ ਇਲਾਜ ਹੈ, ਕੋਈ ਦੇਸੀ ਕੋਈ ਵੀ ਹੈ ਤੇ ਮੈਂ ਉਹ ਕਰਨ ਵਾਸਤੇ ਤਿਆਰ ਹਾਂ।
ਕਿਹੜਾ ਇਲਾਜ? ਸਰ ਮੇਰੇ ਕੋਲ ਤਾਂ ਇੱਕੋ ਇਲਾਜ ਹੈ, ਸਾਨੂੰ ਉਹੀ ਗੱਲ ਫੇਰ ਕੋਈ ਗੱਲ ਪੁੱਛਣਾ ਕਰੋ, ਰੱਬ ਦਾ ਨਾਂ ਲਓ, ਸਭ ਕਬਜ਼ ਕੀ ਕਬਜ਼ ਦਾ ਪਿਓ ਵੀ ਭਾਜੂਗਾ, ਹੈਨਾ। ਜਦੋਂ ਪਾਤਸ਼ਾਹ, ਮੈਂ ਕਹਿੰਦਾ ਪਰਮਾਤਮਾ ਇੱਕ ਪਾਵਰ ਨੂੰ ਨਹੀਂ ਅਸੀਂ ਸਮਝਿਆ, ਪਾਵਰ ਅਸੀਂ ਸੋਚਦੇ ਹਾਂ ਵੀ ਕਿਤੇ ਮੱਕੇ ਰਹਿੰਦੀ ਹੈ ਜਾਂ ਮਦੀਨੇ ਰਹਿੰਦੀ ਹੈ ਜਾਂ ਹਰਿਮੰਦਰ ਸਾਹਿਬ ਰਹਿੰਦੀ ਹੈ, ਪਾਵਰ ਸਾਡੇ ਨਾਲ ਨਾਲ ਜੁੜੀ ਹੋਈ ਹੈ। ਕਿਉਂ ਭਟਕਦਾ ਫਿਰ ਰਿਹਾ ਤੂੰ ਐ ਤਲਾਸ਼ੇ ਯਾਰ ਮੈਂ, ਰਾਸਤਾ ਸ਼ਹਿਰ ਅਗ ਮੇ ਹੈ ਦਿਲ ਬਰ ਪੇ ਜਾਣੇ ਕੇ ਲੀਏ। ਅੰਦਰ ਵੜੋ, ਜਦੋਂ ਅੰਦਰ ਵੜ ਜਾਓ ਕਬਜ਼ ਕੀ, ਤੇ ਫਿਰ ਤੁਸੀਂ ਦੂਜੇ ਲੋੜ ਸ਼ਿਕਾਇਤ ਕਰਿਆ ਕਰੋ ਕਿ ਜ਼ਿਆਦਾ ਹੀ ਆਉਂਦੀ ਹੈ। ਹਾਂਜੀ, ਮੈਨੂੰ ਦੇਖਿਆ ਇਹੋ ਜਿਹੇ ਬੰਦੇ ਮੇਰੀ ਜ਼ਿੰਦਗੀ ਦਾ ਤਜਰਬਾ, ਟਰੱਸਟ ਕਰਿਓ। ਇੱਕ ਬੰਦੇ ਨੂੰ ਸ਼ਿਕਾਇਤ ਸੀਗੀ ਵੀ ਜੀ ਮੇਰੇ ਕੋਲੋਂ ਨਾ ਬੋਲਿਆ ਨਹੀਂ ਜਾਂਦਾ, ਉਹ ਬਥੇਰੇ ਇਲਾਜ ਕਰਾ ਲਏ, ਹੁਣ ਸਾਡੇ ਵਰਗੇ ਮੈਨੂੰ ਨਹੀਂ ਪਤਾ, ਤੁਸੀਂ ਕੱਲ ਮੇਰੇ ਨੂੰ ਐ ਨਾ ਕਦੇ ਮੇਰੇ ਤੇ ਕੇਸ ਕਰਦੇ, ਹੁਣ ਅਖੀਰ ਤੇ ਮੇਰੇ ਮਰਨ ਵਾਲਾ ਟਾਈਮ ਪਿਆ। ਮੈਂ ਤੁਹਾਨੂੰ ਤਜਰਬਾ, ਪੱਕੀ ਗੱਲ ਦੱਸਦਾ, ਝੂਠ ਨਹੀਂ ਬੋਲਦਾ। ਉਹ ਬੰਦੇ ਨੂੰ ਵੀ ਮੈਂ ਜਾਣਦਾ, ਉਹ ਬੋਲਣ ਦੀ ਉਹਦੀ ਪ੍ਰੋਬਲਮ ਸੀਗੀ, ਕੋਈ ਠੀਕ ਨਹੀਂ ਹੋਇਆ। ਜਦੋਂ ਉਹਨੇ ਚੌਂਕੜੀ ਮਾਰਨੀ ਸ਼ੁਰੂ ਕਰਤੀ, ਉਸ ਅਲਮਾਈਟੀ ਦੇ ਨਾਲ, ਉਸ ਪਰਮਾਤਮਾ ਅੱਲਾ ਵਾਹਿਗੁਰੂ ਦੇ ਨਾਲ ਜੁੜ ਗਿਆ, ਤੇ ਲੋਕ ਕਹਿੰਦੇ ਨੇ, ਮੈਂ ਖੁਦ ਵੀ ਦੇਖਿਆ, ਉਹ ਇੰਨਾ ਜ਼ਿਆਦਾ ਬੋਲਣ ਲੱਗ, ਹਰ ਵਕਤ ਮੂੰਹ ਚੋਂ ਥੁੱਕ ਹੀ ਕੱਢੀ ਜਾਂਦਾ, ਪਹਿਲਾਂ ਉਹ ਐ ਸੀਗਾ। ਸੋ ਉਹਦੇ ਕੋਲ ਬਹੁਤ ਵੱਡੀ ਪਾਵਰ ਹੈ ਭਾਈ ਸਾਹਿਬ, ਮੇਰੀ ਗੱਲ ਤੇ ਤੁਸੀਂ ਯਕੀਨ ਕਰੋ ਜਾਂ ਨਾ ਕਰੋ, ਮੈਂ ਤਾਂ ਤੁਹਾਨੂੰ ਆਪਣੇ ਦਿਲ ਕਿਵੇਂ ਖੋਲ ਕੇ ਦਿਖਾਦਾ, ਮੈਨੂੰ ਕਦੇ ਚਾਕੂ ਚੁੱਕੂ ਲਿਆ ਕੇ ਕੱਟ ਕੇ ਦੇਖ ਲਓ ਵਿੱਚ, ਮੈਂ ਤੁਹਾਨੂੰ ਦੱਸਦਾ ਗੱਲ, ਉਹਦੀ ਪਾਵਰ ਬਹੁਤ ਵੱਡੀਆਂ ਨੇ, ਉਹਦੀਆਂ ਪਾਵਰ ਬਹੁਤ ਵੱਡੀਆਂ। ਉਹਦੇ ਨਾਲ ਜੁੜੋ, ਤੁਸੀਂ ਲਾਓ ਟਾਈਮ ਉਹਦੇ ਕੋਲ ਨਹੀਂ, ਆਪਣਾ ਜਿਹੜੀ ਅਟੈਚਮੈਂਟ ਤੇ ਡਿਟੈਚਮੈਂਟ ਹੈ ਨਾ, ਹਰ ਬਿਮਾਰੀ ਦਾ ਹੱਲ ਹੈ। ਜਿੰਨਾ ਚਿਰ ਸਾਡਾ ਦੁਨੀਆਂ ਦੇ ਨਾਲ ਅਟੈਚਮੈਂਟ ਹੈ, ਅਸੀਂ ਟੀਵੀ ਦੇਖੀ ਜਾਂਦੇ ਹਾਂ, ਨਿੰਦਿਆ ਚੁਗਲੀ ਕਰੀ ਜਾਂਦੇ ਹਾਂ, ਲੋਕਾਂ ਚਾਚੀਆਂ ਫੁੱਫੀਆਂ ਤਾਈਆਂ ਦੇ ਮਗਰ ਭੱਜੇ ਫਿਰਦੇ ਹਾਂ, ਉਹ ਫਿਰ ਉਹਦਾ ਸਵਾਦ ਆਉਂਦਾ। ਜਦੋਂ ਤੁਸੀਂ ਅੰਦਰ ਵੜ ਕੇ ਉਹਦੇ ਨਾਲ, ਜਾਣ ਦੀ ਕਿਤੇ ਲੋੜ ਨਹੀਂ, ਕਿਤੇ ਜਾਣ ਦੀ ਲੋੜ ਨਹੀਂ, ਆਪਣੇ ਅੰਦਰ ਵੜ ਕੇ ਉਹਦੇ ਨਾਲ ਗੱਲਬਾਤ ਕਰੋ, ਸਵੇਰੇ ਸ਼ਾਮ ਟੀਵੀ ਟੂਵੀ ਸਭ ਖੇਡਾ ਛੱਡੋ, ਉਹਦੇ ਨਾਲ ਸਭ ਕੰਮ ਆਪੀ ਖੋਲਣਗੇ ਫਟਾਫਟ ਬਿਮਾਰੀਆਂ ਬੁਮਾਰੀਆਂ ਕੋਈ ਨਹੀਂ ਲੱਗਦੀਆਂ ਪਰ ਇਹ ਐਲੋਪੈਥੀ ਇਲਾਜ ਨਹੀਂ ਇਹ ਰਵੀ ਤਜਰਬਾ ਮੇਰਾ ਨਾਂ ਰਵੀ ਹੈ ਮੈਂ ਤਾਂ ਆਪਣਾ ਤਜਰਬਾ ਤੁਹਾਨੂੰ ਇਹੀ ਕਹਿਣਾ ਵੀ ਉਹਦੇ ਨਾਲ ਜੋ ਮਰਜ਼ੀ ਕਰੋ ਕੰਮ ਕਰਨ ਤੋਂ ਪਹਿਲਾਂ ਕਹਿਣਾ ਵੀ ਕਮਰੇ 'ਚ ਮੈਂ ਨਿਕਲਣਾ ਤਾਂ ਹੈ ਜੇ ਮੈਂ ਉਹਨੂੰ ਯਾਦ ਕਰੂੰਗਾ ਘੰਟਾ ਦੋ ਘੰਟੇ ਢਾਈ ਘੰਟੇ ਜੋ ਫਿਕਸ ਕਰਨਾ ਇਹ ਵੀ ਨਹੀਂ ਚੌਂਕੜੀ ਮਾਰਿਆ ਨਹੀਂ ਗੋਡੇ ਦੁਖਦੇ ਸਿੱਧੇ ਹੋ ਜਾਓ ਇੱਧਰ ਹੋ ਜਾਓ ਜੇ ਧਿਆਨ ਬਾਹਰ ਵੀ ਜਾਂਦਾ ਕੋਈ ਗੱਲ ਨਹੀਂ ਮੈਨੂੰ ਪਤਾ ਜਦੋਂ ਅੱਖਾਂ ਮੀਚਦਾ ਧਿਆਨ ਬਾਹਰ ਫੱਟ 'ਚ ਲੈ ਜਾਂਦਾ ਵੀ ਅੱਜ ਤਾਂ ਇਹਨੇ ਆਉਣਾ ਅੱਜ ਤਾਂ ਉਹਨਾਂ ਨੇ ਰੋਟੀ ਕੀ ਬਣਾਉਣੀ ਹੈ ਕੋਈ ਗੱਲ ਨਹੀਂ ਤੁਸੀਂ ਡਿਊਟੀ ਸਮਝ ਕੇ ਆਪਣਾ ਫਰਜ਼ ਸਮਝ ਕੇ ਉਹਨੂੰ ਯਾਦ ਕਰੋ ਕਿਸੇ ਪਾਸੇ ਵੀ ਹੋਵੇ ਉਹਨੂੰ ਪਤਾ ਵੀ ਬੱਚਾ ਕੋਈ ਨਹੀਂ ਇਹਦਾ ਧਿਆਨ ਬਾਹਰ ਨਿਕਲਦਾ ਉਹਦੀ ਤਾਂ ਹਾਜ਼ਰੀ ਲੱਗਦੀ ਹੈ ਜੇ ਆਪਾਂ ਸਕੂਲ 'ਚ ਚਲੇ ਜਾਂਦੇ ਹਾਂ ਇੱਕ ਵਾਰੀ ਕਲਾਸ 'ਚ ਚਲੇ ਜਾਂਦੇ ਹਾਂ ਬੇਸ਼ੱਕ ਅਸੀਂ ਇੱਧਰ ਉੱਧਰ ਬੋਰਡ ਕੰਨੀ ਝਾਕਦੇ ਨਹੀਂ ਉੱਪਰ ਹੀ ਝਾਕੀ ਜਾਂਦੇ ਹਾਂ ਪਰ ਟੀਚਰ ਤਾਂ ਸਾਡੀ ਹਾਜ਼ਰੀ ਲਾ ਦਿੰਦੇ ਨਾ ਸੋ ਪਰਮਾਤਮਾ ਨੂੰ ਪਤਾ ਅਸੀਂ ਪੜ੍ਹ ਕੇ ਵੀ ਲੋਕ ਹਾਂ ਸਾਡੇ ਕੀ ਸਾਡੇ ਹੱਥ ਪਾਸ ਹੈ ਕੀ ਚੀਜ਼ ਕੋਸ਼ਿਸ਼ ਕਰੀਏ ਕਿ ਇਮਾਨਦਾਰੀ ਦੀ ਗੱਲ ਕਰੀਏ ਦੇਖੋ ਜੇ ਕਾਮਰੇਡ ਵੀ ਨੇ ਕਾਰਲ ਮਾਰਕਸ ਦੀ ਗੱਲ ਕਰਦੇ ਰੱਬ ਨੂੰ ਮੰਨਦੇ ਮੇਰਾ ਮੈਂ ਕਿਸੇ ਨਾਲ ਬਹਿਸ ਤਾਂ ਨਹੀਂ ਕਰਦਾ ਮੈਂ ਵੀ ਦਾਸ ਕੈਪੀਟਲ ਬੜੇ ਵਾਰੀ ਪੜ੍ਹੀ ਹੈ ਅਤੇ ਮਾਸਟਰਸ ਕੀਤੀਆਂ ਵੀ ਨੇ ਪੋਲੀਟੀਕਲ ਸਾਇੰਸ ਦੀਆਂ ਰੈੱਡ ਬੁੱਕ ਵੀ ਪੜ੍ਹੀ ਹੈ ਬੇਸ਼ੱਕ ਉਹਨਾਂ ਦਾ ਡਿਫਰੈਂਟ ਕੋਨਸੈਪਟ ਹੈ ਪਰ ਅਲਟੀਮੇਟਲੀ ਤਾਂ ਉਹੀ ਆਹੀ ਸਾਡੀ ਲਾਈਫ ਦਾ ਬੁੱਧ ਕੀ ਕਹਿੰਦਾ ਬੁੱਧ ਵੀ ਕਹਿੰਦਾ ਸਾਡੀ ਜ਼ਿੰਦਗੀ ਜੀਣ ਦਾ ਹੈ ਕੀ ਤਜਰਬਾ ਹੱਕ ਹਲਾਲ ਦੀ ਕਮਾਈ ਕਰੋ ਲੋਕਾਂ ਦੇ ਐਵੇਂ ਦੂਜਿਆਂ 'ਤੇ ਕਬਜ਼ਾ ਨਾ ਕਰੋ ਇਹੀ ਕਾਮਰੇਡ ਕਹਿੰਦੇ ਨੇ ਹਾਂਜੀ ਇਹੀ ਕੰਮ ਕਮਿਊਨਿਜ਼ਮ ਇਹੀ ਗੱਲ ਕਹਿ ਰਹੀ ਹੈ ਕਿ ਤੁਸੀਂ ਐਵੇਂ ਕਿਸੇ ਦੇ ਝੂਠਾ ਮਾਰੀ ਜਾਂਦੇ ਕਿਸੇ ਦੇ ਰਾਈਡ ਖਿੱਚਦੇ ਹੋ ਮਾੜੀ ਗੱਲ ਹੈ ਇਹੀ ਗੱਲ ਮੈਂ ਕਹਿੰਦਾ ਜਦੋਂ ਤੁਸੀਂ ਉਹਦੇ ਨਾਲ ਜੁੜ ਜਾਓਗੇ ਕੋਈ ਹੇਰਾਫੇਰੀ ਹੋ ਹੀ ਨਹੀਂ ਸਕਦੀ ਸੋ ਨੈਕਸਟ ਲਾਈਨ ਹੈਲੋ ਹਾਂਜੀ ਸਰ
ਹੈਲੋ
ਹਾਂਜੀ ਸਰ ਹਾਂਜੀ ਸਰ ਸਤਿ ਸ਼੍ਰੀ ਅਕਾਲ
ਸਤਿ ਸ਼੍ਰੀ ਅਕਾਲ ਅੱਛਾ ਮੇਰਾ ਇਹ ਕੁਐਸਚਨ ਹੈ ਕਿ ਆਪਕਾ ਜੋ ਚਸ਼ਮੇ ਕਾ ਸਟੋਰ ਹੈ
ਹਾਂਜੀ
ਅਭੀ ਦੀਵਾਲੀ ਫੈਸਟੀਵਲ ਆ ਰਹਾ ਹੈ ਤੋ ਕੋਈ ਸਪੈਸ਼ਲ ਪ੍ਰਮੋਸ਼ਨ ਯਾ ਸੇਲਸ ਕਾ ਬੈਨੀਫਿਟ ਮਿਲੇਗਾ
ਸਰ ਆਪ ਆ ਜਾਓ ਜੋ ਪੈਸੇ ਦੇ ਦੇਣੇ ਆਂਖ ਮੀਚ ਕਰ ਦੇ ਦੇਣੇ ਉਸਕੇ ਡੱਬੇ ਕੇ ਬੀਚ ਮੇ ਰੱਖ ਦੇਣੇ ਮੈਂ ਆਨ ਨਜ਼ਰ ਕਹਿਤਾ ਹੂੰ ਪੈਸੇ ਮੈਨੇ ਕੌਣ ਦੇ ਸਾਥ ਲੇਕਰ ਜਾਣੇ ਜੋ ਮੈਂ ਕਹਾ ਪੱਕਾ ਆਪ ਚ ਇੱਕ ਸੈਂਟਰ ਰੱਖ ਦੇਣਾ ਆਪ ਚ 10,000 ਰੱਖ ਦੇਣਾ ਮੇਰੇ ਤੋਂ ਓਪਨ ਹੈ ਮੂਰਖ ਆਦਮੀ ਹੂੰ ਜੋ ਕਹਿਤਾ ਉਸ ਪਰ ਖਰਾ ਉਤਰਦਾ ਹੂੰ ਆਪਕਾ ਮੈਨੇ ਰਿਕਾਰਡਿੰਗ ਪਰ ਆਇਆ ਜਬ ਵੀ ਆਪ ਆਓ ਚਾਹੇ 10,000 ਕੀ ਲੈ ਲੋ ਚਾਹੇ 500 ਕੀ ਲੈ ਲੋ ਚਾਹੇ 50 ਕੀ ਲੈ ਲੋ ਉਸਕੋ ਬੋਲ ਦੇਣਾ ਕਿ ਡੱਬਾ ਖੋਲ ਦੇ ਵੋ ਉਸਕੋ ਕਹਿੰਦਾ ਆਪ ਵਾਸ਼ਰੂਮ ਚਲੋ ਜਾਓ ਚਾਹੇ ਉਸ ਡੱਬੇ ਸੇ ਵੀ ਨਿਕਾਲ ਕਰ ਲੈ ਜਾਣਾ ਮੁਝੇ ਤਾਂ ਵੀ ਕੋਈ ਫਰਕ ਨਹੀਂ ਪੜਤਾ ਜਬ ਰੱਖਣਾ ਜੋ ਮਰਜ਼ੀ ਰੱਖ ਦੋ ਪੈਸੇ ਕੀ ਕੌਣ ਸੀ ਬੜੀ ਬਾਤ ਹੈ ਸਰ ਜੋ ਮੈਨੇ ਕਿਹਾ ਮੈਂ ਸਟੈਂਡ ਵੀ ਕਰੂੰਗਾ ਐਸੀ ਨਹੀਂ ਮੈਂ ਹਵਾ ਮੈਂ ਕੀ ਹੋਈ ਆ ਕੁਛ ਵੀ ਰੱਖ ਦੋ ਕਿਆ ਮੁਝੇ ਫਰਕ ਪੜਤਾ ਮੈਨੇ ਤੋ ਆਪਣਾ ਖਾ ਪੀ ਲਿਆ ਇੰਜੋਏ ਕਰ ਲਈ ਆਪ ਤੋਂ ਬੋਨਸ ਕੇ ਦੇਣਾ ਮੇਰੇ ਨੈਕਸਟ ਲਾਈਨ ਹੈਲੋ ਹੈਲੋ ਹਾਂਜੀ ਸਰ ਹਾਂਜੀ ਚਲੋ ਠੀਕ ਹੈ ਸੋ ਭੈਣ ਜੀ ਹੁਣ ਤੁਸੀਂ ਸਾਨੂੰ ਕੋਈ ਲਾਓਗੇ ਪਲੀਜ਼ ਹੈ ਨਾ ਚਲੋ
ਤੂੰ ਪਿਆਰ ਕਾ ਸਾਗਰ ਹੈ ਤੂੰ ਪਿਆਰ ਕਾ ਸਾਗਰ ਹੈ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਤੇਰੀ ਇੱਕ ਬੂੰਦ ਕੇ ਪਿਆਸੇ ਹਮ ਲੌਟਾ ਜੁਗਿਆ ਤੂੰ ਲੌਟਾ ਜੁਗਿਆ ਤੂੰ ਚਲੇ ਜਾਏਂਗੇ ਜਹਾਂ ਸੇ ਹਮ ਚਲੇ ਜਾਏਂਗੇ ਜਹਾਂ ਸੇ ਹਮ
ਵੈਲਕਮ ਬੈਕ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਅਸੀਂ ਹਰ ਸੋਮਵਾਰ ਨੂੰ ਮਾਇੰਡ ਐਂਡ ਬੋਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਦੇ ਹਾਂ ਮੇਰੀ ਸਟੂਡੀਓ ਦੇ ਵਿੱਚ ਅੱਜ ਬੜੀ ਖੁਸ਼ਕਿਸਮਤੀ ਹੈ ਵੈਸੇ ਤਾਂ ਹਮੇਸ਼ਾ ਮੇਰੀ ਖੁਸ਼ਕਿਸਮਤੀ ਹੈ ਕਿਉਂਕਿ ਪਰਮਾਤਮਾ ਮੇਰੇ ਨਾਲ ਰਹਿੰਦਾ ਹਮੇਸ਼ਾ ਹੈਨਾ। ਪਰ ਤੁਸੀਂ ਦੇਖ ਲਓ ਅੱਜ ਬਿਲਕੁਲ ਹਕੀਕਤ ਹੈ, ਸ਼ਰਬਤ ਜੀ ਮੇਰੇ ਸਾਹਮਣੇ ਬੈਠੇ ਨੇ, ਮੈਂ ਪਹਿਲਾਂ ਥੱਕ ਗਿਆ ਸੀਗਾ, ਇੱਕ ਭਾਈ ਸਾਹਿਬ ਦਾ ਕੁਐਸਚਨ ਆ ਗਿਆ, ਉਹਨਾਂ ਨੇ 2-3 ਮਿੰਟ ਲੈ ਲਏ, ਮੈਨੂੰ ਸਾਹ ਮਿਲ ਗਿਆ, ਤੇ ਹੁਣ ਮੈਂ ਸੋਚ ਰਹੀ ਤਾਂ ਹੀ ਮੈਂ ਗਾਣਾ ਲਵਾਇਆ ਸੀਗਾ, ਤੇ ਅਚਾਨਕ ਹੀ ਮੇਰੇ ਵੱਡੇ ਸਿਸਟਰ ਜਾਂ ਛੋਟੇ ਸਿਸਟਰ, ਚਲੋ ਇਕੁਅਲ ਕਹਿ ਲਓ, ਸਾਡੇ ਸਿਸਟਰ ਨੇ, ਦਿਲੋਂ ਸਿਸਟਰ ਨੇ, ਮੈਂ ਉਂਝ ਨਹੀਂ ਕਦੇ ਸ਼ਬਦ ਕਹਿੰਦਾ, ਜਿਹਨੂੰ ਕਹਿਤਾ ਮਰ ਜੂੰਗਾ ਉਹੀ ਰਹੇਗਾ ਰੂਪ। ਸੋ ਉਹ ਅਚਾਨਕ ਹੀ ਅੰਦਰ ਆਏ ਤੇ ਮੈਨੂੰ ਕਹਿਣ ਲੱਗੇ ਵੀ ਵੋਟਾਂ ਬਾਰੇ ਵੀ ਕਹਿ ਦਿਓ, ਮੈਂ ਕਿਹਾ ਮੈਂ ਤਾਂ ਡਰਦਾ ਅੱਜ ਵੋਟਾਂ, ਕੋਈ ਹੋਰ ਨਾ ਮੈਨੂੰ ਪੰਗਾ ਪੈ ਜੇ। ਸੋ ਉਹ ਆਏ ਨੇ, ਸਭ ਤੋਂ ਪਹਿਲਾਂ ਅਰਫਾ ਜੀ, ਤੁਸੀਂ ਤਾਂ ਵੈਸੇ ਮਾਲਕ ਉਸ ਤੁਹਾਡੇ ਨੌਕਰ ਆ ਇੱਥੇ ਕਮਰੇ ਚ,
ਤਾਂ ਬਸ ਤਾਂ ਡਾਕਟਰ ਸਾਹਿਬ ਆਪਸੇ ਤਾਂ ਮੈਂ ਇਹ ਤਵੱਕੋ ਨਹੀਂ ਕਰਦੀ, ਆਪਸੇ ਤਾਂ ਮੈਂ ਬਿਲਕੁਲ ਹੀ ਐਕਸਪੈਕਟ ਨਹੀਂ ਕਰਦੀ। ਆਪ ਮੇਰੇ ਡਾਕਟਰ ਸਾਹਿਬ ਹੁੰਦਾ ਇਹ ਵੇ ਕਿ ਤੁਸੀਂ ਮਤਲਬ ਬੇਟਾ ਕਲੀਨਿਕ ਰਨ ਕਰਦਾ, ਤੁਹਾਨੂੰ ਪਤਾ ਅਸੀਂ ਇਟਸ ਜੁਆਇੰਟ ਐਫਰਟ ਹੁੰਦੀ ਹੈ, ਜਿਹ ਚ ਸਭ ਤੋਂ ਸਾਡੀ ਮਾਲਕ ਹੈਗੀ ਹੈ ਕਮਿਊਨਿਟੀ, ਦੋਜ਼ ਹੂ ਆਰ ਲਿਸਨਰਸ। ਸਭ ਤੋਂ ਪਹਿਲੇ ਤੇ ਮੈਂ ਪ੍ਰੋਗਰਾਮ ਦੇ ਮਾਇੰਡ ਐਂਡ ਬਾਡੀ ਦੇ ਪ੍ਰੋਗਰਾਮ ਦੇ ਵਿੱਚ ਸਾਰਿਆਂ ਨੂੰ ਸਵਾਗਤ ਕਹਿੰਦੀ ਹਾਂ, ਸਤਿ ਸ੍ਰੀ ਅਕਾਲ, ਗੁੱਡ ਆਫਟਰਨੂਨ, ਗੁੱਡ ਈਵਨਿੰਗ ਐਂਡ ਅਸਲਾਮ ਅਲੈਕੁਮ। ਡਾਕਟਰ ਸਾਹਿਬ ਬਹੁਤ ਸ਼ੁਕਰੀਆ। ਡਾਕਟਰ ਸਾਹਿਬ ਅੱਜ ਮੇਰਾ ਖਿਆਲ ਹੈ ਸਾਨੂੰ ਬਾਰ ਬਾਰ ਇਹ ਜ਼ਰੂਰ ਕਹਿਣਾ ਚਾਹੀਦਾ ਹੈ ਕਿ ਵੋਟ ਕਿਸੇ ਵੀ ਕੌਮ ਦੀ ਕੀਮਤੀ ਇਮਾਨਤ ਹੁੰਦੀ ਹੈ। ਅਗਰ ਤੁਸੀਂ ਹਲੇ ਤੀਕਰ ਵੋਟ ਕਾਸਟ ਨਹੀਂ ਕੀਤਾ ਤੇ ਵੋਟ ਕਾਸਟ ਜ਼ਰੂਰ ਕਰੋ, ਵੋਟ ਪਾਓ ਜ਼ਰੂਰ। ਦੇਰ ਆਰ ਫਿਊ ਥਿੰਗਸ ਜਿਹੜੀਆਂ ਸਾਨੂੰ ਲਾਜ਼ਮੀ ਕਰਨੀਆਂ ਚਾਹੀਦੀਆਂ ਨੇ ਜ਼ਿੰਦਗੀ ਚ, ਟਾਈਮ ਤੇ ਕਦੀ ਕਿਸੇ ਕੋਲ ਨਹੀਂ ਹੁੰਦਾ। ਬਾਇਓ ਕੁਛ ਲੋਕ ਐਸੇ ਹੁੰਦੇ ਨੇ ਡਾਕਟਰ ਸਾਹਿਬ ਜਿਹੜੇ ਆਪਣੀ ਡਿਊਟੀ ਨੂੰ ਸਭ ਤੋਂ ਪਹਿਲੇ ਪਰਫਾਰਮ ਕਰਦੇ ਨੇ, ਪਰ ਦੇਰ ਆਰ ਮੈਨੀ ਪੀਪਲ ਜਿਹੜੇ ਸੋਚਦੇ ਨੇ ਮੇਰੇ ਇਕੱਲੇ ਦੇ ਵੋਟ ਨਾਲ ਕੀ ਫਰਕ ਪੈਣਾ। ਵੀ ਆਰ ਲੱਕੀ ਇਨਫ ਟੂ ਹੈਵ ਦਾ ਓਪਰਚੁਨਿਟੀ ਟੂ ਵੋਟ। ਡਾਕਟਰ ਸਾਹਿਬ ਤੁਸੀਂ ਉਹ ਆਰਟੀਕਲ ਦੇਖਿਆ ਹੋਏਗਾ, ਇਹ ਨਾ ਗਲੋਬਲ ਮੇਲ ਦੀ ਇੱਕ ਹੈਗੇ ਨੇ ਰਿਪੋਰਟਰ ਵਿਨੀਪੈਗ ਤੋਂ, ਉਹਨਾਂ ਦੀ ਨੀਸ ਹੈਗੀ ਹੈ, ਆਲ ਆਫ ਸਡਨ ਸ਼ੀ ਹੈਡ ਸਮ ਪੇਨ ਇਨ ਹਰ ਸਟਮਕ, ਇਹਨੂੰ ਡਾਕਟਰ ਵੱਲ ਲੈ ਕੇ ਗਏ ਤੇ ਪਤਾ ਚੱਲਿਆ ਕਿ ਸ਼ੀ ਹੈਡ ਅ ਕੈਂਸਰ ਐਂਡ ਸ਼ੀ ਹੈਡ ਓਨਲੀ ਫਿਊ ਡੇਜ਼ ਟੂ ਲਿਵ, ਵੈਰੀ ਫਿਊ ਡੇਜ਼। ਗਲੋਬਲ ਨੇ ਇਸਕੋ ਕਵਰ ਵੀ ਕੀਆ, ਇਸਕੀ ਵੀਡੀਓ ਵੀ ਡਾਲੀ ਹੈ। ਉਹ ਬੱਚੀ ਨਾ 18 ਸਾਲ ਚ ਉਹਦੀ ਹੁਣੇ ਚ ਏਜ ਚੇਂਜ ਹੋਈ ਹੈ, ਐਂਡ ਔਨ ਦਾ ਡੈਥ ਬੈਡ ਮੈਨੇ ਉਸਕੀ ਵੀਡੀਓ ਦੇਖੀ, ਦਿਲ ਦਹਿਲਾ ਦੇਣੇ ਵਾਲੀ। ਉਹਨੇ ਕਿਹਾ ਕਿ ਆਈ ਐਮ ਵੈਰੀ ਹੈਪੀ ਦੈਟ ਆਈ ਕੈਨ ਕਾਸਟ ਵੋਟ ਨਾਓ, ਸੋ ਮੈਂ ਮਰਨੇ ਸੇ ਪਹਿਲੇ ਆਪਣਾ ਵੋਟ ਜ਼ਰੂਰ ਡਾਲੂੰਗੀ, ਐਂਡ ਆਈ ਵਾਂਟ ਐਵਰੀਬਡੀ ਕਿ ਤੁਸੀਂ ਆਪਣਾ ਵੋਟ ਜ਼ਰੂਰ ਪਾਓ। ਉਹਨੇ ਕਿਸੇ ਪਾਰਟੀ ਨੂੰ ਇੰਡੋਰਸ ਨਹੀਂ ਕੀਤਾ, ਕਿਸੇ ਪਾਰਟੀ ਦੀ ਫੇਵਰ ਨਹੀਂ ਕੀਤੀ, ਪਰ ਉਹਨੇ ਇਹ ਕਿਹਾ ਕਿ ਬਈ ਵੋਟ ਜ਼ਰੂਰ ਪਾਓ, ਐਂਡ ਸ਼ੀ ਇਜ਼ ਟਰਨਿੰਗ 18, ਔਰ ਉਹਨੂੰ ਮੇਰਾ ਖਿਆਲ 5 ਜਾਂ 7 ਦਿਨ ਲਾਈਫ ਦੇ ਦਿੱਤੇ ਸੀ ਡਾਕਟਰਸ ਨੇ। ਬਹਰਹਾਲ ਮੈਨੇ ਅਬ ਦੁਬਾਰਾ ਉਸਕੀ ਰਿਪੋਰਟ ਨਹੀਂ ਦੇਖੀ ਕਿ ਵਟ ਸ਼ੀ ਇਜ਼ ਗੋਇੰਗ ਥਰੂ, ਮਗਰ ਉਸਨੇ ਵਿਨੀਪੈਗ ਕੀ ਇਹ ਬੱਚੀ ਹੈ, ਇਤਨੀ ਖੂਬਸੂਰਤ ਬੱਚੀ ਹੈ, ਤੇ ਕਹਿਣ ਦੀ ਗੱਲ ਹੈ ਡਾਕਟਰ ਸਾਹਿਬ ਤੁਹਾਡੀ ਕਿੰਨੀਆਂ ਇਹ ਵੋਟ ਸੀ ਇੱਥੇ?
ਅਰਫਾ ਜੀ ਮੈਂ 87 ਚ ਆਇਆ ਸੀਗਾ
ਜੀ,
ਤੇ ਫੈਡਰਲ ਇਲੈਕਸ਼ਨ ਮੈਨੂੰ ਸਿਟੀਜ਼ਨਸ਼ਿਪ 90 ਚ ਮਿਲ ਗਈ ਸੀ ਲੱਕੀਲੀ
ਜੀ,
ਸੋ 90 ਤੋਂ ਮੈਂ ਵੋਟ ਪਾ ਰਿਹਾ। ਪਰ ਤੁਸੀਂ ਦੇਖੋ,
ਤੁਸੀਂ ਕਦੀ ਮਿਸ ਤੇ ਨਹੀਂ ਕੀਤਾ ਆਪਣਾ ਇਸ ਰਾਈਟ ਨੂੰ?
ਨਹੀਂ ਬਿਲਕੁਲ ਨਹੀਂ ਜੀ, ਮੈਂ ਇੰਡੀਆ ਚ ਹੁੰਦਾ ਉੱਥੇ ਵੀ ਵੋਟ ਪਾਉਣਾ।
ਵੀ ਆਰ ਲੱਕੀ ਟੂ ਹੈਵ ਦਿਸ ਰਾਈਟ ਐਂਡ ਐਵਰੀਬਡੀ ਮਸਟ ਗੋ ਆਊਟ ਟੂ ਵੋਟ।
ਮੇਰਾ ਇੱਕ ਇਹਦੇ ਚ ਡਿਫਰੈਂਟ ਐਂਗਲ ਹੈ ਵੀ ਸਰਕਾਰਾਂ ਦੇਖੋ, ਜਿਹੜੀ ਮਰਜ਼ੀ ਸਰਕਾਰ ਬਣੇ ਉਹਦੇ ਵਿੱਚ ਆਪਣੀ ਆਪਣੀ ਪਾਲਿਸੀਜ਼ ਨੇ ਉਹਨੂੰ ਇੰਪਲੀਮੈਂਟ ਕਰਦੀਆਂ ਨੇ, ਤੇ ਅਸੀਂ ਲੋਕ ਬਾਅਦ ਦੇ ਵਿੱਚ ਕ੍ਰਿਟੀਸਾਈਜ਼ ਉਦੋਂ ਹੀ ਕਰ ਸਕਦੇ ਹਾਂ। ਸਾਡਾ ਰਾਈਟ ਸਿਰਫ ਕ੍ਰਿਟੀਸਿਜ਼ਮ ਕਰਨ ਦਾ ਉਦੋਂ ਹੀ ਹੈ ਜਦੋਂ ਅਸੀਂ ਵੋਟ ਪਾਈ ਹੋਵੇ। ਜੇ ਅਸੀਂ ਵੋਟ ਹੀ ਨਹੀਂ ਪਾਈ, ਸਰਕਾਰ ਜੋ ਮਰਜ਼ੀ ਕੰਮ ਕਰੇ, ਫਿਰ ਤਾਂ ਸਾਡਾ ਕੋਈ ਰਾਈਟ ਨਹੀਂ, ਨਾ ਇਥਿਕਲੀ ਨਾ ਸਪਿਰਚੁਅਲੀ, ਕਿਉਂਕਿ ਵੋਟ ਤਾਂ ਪਾਉਣ ਜਾਂਦੇ ਨੇ ਸਾਡੇ, ਖਾਸ ਕਰਕੇ ਸਾਊਥ ਏਸ਼ੀਅਨਸ ਨੂੰ ਇਹ ਪ੍ਰੋਬਲਮ ਹੈ। ਮੈਂ ਤੁਹਾਨੂੰ ਫੈਕਟਸ ਦੱਸਦਾ ਕਿਉਂਕਿ ਮੈਂ 20-25 ਸਾਲ ਇਸ ਇਲੈਕਸ਼ਨਸ ਨੂੰ ਬੜੀ ਨਜ਼ਦੀਕ ਤੋਂ ਡੀਲ ਕੀਤਾ। ਜਿਹੜੇ ਤਾਂ ਹੁੰਦੇ ਨੇ ਪੜ੍ਹੇ ਲਿਖੇ ਵੀ, ਅਨਪੜ੍ਹ ਵੀ, ਦੋਨੇ ਹੀ, ਉਹ ਕੀ ਕਹਿੰਦੇ ਨੇ ਸਵੇਰੇ ਕਹਿੰਦੇ ਨੇ ਵੀ ਕੋਈ ਨਹੀਂ ਸ਼ਾਮ ਨੂੰ 6 ਵਜੇ ਪਾ ਆਵਾਂਗੇ। ਜਦੋਂ ਸ਼ਾਮ ਨੂੰ ਆਉਂਦੇ ਨੇ ਕੋਈ ਨਾ ਕੋਈ ਘਰ ਦਾ ਰਿਸ਼ਤੇਦਾਰ ਆ ਜਾਂਦਾ, ਫਿਰ ਪਕੌੜੇ ਪਕੂੜੇ ਬਣਾ ਲੈਂਦੇ ਨੇ, ਉਹ ਕਹਿੰਦੇ ਕੋਈ ਨਹੀਂ ਹਲਦਾ ਪਿਆ, 9 ਵਜੇ ਤੱਕ ਵੋਟ ਪਾਉਣ ਜਾਣੀ ਪਾ ਆਵਾਂਗੇ। ਫਿਰ ਉਹ 8 ਵਜੇ ਉਹਦੀ ਘਰ ਵਾਲੀ ਜਾਂ ਘਰ ਵਾਲਾ ਘਰ ਵਾਲੀ ਨੂੰ ਕਹਿੰਦਾ ਵੀ ਵੋਟ ਤਾਂ ਪਿਆ, ਅੱਧਾ ਘੰਟਾ ਰਹਿ ਗਿਆ, ਉਹ ਕਹਿੰਦੇ ਛੱਡ ਯਾਰ, ਆਪਣੀ ਵੋਟ ਨਾਲ ਕੀ ਫਰਕ ਪੈਣਾ,
ਕੋਈ ਨਾ ਕੋਈ ਮਸਰੂਫੀਅਤ ਨਿਕਲ ਆਉਂਦੀ ਹੈ।
ਇਹ ਜਾਣ ਕੇ ਕੱਢਦੇ ਨੇ, ਉਹਦੀ ਇੰਪੋਰਟੈਂਸ ਨਹੀਂ ਹੈ ਸਰਫਾ ਜੀ, ਮੇਰੇ ਮੁਤਾਬਕ ਇੰਪੋਰਟੈਂਸ ਨਹੀਂ। ਜੇ ਇੰਪੋਰਟੈਂਸ ਹੋਵੇ ਤਾਂ ਕੰਮ ਨੂੰ ਤਾਂ ਅਸੀਂ ਕਦੇ 5 ਮਿੰਟ ਲੇਟ ਨਹੀਂ ਹੋਏ।
ਸਭ ਮੈਂ ਤੁਹਾਨੂੰ ਇਹਦੇ 'ਚ ਤੁਸੀਂ ਤੁਹਾਡਾ ਤਜਰਬਾ ਬਹੁਤ ਜ਼ਿਆਦਾ ਹੈਗਾ, ਯੂ ਆਰ ਅ ਡਾਕਟਰ, ਤੁਸੀਂ ਤੁਹਾਡੀ ਗੱਲਬਾਤ ਤੋਂ ਮੈਂ ਤਾਂ ਆਪ ਬਹੁਤ ਕੁਛ ਲਰਨ ਕਰਨੀ, ਔਰ ਓਨੈਸਟ ਗੋਡ ਤੁਹਾਡੇ ਮੂੰਹ 'ਤੇ ਬੈਠ ਕੇ ਗੱਲ ਕਰਨ ਦੀ ਨਹੀਂ ਹੈ। ਆਈ ਆਲਵੇਜ਼ ਲਰਨ ਫਰੋਮ ਯੂ, ਦ ਵੇ ਯੂ ਰੇਜ਼ਡ ਯੂਰ ਕਿਡਸ ਮੇਰੇ ਵਾਸਤੇ ਉਹ ਇੱਕ ਐਗਜ਼ਾਮਪਲ ਹੈ। ਮਗਰ ਡਾਕਟਰ ਸਾਹਿਬ ਸਾਡੀ ਕਮਿਊਨਿਟੀ ਦੀ ਇਹ ਪ੍ਰੋਬਲਮ ਨਹੀਂ ਕਿ ਉਹ ਇਗਨੋਰ ਕਰਦੇ ਨੇ, ਅਸੀਂ ਨਾ ਆਪਣੇ ਆਪ ਨੂੰ ਅੰਡਰਮਾਈਨ ਕਰਦੇ ਹਾਂ, ਨੰਬਰ 1। ਨੰਬਰ 2, ਤੁਸੀਂ ਅਜ਼ਮਾ ਕੇ ਦੇਖ ਲਓ ਕਿ ਜਿਹੜੀ ਸਾਡੀ ਪਰਸਨਲ ਚੀਜ਼ ਹੁੰਦੀ ਹੈ ਅਸੀਂ ਉਹਨੂੰ ਹਮੇਸ਼ਾ ਸੈੱਟ ਅਸਾਈਡ ਕਰ ਦਿੰਦੇ ਹਾਂ, ਚਾਹੇ ਉਹ ਆਪਕੀ ਇੰਸ਼ੋਰੈਂਸ ਕੀ ਬਾਤ ਹੈ, ਚਾਹੇ ਉਹ ਆਪਕੀ ਹੈਲਥ ਔਰ ਸਿਕਨੈਸ ਕੀ ਬਾਤ ਹੈ। ਤੁਸੀਂ ਤੇ ਮੈਡੀਕਲ ਕਲੀਨਿਕ ਨੂੰ ਐਵਰੀ ਡੇ ਡੀਲ ਕਰਦੇ ਹੋ, ਮੈਂ ਕਿਸੇ ਨੂੰ ਕਹਿਣ ਦੀ ਬਜਾਏ ਮੈਂ ਆਪਣੇ ਬਾਰੇ ਚ ਵੀ ਇਹ ਕਹਿੰਦੀ ਹਾਂ ਸਰ ਮੈਂ ਦਰਦ ਹੋ ਰਹੀ ਹੋ ਨਾ ਸਰ ਕੀ ਦਰਦ ਵੀ ਇੰਡੀਕੇਸ਼ਨ ਹੈ ਟੂਵਰਡ ਸਮਥਿੰਗ ਇੱਕ ਟਾਇਲੇਨੋਲ ਖਾ ਲਈ ਇੱਕ ਐਡਵਿਲ ਖਾ ਲਈ ਦਰਦ ਕੋ ਸਾਈਡ ਕਰ ਲਿਆ ਦਾਂਤ ਮੈਂ ਦਰਦ ਹੋਤੀ ਹੈ ਛੋਟੀ ਸੀ ਕੈਵਿਟੀ ਹੋਤੀ ਹੈ ਅਸੀਂ ਕਹਿੰਦੇ ਚੱਲ ਕੋਈ ਨੀ ਲੌਂਗ ਰੱਖ ਲੈ ਰੈਮਡੀਜ਼ ਨੂੰ ਅਸੀਂ ਇਸਤੇਮਾਲ ਕਰਨੇ ਆ ਉਹ ਜਿਹੜੀ ਛੋਟੀ ਜਿਹੀ ਕੈਵਿਟੀ ਹੁੰਦੀ ਹੈ ਉਹ ਰੂਟ ਕੈਨਾਲ ਚ ਚੇਂਜ ਹੋ ਜਾਂਦੀ ਹੈ ਫਿਰ ਉਹ ਦੰਦ ਨਿਕਲ ਜਾਂਦਾ ਹੈ ਜੇ ਤੁਹਾਡਾ ਆਪਣਾ ਦੰਦ ਨਿਕਲ ਗਿਆ ਤੇ ਫਿਰ ਆਈ ਮੀਨ ਕਹਿਣ ਦਾ ਮਤਲਬ ਹੈ ਕਿ ਅਸੀਂ ਆਪਣੀ ਜਿਹੜੀਆਂ ਸਾਡੀਆਂ ਪ੍ਰਾਇਓਰਟੀਜ਼ ਨੇ ਅਸੀਂ ਹਮੇਸ਼ਾ ਉਹਨਾਂ ਨੂੰ ਦਬਾ ਦਿੰਨੇ ਆ ਜਾਂ ਅਸੀਂ ਕਹਿੰਦੇ ਆ ਬਹੁਤੀਆਂ ਚੀਜ਼ਾਂ ਬਹੁਤੀਆਂ ਇੰਪੋਰਟੈਂਟ ਨੇ ਮਗਰ ਕਮਿੰਗ ਇਨ ਦਿਸ ਕੰਟਰੀ ਲਿਵਿੰਗ ਹੀਅਰ ਵੋਟ ਇਜ਼ our duty and we cannot take off from our duty main te sirf inna kehni hai ki har banda je hale tikkar tusi vote nahi paya even aaj te 4 ghante tusi off kar sakde si just to cast your vote aur is saal te doctor sahab jehdi election to pehle voting si around 2 million plus people turned towards that
ਹਾਂਜੀ ਹਾਂਜੀ ਬਿਲਕੁਲ ਠੀਕ ਗੱਲ ਹੈ ਤੁਹਾਡੀ ਗੱਲ ਅਰਫਾ ਜੀ ਮੈਂ 100% ਐਗਰੀ ਕਰ ਰਿਹਾ ਕਿ ਵੋਟ ਜ਼ਰੂਰ ਪਾਉਣੀ ਚਾਹੀਦੀ ਹੈ ਜੋ ਮਰਜ਼ੀ ਹੋ ਜਾਵੇ ਮੈਂ ਤੁਹਾਨੂੰ ਅੱਜ ਆਪਣੀ ਪਰਸਨਲ ਐਕਸਪੀਰੀਅੰਸ ਦਿੰਦਾ ਕਿਉਂਕਿ ਮੈਂ ਕੈਂਡੀਡੇਟ ਦਾ ਨਾਂ ਤਾਂ ਨਹੀਂ ਲਾਂਗਾ ਵੀ ਮੈਂ ਕਿਸੇ ਕੈਂਡੀਡੇਟ ਦੀ ਸਪੋਰਟ ਕਰ ਰਿਹਾ ਸੀ ਤੇ ਉਹਨਾਂ ਨੇ ਮੇਰੇ ਜੇਬ ਦੇ ਵਿੱਚ ਹੀ ਇਹ ਕਾਗਜ਼ ਵਿੱਚ ਤੁਹਾਨੂੰ ਦਿਖਾ ਵੀ ਦਿਆਂਗਾ ਕਿ ਵੀ ਸਾਰੇ ਸਕੂਲ ਨੂੰ ਤੁਸੀਂ ਇੰਸਪੈਕਸ਼ਨ ਕਰਨੀ ਆਨ ਮਾਈ ਬਿਹਾਫ ਤੇ ਮੈਂ ਸੋਚਿਆ ਵੀ ਅੱਛਾ ਮੇਰੇ ਗਲਤੀ ਨਾਲ ਅੱਜ ਨਾ ਨੀਲਾ ਕੋਟ ਪਾਇਆ ਸੀ ਤੇ ਨੀਲਾ ਹੀ ਸਵੈਟਰ ਪਾਇਆ ਸੀ ਬਲੂ ਰੰਗ ਦਾ ਉਹ ਮੈਨੂੰ ਕਹਿੰਦੇ ਜੀ ਤੁਸੀਂ ਅੰਦਰ ਨਹੀਂ ਜਾ ਸਕਦੇ ਮੈਂ ਕਿਹਾ ਕਿਉਂ ਕਹਿੰਦੇ ਤੁਸੀਂ ਬਲੂ ਦਾ ਪਾਇਆ ਪਿਆ ਪਰ ਮੈਂ ਕਿਹਾ ਮੈਂ ਲਾਲ ਪਾ ਲੈਣਾ ਉਹ ਕਹਿੰਦੇ ਤੁਸੀਂ ਲਾਲ ਵੀ ਨਹੀਂ ਪਾ ਸਕਦੇ ਮੈਂ ਕਿਹਾ ਤੂੰ ਮੈਨੂੰ ਗੱਲ ਤਾਂ ਪ੍ਰੋਬਲਮ ਦਾ ਦੱਸ ਵੀ ਕੀ ਗੱਲ ਮੈਂ ਤਾਂ 20 ਸਾਲ ਤੋਂ ਹਮੇਸ਼ਾ ਮੈਂਬਰ ਪਾਰਲੀਮੈਂਟ ਦੇ ਨਾਲ ਹੀ ਹੁੰਦਾ ਮੈਨੂੰ ਤਾਂ ਕਿਸੇ ਨੇ ਰੋਕਿਆ
ਕਲਰ ਓਰੀਐਂਟੇਸ਼ਨ ਦਿਖਾ ਰਿਹਾ ਸੀ
ਉਹ ਕਹਿੰਦਾ ਵੀ ਇਹ ਕਰਕੇ ਆ ਮੈਂ ਕਿਹਾ ਚਲੋ ਠੀਕ ਹੈ ਮੈਂ ਘਰ ਚ ਲੈ ਗਿਆ ਤੇ ਕੱਪੜੇ ਆ ਪਾ ਕੇ ਹੁਣ ਮੇਰੇ ਕੋਲ ਕਾਲਾ ਕੋਟ ਪਾਇਆ ਤੇ ਕਾਲੀ ਉਹ ਪਾਈ ਵੀ ਹੈ ਜੈਕਟ ਜੀ ਪਾਈ ਵੀ ਹੈ ਤੇ ਜਦੋਂ ਮੈਂ ਗਿਆ ਮੈਂ ਕਿਹਾ ਚਲੋ ਮੈਂ ਆਪਣੀ ਵੋਟ ਹੀ ਪਾ ਜਾਣਾ ਮੇਰਾ ਡਿਫਰੈਂਟ ਰਾਈਡਿੰਗ ਦੇ ਵਿੱਚ ਸੀ ਜਦੋਂ ਮੈਂ ਵੋਟ ਪਾਉਣ ਗਿਆ ਉੱਥੇ ਉਹ ਜਿਹੜਾ ਸਾਡਾ ਕੈਂਡੀਡੇਟ ਜਿਹਦੀ ਮੈਂ ਸਪੋਰਟ ਕਰਦਾ ਸੀ ਉਹਨੇ ਪਟਕਦੇ ਨੇ ਫੋਨ ਕਰਤਾ ਕਹਿੰਦੇ ਉਹ ਡਾਕਟਰ ਸਾਹਿਬ ਨਾ ਤੇਰੀ ਸਪੋਰਟ ਨਹੀਂ ਕਰਦੇ ਉਹਦਾ ਦੂਜੇ ਕੈਂਡੀਡੇਟ ਦੀ ਉੱਥੇ ਖੜੇ ਸਕੂਲ ਸਪੋਰਟ ਕਰਦੇ ਮੈਂ ਆਪਣੀ ਵੋਟ ਪਾਉਣ ਗਿਆ ਫਸ ਗਿਆ ਸੋ ਮੈਂ ਤਾਂ ਸੋਚਿਆ ਵੀ ਵੋਟ ਜ਼ਰੂਰ ਪਾਉਣੀ ਹੈ ਜੇ ਮੈਂ ਹੁਣ ਇਹਨਾਂ ਦੇ ਲਗਾਤਾਰ ਰਿਹਾ ਕਿ ਰੇਡੀ ਤੋਂ ਬਾਅਦ ਮੈਂ ਸਿੱਧਾ ਉੱਥੇ ਜਾਣਾ ਤੇ ਹੋ ਸਕਦਾ ਮੈਨੂੰ ਮੌਕਾ ਹੀ ਨਾ ਮਿਲੇ ਕਿਉਂਕਿ ਫਿਰ ਬੰਦੇ ਦਾ ਇੰਟਰਸਟ ਹੁੰਦਾ ਸੋ ਵੋਟ ਜਿਹੜੀ ਹੈ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਮੈਂ ਤਾਂ ਇਹ ਗੱਲ ਕਹਿੰਦਾ ਵੀ ਇੱਕ ਇੱਕ ਵੋਟ ਨਾਲ ਫਰਕ ਪੈਂਦਾ ਇਹ ਜੇ ਬਹੁਤ ਸਾਰੇ ਕੈਂਡੀਡੇਟ ਮੈਂ ਉਹਨਾਂ ਨੂੰ ਪਰਸਨਲੀ ਵੀ ਜਾਣਦਾ ਜਿਹੜੇ ਮੈਂਬਰ ਪਾਰਲੀਮੈਂਟ ਬਹੁਤ ਥੋੜੀਆਂ ਵੋਟਾਂ ਦੇ ਜਿੱਤੇ ਨੇ ਜੇ ਉਹ ਜਿੱਤੇ ਨੇ ਤੇ ਦੂਸਰੇ ਹਾਰੇ ਨੇ ਸੋ ਮਿਹਨਤ ਜਿਹੜੇ ਸਾਨੂੰ ਜੇ ਅਸੀਂ ਵੋਟਾਂ ਪਾਈਏ ਬਾਅਦ ਵਿੱਚ ਸਾਨੂੰ ਪਛਤਾਵਾ ਨਾ ਹੋਵੇ ਵੋਟ ਜ਼ਰੂਰ ਪਾਓ
ਆਪਣਾ ਵੋਟ
ਜਿਹਨੂੰ ਮਰਜ਼ੀ ਪਾਓ
ਮੈਂ ਡਾਕਟਰ ਸਾਹਿਬ ਨੂੰ ਸਿਰਫ ਇਸ ਐਂਗਲ ਨਾਲ ਦੇਖਣੀ ਆ ਕਿ ਦੇਰ ਆਰ ਡਿਊਟੀਜ਼ ਵੀ ਹੈਵ ਟੂ ਡੂ ਆਰ ਡਿਊਟੀ ਐਂਡ ਵੋਟ ਇਜ਼ ਆਰ ਡਿਊਟੀ ਇਸ ਕਰਕੇ ਵੋਟ ਪਾਉਣਾ ਚਾਹੀਦਾ ਲਾਜ਼ਮੀ ਤੁਸੀਂ ਵੋਟ ਪਾਉਣ ਨਿਕਲੋ ਅਗਰ ਤੁਸੀਂ ਹਲੇ ਤੀਕਰ ਵੋਟ ਨਹੀਂ ਪਾਇਆ ਡੋਂਟ ਵੇਟ ਟਿਲ ਦੀ 11th ਆਵਰ ਅੱਜ ਬਲਕਿ ਇੱਕ ਜਗ੍ਹਾ ਤੇ ਇੱਕ ਐਸਾ ਵੀ ਜਗ੍ਹਾ ਸੀ ਜਿੱਥੇ ਪਾਵਰ ਆਊਟੇਜ ਹੋਈ ਮਗਰ 9:30 ਵਜੇ ਵੋਟ ਸਟਾਰਟ ਹੋਣਾ ਸੀ ਵੋਟਿੰਗ ਉਹਦੀ ਸਟਾਰਟ ਹੋਈ ਇਹ ਪਾਵਰ ਆਊਟੇਜ ਜਿਹੜੀ ਹੈ ਰਿਪੋਰਟ ਕੀਤੀ ਗਈ ਈਸਟ ਐਂਡ ਦਾ ਇੱਕ ਸਿਟੀ ਹੈ ਕਹਿੰਦੇ ਨੇ ਹਾਲਾਂਕਿ ਪਿੱਛੇ ਵਾਲਾ ਕਮਰਾ ਅੰਧੇਰਾ ਸੀ ਲਾਈਟ ਨਹੀਂ ਸੀ ਬਟ ਸਟਿਲ ਐਵਰੀਬਡੀ ਇਜ਼ ਕਮਿੰਗ ਦੇ ਆਰ ਕਾਸਟਿੰਗ ਦੇਅਰ ਵੋਟ ਔਰ ਵੋਟ ਜ਼ਰੂਰ ਪਾਓ ਮੇਰਾ ਖਿਆਲ ਅੱਜ ਦਾ ਪੈਗਾਮ ਤੇ ਇਹੀ ਸਭ ਤੋਂ ਜ਼ਿਆਦਾ ਸਟਰੋਂਗ ਪੈਗਾਮ ਹੋਣਾ
ਪਰ ਮੈਂ ਇੱਕ ਲਾਈਟ ਨੋਟ ਦੇ ਵਿੱਚ ਕਹਿਣਾ ਵੀ ਜੇ ਤੁਸੀਂ ਬ੍ਰੈਮਟਨ ਚ ਰਹਿੰਦੇ ਹੋ ਨਾ ਪੌਣੀ ਤਾਂ ਸਾਰੇ ਕੈਨੇਡਾ ਦੇ ਵਿੱਚ ਹੈ ਜੇ ਤੁਸੀਂ ਬ੍ਰੈਮਟਨ ਚ ਰਹਿੰਦੇ ਹੋ ਉੱਥੇ ਮੈਂ ਕੁਛ ਸਕੂਲਾਂ ਕਾਫੀ ਤਾਂ ਮੇਰਾ ਪੁਰਾਣਾ ਐਕਸਪੀਰੀਅੰਸ ਪਰ ਅੱਜ ਦਾ ਵੀ ਐਕਸਪੀਰੀਅੰਸ ਦੱਸ ਦਿੰਦਾ ਕੁਛ ਸਕੂਲ ਦੇ ਬਾਹਰ ਪਕੌੜੇ ਗਰਮ ਗਰਮ ਬਣ ਰਹੇ ਨੇ
ਇਹ ਤਾਂ ਮੈਨੂੰ ਵੀ ਨਹੀਂ ਪਤਾ
ਹਾਂਜੀ ਮੈਂ ਦੇਖ ਕੇ ਆਇਆ ਉੱਥੇ ਨਾਲੇ ਤੁਸੀਂ ਪਕੌੜੇ ਖਾਓ ਨਾਲੇ ਵੋਟ ਪਾਓ ਪਰ ਇਹਦਾ ਮਤਲਬ ਇਹ ਨਹੀਂ ਜਿਨ੍ਹਾਂ ਦੇ ਪਕੌੜੇ ਖਾਣੇ ਉਹਨਾਂ ਨੂੰ ਵੋਟ ਪਾਉਣੀ ਹੈ ਦੋਨੋਂ ਪੁੱਛ ਲਓ ਭਾਈ ਸਾਹਿਬ ਪਕੌੜੇ ਸੀ ਤਾਂ ਖਾਵਾਂਗੇ
ਜਿੱਥੇ ਮੈਂ ਵੋਟ ਪਾਇਆ ਮੈਂ ਵੀ ਬ੍ਰੈਮਟਨ ਪਾਇਆ ਸਾਡੇ ਤੋਂ ਉੱਥੇ ਪਕੌੜੇ ਕੋਈ ਨਹੀਂ ਸੀ
ਸਾਡੇ ਸਪੈਸ਼ਲ ਪ੍ਰੋਗਰਾਮ ਨੇ ਜੀ ਉੱਥੇ ਮੈਂ ਸਵੇਰੇ ਸਵੇਰੇ ਗਿਆ ਸਕੂਲ ਦਾ ਨਾਂ ਨਹੀਂ ਮੈਂ ਲਿਆਵਾਂ ਤੇ ਉੱਥੇ ਮੈਂ ਬਾਹਰ ਦੇਖਿਆ ਬੰਦੇ ਤਾਂ ਤਕਰੀਬਨ ਮੈਨੂੰ ਆਲਮੋਸਟ 80-90% ਜਾਣਦੇ ਨੇ ਬਾਈ ਫੇਸ ਹਾਂਜੀ ਤੇ ਉਹਨਾਂ ਨੂੰ ਐ ਨਹੀਂ ਪਤਾ ਸੀ ਮੈਂ ਕਿਹਦੀ ਸਪੋਰਟ ਕਰਦਾ ਉਹਨਾਂ ਨੇ ਮੇਰੇ ਪਿੱਛੋਂ ਮਾਰੀ ਡਾਕਟਰ ਸਾਹਿਬ ਆਜੋ ਇੱਧਰ
ਦੇਖੋ ਡਾਕਟਰ ਸਾਹਿਬ ਵੋਟ ਤੁਸੀਂ ਕਿਸੇ ਨੂੰ ਵੀ ਪਾਓ ਜਿਹੜੀ ਪਰ ਜਿਹੜਾ ਲਿੰਕ ਹੈਗਾ ਉਹ ਤੇ ਨਹੀਂ ਛੱਡਿਆ ਜਾ ਸਕਦਾ ਦਿਸ ਇਜ਼ ਦ ਡੈਮੋਕਰੇਸੀ ਲੋਕੀ ਜਮਹੂਰੀਅਤ ਨੂੰ ਹੋਰ ਲਿਹਾਜ਼ ਨਾਲ ਲੈਂਦੇ ਮੈਂ ਕਹਿੰਦੀ ਹਾਂ ਇਹ ਘਰ ਚ ਮਾਂ ਬੇਟਾ ਐਵਰੀਬਡੀ ਹੈਜ਼ ਅ ਡਿਫਰੈਂਟ ਓਪੀਨੀਅਨ ਦੇ ਕੈਨ ਗੋ ਅਸੀਂ ਕਿਸੇ ਨੂੰ ਇਨਫਲੂਐਂਸ ਨਹੀਂ ਕਰ ਸਕਦੇ ਠੀਕ ਹੈ ਤੁਸੀਂ ਖੜੇ ਹੋ ਕੇ ਪਕੌੜੇ ਖਾ ਲੈ
ਮੈਂ ਪਕੌੜੇ ਖਾ ਲੈ ਮੈਂ ਕਿਹਾ ਵੀ ਭਾਈ ਸਾਹਿਬ ਮੇਰੀ ਇੱਥੇ ਵੋਟ ਨਹੀਂ ਬਣੀ ਵੀ ਮੈਂ ਤਾਂ ਚੈੱਕ ਕਰਨ ਥੋੜੇ ਕਿਸੇ ਕੈਂਡੀਡੇਟ ਬੋਲੂਗਾ ਬਦਕਿਸਮਤੀ ਨਾਲ ਜੇ ਮੈਂ ਆਪਣਾ ਬੈਜ ਦਿਖਾਤਾ ਤੁਸੀਂ ਮੇਰੇ ਨਾਲ ਨਾਰਾਜ਼ ਹੋ ਜਾਓਗੇ ਝੂਠ ਬੋਲਣ ਦਾ ਮੇਰੇ ਪੇਰੈਂਟਸ ਨੇ ਕਿਹਾ ਜੀ ਜੋ ਮਰ ਝੂਠ ਇੱਕ ਬੋਲੋਗੇ ਤੁਹਾਨੂੰ 100 ਵਾਰ ਹੋਰ ਝੂਠ ਬੋਲਣਾ ਸੱਚਾਈ ਤੇ ਕੈਮਰਾ ਨਾਲੇ ਤੁਸੀਂ ਉਸ ਉਹਦੇ ਕੋਲੇ ਜਿਹੜੀ ਅਲਮਾਈਟੀ ਆ ਉਹਦੇ ਲਈ ਸੱਚੇ ਹੋਣਾ
ਅਸੀਂ ਡਾਕਟਰ ਸਾਹਿਬ ਆਪਣੇ ਵੱਡਿਆਂ ਕੋਲੋਂ ਸੁਣਿਆ ਸੀ ਝੂਠ ਦੇ ਪੈਰ ਨਹੀਂ ਹੁੰਦੇ ਉਦੋਂ ਸਮਝ ਨਹੀਂ ਸੀ ਆਉਂਦਾ ਵੀ ਝੂਠ ਦੇ ਪੈਰ ਕਿਉਂ ਨਹੀਂ ਹੁੰਦੇ ਪਰ ਫੇਰ ਸਾਨੂੰ ਸਮਝਾਇਆ ਇਹ ਗਿਆ ਕਿ ਇੱਕ ਝੂਠ ਨੂੰ ਲੁਕਾਉਣ ਵਾਸਤੇ 99 ਹੋਰ ਝੂਠ ਬੋਲਣੇ ਪੈਂਦੇ ਨੇ ਤੇ ਤੁਸੀਂ ਟ੍ਰੇਲ ਨਹੀਂ ਰੱਖ ਸਕਦੇ, ਕਿਤੇ ਨਾ ਕਿਤੇ ਤੁਸੀਂ ਫੜੇ ਜਾਂਦੇ ਹੋ।
ਬਿਲਕੁਲ ਠੀਕ ਹੈ, ਪਰ ਮੈਂ ਅਰਫਾ ਜੀ ਤੁਹਾਡੇ ਨਾਲ ਥੋੜੀ ਗੱਲ ਝੂਠ ਦੇ ਬਾਰੇ ਹੁਣ ਗੱਲ ਚੱਲੀ ਹੈ। ਝੂਠ ਜਿਹੜਾ ਹੈ ਨਾ ਕਈ ਵਾਰ ਬੋਲਣਾ ਪੈਂਦਾ। ਝੂਠ ਦੋ ਤਰ੍ਹਾਂ ਦਾ ਹੁੰਦਾ ਮੇਰੇ ਖਿਆਲ, ਜੇ ਤੁਸੀਂ ਕੁਰਾਨ ਸ਼ਰੀਫ ਦੇ ਵਿੱਚ ਨਹੀਂ ਮੈਂ ਕਦੇ ਪੜਿਆ ਕਿਉਂਕਿ ਮੈਨੂੰ ਵੀ ਪੜਨ ਦਾ ਬੜੀ ਵਾਰੀ ਮੌਕਾ ਮਿਲਿਆ, ਪਰ ਜੇ ਸਾਡੇ ਤੁਸੀਂ ਵੇਦਾਂ ਦੇ ਵਿੱਚ ਜਾਓਗੇ ਹਿੰਦੂ ਫਿਲਾਸਫੀ ਦੇ ਵਿੱਚ, ਉਹਦੇ ਵਿੱਚ ਲਿਖਿਆ ਵੀ ਝੂਠ ਦੋ ਪ੍ਰਕਾਰ ਦਾ ਹੁੰਦਾ, ਇੱਕ ਵਾਈਟ ਲਾਈ ਹੁੰਦਾ ਸਫੇਦ ਝੂਠ, ਇੱਕ ਕਾਲਾ ਝੂਠ ਹੁੰਦਾ। ਉਹ ਦੋਨਾਂ ਦੇ ਵਿੱਚ ਡਿਫਰੈਂਸ ਇਹ ਹੈ ਵੀ ਜਦੋਂ ਅਸੀਂ ਕਿਸੇ ਨੂੰ ਸੇਵ ਕਰਨ ਦੇ ਲਈ ਕਿਸੇ ਦੇ ਫਾਇਦੇ ਲਈ ਬੋਲ ਰਹੇ ਹਾਂ ਝੂਠ, ਉਹਨੂੰ ਅਸੀਂ ਸਫੇਦ ਝੂਠ ਕਹਿੰਦੇ ਹਾਂ, ਤੇ ਜੇ ਆਪਣੇ ਫਾਇਦੇ ਦੇ ਲਈ ਕੁਛ ਗੱਲ ਕਰਦੇ ਹਾਂ ਉਹਨੂੰ ਕਾਲਾ ਝੂਠ ਕਹਿੰਦੇ ਹਾਂ। ਫਾਰ ਐਗਜ਼ਾਮਪਲ ਮੈਂ ਦੇ ਸਕਦਾ ਐਗਜ਼ਾਮਪਲ,
ਬਿਲਕੁਲ ਜੀ,
ਫਾਰ ਐਗਜ਼ਾਮਪਲ ਕੋਈ ਆਪਾਂ ਇੱਥੇ ਹੁਣ ਬੈਠੇ ਹਾਂ, ਕੋਈ ਬੰਦਾ ਗਨ ਲੈ ਕੇ ਆ ਜੇ ਸਾਡੇ ਕੋਲੇ, ਉਹ ਕਹੇ ਦੱਸੋ ਜੀ ਸ਼ਰਬਤ ਕਿੱਥੇ ਆ, ਸ਼ਰਬਤ ਫਾਇਦੇ ਥੱਲੇ ਆਪਣੇ ਟੇਬਲ ਦੇ ਥੱਲੇ ਲੁਕ ਜੇ, ਤੇ ਹੁਣ ਉਹ ਮੈਨੂੰ ਪੁੱਛ ਰਿਹਾ ਗਨ ਦੇ ਉੱਤੇ ਵੀ ਦੱਸੋ ਕਿੱਥੇ ਆ, ਜੇ ਮੈਂ ਕਹਿੰਦਾ ਸ਼ਰਬਤ ਤਾਂ ਥੱਲੇ ਮੇਜ਼ ਥੱਲੇ ਲੁਕ ਗਈ ਤੇ ਉਹਨੇ ਗੋਲੀ ਮਾਰ ਦੇਣੀ ਇਹਨੂੰ। ਜੇ ਮੈਂ ਕਹਾ ਵੀ ਨਹੀਂ ਆ, ਥੋੜਾ ਚਿਰ ਮਿੰਟ ਇੱਧਰ ਨੂੰ ਗਈ ਹੈ ਜਾਂ ਮੈਨੂੰ ਪਤਾ ਨਹੀਂ ਦੋ ਕਮਰੇ ਚ ਦੇਖ ਲਿਆ ਇੱਧਰ ਲੈ ਚਲੇ ਜਾ, ਮੈਂ ਉਹਨੂੰ ਸ਼ਾਰਾ ਦੂਜੇ ਪਾਸੇ ਕੀਤਾ, ਸ਼ਰਬ ਨੇ ਨਿਕਲ ਕੇ ਬਾਹਰ ਨਿਕਲ ਜਾਣਾ, ਝੂਠ ਤਾਂ ਮੈਂ ਬੋਲਿਆ ਪਰ ਉਹ ਮੇਰੇ ਝੂਠ ਬੋਲਣ ਕਿਸੇ ਦੀ ਜਾਨ ਬਚ ਗਈ, ਉਹਨੂੰ ਵਾਈਟ ਲਾਈ ਕਹਿੰਦੇ ਨੇ। ਸੋ ਕੋਸ਼ਿਸ਼ ਕਰੋ ਪਹਿਲਾਂ ਤਾਂ ਵਾਈਟ ਨਾ ਕਾਲਾ, ਮੈਂ ਤਾਂ ਵਿਸ਼ਵਾਸ ਹੀ ਨਹੀਂ ਕਰਦਾ, ਪਰ ਕਿਉਂਕਿ ਅੱਜ ਦੇ ਜ਼ਮਾਨੇ ਜੇ ਝੂਠ ਬੋਲਿਆ ਵੀ ਗਿਆ, ਇਹ ਦੇਖੋ ਕਿ ਮੈਂ ਆਪਣੇ ਫਾਇਦੇ ਲਈ ਤਾਂ ਨਹੀਂ ਝੂਠ ਬੋਲਿਆ। ਆਪਦੇ ਫਾਇਦੇ ਲਈ ਕਦੇ ਝੂਠ ਨਾ ਬੋਲੋ।
ਡਾਕਟਰ ਸਾਹਿਬ, ਇੱਕ ਹੁੰਦਾ ਆਪਣੇ ਫਾਇਦੇ ਲਈ, ਇੱਕ ਹੁੰਦਾ ਕਿਸੇ ਦੂਸਰੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ। ਮੈਂ ਜਿਹੜਾ ਰਿਲੀਜਨ ਚੋਂ ਸਿੱਖਿਆ ਜਾਂ ਜਿਹੜਾ ਸਾਡੇ ਵੱਡਿਆਂ ਨੇ ਸਾਨੂੰ ਸਿਖਾਇਆ ਜਾਂ ਜਿਹੜਾ ਅਸੀਂ ਜਿਹੜਾ ਕੁਛ ਸਿੱਖਿਆ ਉਹਦੇ ਚ ਇਹ ਕਿ ਅਗਰ ਤੁਸੀਂ ਕਿਸੇ ਖਾਨਦਾਨ ਨੂੰ, ਅੱਜ ਕੱਲ ਤੇ ਲੋਕੀ ਇੱਕ ਦੂਜੇ ਨੂੰ ਤੋੜਨ ਵਾਸਤੇ, ਦੋਸਤਾਂ ਨੂੰ, ਹਸਬੈਂਡ ਵਾਈਫ ਨੂੰ, ਫੈਮਿਲੀਜ਼ ਨੂੰ ਤੋੜਨ ਵਾਸਤੇ ਦੇ ਡੂ ਐਵਰੀਥਿੰਗ, ਮਗਰ ਅਗਰ ਤੁਸੀਂ ਤੁਹਾਡਾ ਝੂਠ ਜਿਹੜਾ ਕਿਸੇ ਫੈਮਿਲੀ ਨੂੰ ਤੋੜਨ ਤੋਂ ਬਚਾਏ, ਜਾਂ ਮਿਸਾਲ ਕੇ ਤੌਰ ਤੇ ਇੱਕ ਹਸਬੈਂਡ ਵਾਈਫ ਹੈ, ਵਾਈਫ ਨੇ ਮੁਝਸੇ ਕੋਈ ਬਾਤ ਕੀ ਹੈ ਟੂ, ਔਰ ਵੋ ਅਗਰ ਮੈਂ ਹਸਬੈਂਡ ਕੋ ਬਤਾ ਦੇਤੀ ਹੂੰ ਔਰ ਦੋਨੋਂ ਕੇ ਦਰਮਿਆਨ ਝਗੜਾ ਹੋ ਜਾਤਾ ਹੈ, ਉਸ ਝਗੜੇ ਕੋ ਰੋਕਨੇ ਕੇ ਲੀਏ ਅਗਰ ਮੈਂ ਉਸ ਬਾਤ ਕੋ ਛੁਪਾ ਲੂੰ, ਜਾਂ ਮੈਂ ਕਿਸੀ ਕੀ ਜਾਨ ਬਚਾਨੇ ਕੇ ਲੀਏ ਝੂਠ ਬੋਲੂੰ, ਜਾਂ ਖਾਨਦਾਨ ਕੋ ਟੂਟਨੇ ਸੇ ਬਚਾਨੇ ਕੇ ਲੀਏ ਝੂਠ ਬੋਲੂੰ, ਤੋ ਯੈਸ। ਬਟ ਅਗਰ ਮੈਂ ਝੂਠ ਬੋਲਾਂ ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਜਾਂ ਮੈਂ ਆਪਣੇ ਪਰਸਨਲ ਗੇਨ ਵਾਸਤੇ, ਦੈਟ ਇਜ਼ ਸਟਰੋਂਗਲੀ ਰਾਈਟ ਟੂ ਵੋਟ। ਇਹ ਨਹੀਂ ਕਿ ਲੋਕੀ ਦੇਣਾ ਨਹੀਂ ਚਾਹੁੰਦੇ, ਅਸੀਂ ਆਪਣੇ ਆਪ ਨੂੰ ਅੰਡਰਮਾਈਨ ਕਰਨੇ ਆ ਕਿ ਮੇਰਾ ਇੱਕ ਵੋਟ ਦੇ ਨਾਲ ਕੀ ਫਰਕ ਪੈਣਾ। ਯੋਰ ਵਨ ਵੋਟ ਇਜ਼ ਸੋ ਇੰਪੋਰਟੈਂਟ ਇਨ ਫੋਰ ਦ ਨੇਸ਼ਨ that you must go and cast your
ਬਿਲਕੁਲ
vote.
ਨਾਲ ਇੱਕ ਫੈਮਿਲੀ ਦੇ ਵਿੱਚ ਹਰ ਬੰਦੇ ਨੂੰ ਆਪਣਾ ਆਪਣਾ ਰਾਈਟ ਹੈ, ਜਿੱਥੇ ਮਰਜ਼ੀ ਵੋਟ ਪਾਓ। ਮੈਂ ਤੁਹਾਨੂੰ ਸਵੇਰੇ ਮਾਰਨਿੰਗ ਦੱਸਦਾ, ਮੈਂ ਬੈੱਡ ਦੇ ਵਿੱਚ ਸੀਗਾ, ਮੇਰੀ ਵੱਡੀ ਬੇਟੀ ਆਈ, ਸ਼ੀ ਇਜ਼ ਆਲਸੋ ਡਾਕਟਰ, ਤੇ ਮੈਨੂੰ ਕਹਿੰਦੀ ਡੈਡ, ਹਾਲਾਂਕਿ ਉਹਨੂੰ ਪਤਾ ਮੈਂ ਕਿਹਦੀ ਸਪੋਰਟ ਤੇ ਲੱਗਿਆ ਵਾਂ, ਤੇ ਮੈਨੂੰ ਕਹਿੰਦੀ ਡੈਡ ਵੋਟ ਕਿਉਂ ਪਾਉਣ ਜਾਣੀ ਹੈ। ਮੈਂ ਕਿਹਾ ਵੀ ਇਸ ਯੂਅਰ
ਚੋਇਸ,
ਕਹਿੰਦੀ ਅੱਛਾ ਹੁਣ ਇਸ ਘਰ ਦੇ ਵਿੱਚ ਇਸ ਤਰ੍ਹਾਂ ਦੀ ਚੋਇਸ ਵੀ ਹੋਣ ਲੱਗ ਗਈ। ਤੇ ਮੈਂ ਕਿਹਾ ਚੋਇਸ ਦਾ ਮਤਲਬ ਇਹ ਨਹੀਂ ਹੈ, ਮੇਰਾ ਮਤਲਬ ਜੇ ਤੈਨੂੰ ਮੈਂ ਕਹਿੰਦਾ ਵੀ ਉੱਥੇ ਵੋਟ ਪਾਉਣੀ ਹੈ, ਫਿਰ ਤੂੰ ਮੈਨੂੰ ਨਾਲ ਹੀ ਕੁਐਸਚਨ ਕਰਨ ਵਾਸਤੇ ਨਹੀਂ ਪਾਉਣੀ ਜੀ, ਮੈਂ ਤੈਨੂੰ ਫਰੀਡਮ ਦਿੱਤੀ ਹੈ ਜਿਹਨੂੰ ਮਰਜ਼ੀ ਵੋਟ ਪਾਉ, ਤੇ ਜੇ ਮੈਨੂੰ ਕਦ ਨਹੀਂ ਪੁੱਛੇ, ਤੈਨੂੰ ਪਤਾ ਥਾ ਵੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਉਹ ਕੈਂਡੀਡੇਟ ਤਾਂ ਆਪਣੇ ਘਰ ਰਹਿੰਦਾ। ਹੁਣ ਜੇ ਤੈਨੂੰ ਕਹਿੰਦਾ ਇਹ ਹੁਣ ਤੈਨੇ ਚੂਜ਼ ਕਰਨਾ, ਜੇ ਤੈਨੂੰ ਨਹੀਂ ਪਸੰਦ ਤਾਂ ਕਿਤੇ ਹੋਰ ਪਾ ਦੇ, ਮੈਨੂੰ ਤਾਂ ਕੋਈ ਗੱਲ ਨਹੀਂ।
ਡਾਕਟਰ ਸਾਹਿਬ, ਮੈਂ ਤੁਹਾਡੀ ਇਸ ਗੱਲ ਦੇ, ਤੁਸੀਂ ਬੇਟੀ ਦਾ ਜ਼ਿਕਰ ਕੀਤਾ, ਮੇਰਾ ਨਾ ਬੇਟਾ, ਸਾਡਾ ਡਾਕਟਰ ਪਹਿਲੇ ਕੋਈ ਹੋਰ ਸੀ, ਤੇ ਇੱਕ ਦਿਨ ਮੇਰਾ ਬੇਟਾ ਬਿਮਾਰ ਸੀ ਤੇ ਮੈਂ ਉਹਨੂੰ ਲੈ ਕੇ ਜਾਣਾ ਸੀ, ਹੀ ਇਜ਼ ਜਿੱਥੇ ਹੁੰਦਾ ਉੱਥੇ ਹੀ ਰਹਿੰਦਾ। ਦੈਨ ਆਈ ਟੁੱਕ ਹਰ ਟੂ ਵਨ ਆਫ ਯੂਅਰ ਡਾਟਰ। ਆਈ ਥਿੰਕ ਯੰਗ ਜਨਰੇਸ਼ਨ ਦੀ ਅਨਾਲਿਸਿਸ ਓਬਜ਼ਰਵੇਸ਼ਨ ਇਜ਼ ਮਚ ਬੈਟਰ ਦੈਨ ਆਰਸ, ਦੈਟਸ ਮੇਰਾ ਐਕਸਪੀਰੀਅੰਸ ਇਹ ਹੈਗਾ। ਆਪਕੀ ਬੇਟੀ ਇਤਨੀ ਪਿਆਰੀ ਬੱਚੀ ਹੈ, ਮਾਸ਼ਾਅੱਲਾ ਮਾਸ਼ਾਅੱਲਾ, ਉਸਕਾ ਡਾਇਗਨੋਸਿਸ ਉਨਕਾ ਡਾਕਟਰ ਸਾਹਿਬਾ ਜੋ ਸ਼ੀ ਅਟੈਂਡਿਡ ਹਿਮ ਐਂਡ ਦ ਵੇ ਸ਼ੀ ਕਮਿਊਨੀਕੇਟਿਡ, ਦ ਵੇ ਸ਼ੀ ਗੇਵ ਟਾਈਮ ਟੂ ਹਰ ਪੇਸ਼ੈਂਟ, ਫਿਨੋਮੀਨਲ ਫਿਨੋਮੀਨਲ ਫਿਨੋਮੀਨਲ। ਕੈਸੇ ਆਪਨੇ ਆਪਣੇ ਬੱਚੋਂ ਕੀ ਟ੍ਰੇਨਿੰਗ ਕੀ, ਆਜ ਯੇ ਵੀ ਗਾਈਡ ਕਰ ਰਹੇ
ਕਿਉਂਕਿ ਅਰਫਾ ਜੀ ਓਨੈਸਟਲੀ ਮੈਨੂੰ ਯਕੀਨ ਨਹੀਂ ਆ ਰਿਹਾ ਜੋ ਕੁਛ ਆਪ ਕਹਿ ਰਹੇ ਹੋ, ਕਿਉਂਕਿ ਮੇਰੇ ਸਾਥ ਤੋਂ ਉਹ ਆਪੋਜ਼ਿਟ ਟ੍ਰੀਟ ਕਰਦੀ ਹੈ। ਮੈਂ ਕੋਈ ਕੁਛ ਪੁੱਛਤਾ ਹੂੰ, ਦੇਖੋ ਮੇਰੇ ਯਹਾਂ ਪਰ ਸ਼ੂਗਰ ਕੀ ਲਗੀ ਹੋਈ ਹੈ, ਲਿਬਰਾ ਬੋਲਤੇ ਉਸਕੋ,
ਅੱਛਾ,
ਤੋ ਮੈਨੇ ਕਿਹਾ ਲਗਾ ਦੋ, उसने जैसे जानवरों के लगाते ना इतनी जोर से कर दिया, मुझे इतनी चीख निकली जोर से। मैंने कहा जितने मेरे पास पेशेंट आते हैं मेरे, और जब भी मैं मिलता हूँ वो कहते डॉक्टर इतनी अच्छी है, बड़ी प्यार से इंजेक्शन लाते, पता ही नहीं चलता। मैं कहा मेरे भी लोग, मैं अब बार अपने एक्सपीरियंस लिखता हूँ कि कितना बुरा हाल किया
हुआ। नहीं डॉक्टर साहब, इसका मकसद ये है, वो एक शेर ने शेर भी लिखा हुआ है, एक शेर भी है इसमें कि जो अपना है ना वो फूल भी मारता है तो वो पत्थर की तरह से लगता है, ऐसी कोई बात नहीं। हाँ ये एक बात जरूर डॉक्टर साहब, मेरे अपने अब्बा जी अल्लाह उन्होंने जन्नतुल फिरदौस से जगह देवे, ही वॉज अ डॉक्टर, तो साढ़े कितने ना कितने दर्द होनी तो अब्बा जी ने कहना इज जस्ट अ मसल पेन, चलो फिर हम कहते थे आप कैसे डॉक्टर है, हमारी बीमारी आपको नजर ही नहीं आती। तो मेरा ख्याल है डॉक्टर्स इतना कुछ देख लेते हैं कि वो, थोड़ा सा क्लिनिक के बारे में बताइए डॉक्टर साहब, आज ओपन है आपका क्लिनिक?
क्लिनिक 365 डेज ही ओपन होता है आज, क्योंकि डॉक्टर अंकुश हैं
जी।
तो मैं उनको बोला था कि भैया एटलीस्ट अभी मैं रास्ते में फोन किया कि 15-20 मिनट के लिए मतलब ऑन द एयर हो जाओ, कोई क्वेश्चनों के जवाब दे देंगे। वो कहते डैड यू हैव द कैमरा, यू कैन चेक इट, इट्स ए बिग लाइन अप।
माशाल्लाह माशाल्लाह।
तो कहता मेरे पास तो एक मिनट भी नहीं है, मैं तो सुबह से कुछ चाय भी नहीं पी है ना। तो मैंने कहा ऐसे तो पेशेंट तो चलते ही रहते हैं, आप 10-15 मिनट की ब्रेक ले लो। कहता मैं ब्रेक नहीं ले सकता, जब मैं
पेशेंट्स का वेट बढ़ जाए, हाँ
जब मैं एग्जामिनेशन रूम से बाहर निकलता हूँ तो मैं देखता हूँ इतनी बड़ी लंबी लाइन है, तो फिर मैं अपना भूख भूल जाता हूँ।
डॉक्टर साहब मैं आज, आप रोल मॉडल हैं, यू आर माय रोल मॉडल, अल्लाह की कसम मैं झूठ नहीं कहती। द वे यू रेज्ड योर किड्स, द वे योर किड्स आर माशाल्लाह, डॉक्टर अंकुश को मैं हर वीक यहाँ पे देखती हूँ। What did you do special to raise you? आज चलो ये ही आप हमें गाइड कर दें, बिल्कुल सही सही गाइड कीजिएगा कि तुसी की कीता सी कि तुसी फैमिली नूं कट्ठा भी रखिया, बच्चियां दी एजुकेशन भी बेहतरीन हुई, ए तुसी सानू टिप दे दियो।
टिप अरफा जी बिल्कुल ईमानदारी नाल इक्को ही है, हर चीज दा टिप इक्को ही है, सिंपल कि when you go within, ਆਪਾਂ ਤੁਸੀਂ ਦੇਖੋ ਕਿੰਨੇ ਤੁਸੀਂ ਐਜੂਕੇਟਡ, ਤੁਹਾਡੀ ਐਜੂਕੇਸ਼ਨ ਹੈ, ਮਾਸਟਰ ਦੀ ਡਿਗਰੀ ਤੁਹਾਡੇ ਕੋਲ, ਕੋਈ ਵੀ ਹੈ, ਡਾਕਟਰ ਹੈ, ਇੰਜੀਨੀਅਰ ਹੈ, ਉਹ ਇਸ ਤਰ੍ਹਾਂ। ਮੈਂ ਤਾਂ ਡਾਕਟਰ ਦੀਆਂ ਬੁੱਕਸ ਦੇਖੀਆਂ, ਡਾਕਟਰ ਅੰਕੁਸ਼ ਦੀਆਂ, ਕਈ ਵਾਰੀ ਬੁੱਕਸ ਚੱਕ 3-4 ਬੁੱਕਸ ਇਕੱਠੀਆਂ ਚੱਕ ਵੀ ਨਹੀਂ ਹੁੰਦੀਆਂ ਇੰਨੀਆਂ ਪਾ ਰਹੀਆਂ। ਸੋ ਉਹ ਕਿਉਂ ਡਾਕਟਰ ਬਣ ਗਏ? ਕਿਉਂਕਿ ਉਹਨਾਂ ਨੇ ਮਿਹਨਤ ਕੀਤੀ ਹੈ, ਟੀਚਰ ਦੀ ਗਾਈਡੈਂਸ ਲੈਤੀ, ਫਿਰ ਮਿਹਨਤ ਕੀਤੀ, ਫਿਰ ਲੈਬੋਰਟਰੀਜ ਗਏ, ਪ੍ਰੈਕਟੀਕਲ ਕੀਤਾ, ਫਿਰ ਅੱਜ ਜਾ ਕੇ ਉਹ ਕਾਬਲ ਹੋਏ ਨੇ ਕਿ ਇੰਜੈਕਸ਼ਨ ਲਗਾ ਸਕਣ। ਸੋ ਇਸੇ ਤਰ੍ਹਾਂ ਹੀ ਜਦੋਂ ਅਸੀਂ ਮਿਹਨਤ ਅੰਦਰ ਕਰਦੇ ਹਾਂ, ਆਪਣੀ ਥਰਡ ਆਈ ਖੋਲਦੇ ਹਾਂ, ਤੇ ਜਦੋਂ ਤੁਹਾਡੀ ਮਿਹਨਤ ਹੋ ਜਾਂਦੀ ਹੈ, ਫਿਰ ਤੁਹਾਡੀ ਮੇਰੇ ਖਿਆਲ ਕੋਈ ਰਿਸਪੋਂਸੀਬਿਲਟੀ ਕੋਈ ਨਹੀਂ ਹੁੰਦੀ। ਫਿਰ ਜਿਹਨੇ ਅੱਖ ਖੋਲੀ ਹੁੰਦੀ ਹੈ ਉਹਦੀ ਰਿਸਪੋਂਸੀਬਿਲਟੀ, ਆਪਣੇ ਆਪ ਹੀ ਜਿਹੜੀਆਂ ਸੋਜ ਨੇ ਤੁਹਾਡੇ ਘਰ ਚ ਆਉਂਦੀਆਂ, ਲੈਣ ਦੇਣ ਦੇ ਸੰਬੰਧ ਲੈਣ ਦੇ। ਜੋ ਇਸ ਤਰ੍ਹਾਂ ਕਹੀਏ, ਮੈਂ ਤੁਹਾਨੂੰ ਮੈਨੂੰ ਪਤਾ ਨਹੀਂ ਮੈਨੂੰ ਯਾਰ ਤੇ ਗੱਲ ਕਹਿਣੀ ਚਾਹੀਦੀ ਹੈ ਕਿ ਨਹੀਂ, ਡਾਕਟਰ ਅੰਕੁਸ਼ ਜਦੋਂ ਬੱਚੇ ਸੀਗੇ ਮੇਰੇ ਖਿਆਲ ਅਬਾਊਟ 3-4 ਈਅਰਸ ਅਗੋ, 3-4 ਸਾਲ ਦੇ ਸੀਗੇ, ਇੱਕ ਦਿਨ ਅਚਾਨਕ ਉੱਠ ਕੇ ਬੈਠ ਗਏ, ਕਹਿੰਦੇ ਮੈਂ ਆਪਣੇ ਘਰ ਜਾਣਾ। ਤੇ ਅਸੀਂ ਹੈਰਾਨ ਵੀ ਸੀਗੇ ਕਿਹੜਾ ਘਰ, ਵੀ ਕੋਈ ਸੁਪਨਾ ਦੇਖਿਆ ਹੋਣਾ। ਕਹਿੰਦੇ ਨਹੀਂ, ਰੋਣ ਲੱਗ ਗਏ, ਮੈਂ ਆਪਣੇ ਘਰ ਜਾਣਾ, ਆਪਣੇ ਬੱਚਿਆਂ ਨੂੰ ਮਿਲਣਾ।
ਅੱਛਾ।
ਤੇ ਅਸੀਂ ਕਿਹਾ ਵੀ ਬੱਚੇ ਕਿਹੜੇ ਬੱਚੇ ਤੇਰੇ ਬੱਚੇ? ਕਹਿੰਦਾ ਨੀ, ਉਹ ਨਾਂ ਲੈਣ ਤੇ ਉਹਨੇ 2-3। ਮੈਂ ਕਿਹਾ ਕਿੱਥੇ ਰਹਿੰਦੇ ਨੇ? ਕਹਿੰਦਾ ਫਲਾਣੀ ਥਾਂ ਤੇ ਰਹਿੰਦੇ ਨੇ।
ਅੱਛਾ।
ਤੇ ਅਸੀਂ ਕਿਹਾ ਫਿਰ ਤੂੰ ਇੱਥੇ ਕਿਉਂ ਗਿਆ? ਕਹਿੰਦਾ ਨਹੀਂ, ਮੇਰੀ ਜਿਹੜੀ ਵਾਈਫ ਸੀ ਨਾ, ਉਹਨੇ ਮੈਨੂੰ ਦੁੱਧ ਦਿੱਤਾ ਸੀ, ਫਿਰ ਮੇਰੇ ਉੱਥੇ ਕੁਛ ਮੇਰੀ ਕਹਿੰਦਾ ਇੱਥੇ ਛਾਤੀ ਚ ਪੇਨ ਹੋਈ, ਤੇ ਫਿਰ ਮੈਨੂੰ ਹਸਪਤਾਲ ਲੈ ਗਏ, ਉਦੋਂ ਬਾਅਦ ਮੈਨੂੰ ਪਤਾ ਨੀ ਮੇਰੀ ਵਾਈਫ ਰੋਂਦੀ ਹੈ। ਤੇ ਅਸੀਂ ਜਾ ਕੇ ਦੇਖਿਆ ਉਹ ਸੱਚੀ ਗੱਲ ਸੀਗੀ, ਮਤਲਬ ਹੀ ਨੋਜ਼ ਅਬਾਊਟ ਹਿਸ ਪ੍ਰੀਵੀਅਸ ਕਰਮ। ਲੇਡੀ ਵੀ ਸੀ, ਉਹ ਬੱਚੇ ਵੀ ਹੁਣ ਤਾਂ ਵੱਡੇ, ਬਹੁਤ ਵੱਡੇ, ਇਹਦੇ ਤਾਂ ਖੈਰ ਬੱਚਾ ਹੀ ਹੈ ਅਸੀਂ ਦੇਖੀਏ। ਤੇ ਉਹ ਇਸ ਤਰ੍ਹਾਂ ਮਤਲਬ ਇਹਦੀ ਹੁਣ ਸਾਡੀ ਜਿਹੜੀ ਛੋਟੀ ਬੇਟੀ ਹੈ, ਜੇ ਮੈਨੂੰ, ਮੈਂ ਤੁਹਾਨੂੰ ਓਨੈਸਟਲੀ ਗੱਲ ਦੱਸਦਾ, ਜਦੋਂ ਅਸੀਂ ਨਵੇਂ ਵੀ ਕੈਨੇਡਾ ਚ ਆਏ ਸੀ, ਜੇ ਕਦੇ ਅਸੀਂ ਕਿਸੇ ਦੇ ਬਾਰੇ ਗੱਲ ਕਰਦੇ, ਫਾਰ ਇਗਜ਼ਾਮਪਲ ਤੁਹਾਡੇ ਬਾਰੇ ਗੱਲ ਕਰ ਲਈਏ ਵੀ ਅਰਫਾ ਜੀ ਨੇ ਇੰਜ ਐਵੇਂ ਚੈੱਕ ਜ਼ਿਆਦਾ ਦਿੱਤਾ, ਘੱਟ ਦਿੱਤਾ, ਇੰਜ ਕੀਤਾ, ਵਾਹ ਕੀਤਾ, ਉਹ ਛੋਟੀ ਸੀ ਬੋਲਿਆ ਨਹੀਂ ਜਾਂਦਾ ਸੀ, ਉਹ ਕਹਿੰਦੀ ਸੀ ਪਾਠ ਮੈਡੀਟੇਸ਼ਨ, ਪਾਠ ਕਰੋ ਪਾਠ, ਉਹ ਸਾਨੂੰ ਬਿਲਕੁਲ ਹੀ ਗੱਲ ਕਰ ਦਿੰਦੀ ਸੀ, ਉਹ ਕਹਿੰਦੀ ਹਰ ਵਕਤ ਲੱਗੇ ਰਹੋ ਪਾਠ ਤੇ। ਔਰ ਇਹ ਵਿਦ ਹਿਸ ਬਲੈਸਿੰਗ ਸਾਨੂੰ ਕਦੇ ਹਾਰਡਸ਼ਿਪ ਦੇਖਣੀ ਨਹੀਂ ਪਈ ਕੈਨੇਡਾ ਚ, ਸਾਰੇ ਬੱਚੇ ਆਪ ਹੀ ਪਰਵਰਿਸ਼ ਹੋ ਗਏ ਕਿਉਂਕਿ ਉਹਨਾਂ ਦੇ ਨਾਲ ਲੱਗੇ ਨੇ।
ਬਹੁਤ ਪਿਆਰੀ ਡਾਕਟਰ ਸਾਹਿਬ ਆਪਣੇ ਬਾਤ ਕੀ, ਮਗਰ ਮੇਰਾ ਮੈਂ ਇਹ ਵੀ ਇੱਕ ਕਹਿਣਾ ਚਾਹਤੀ ਹੂੰ ਕਿ ਅਕਸਰ ਔਕਾਤ ਅਸੀਂ ਨਾ ਛੋਟੇ ਛੋਟੇ ਝੂਠ ਬੋਲਨੇ ਆ ਘਰ ਦੇ ਵਿੱਚ, ਛੋਟੇ ਛੋਟੇ ਜਿਹੜਾ ਸਾਨੂੰ ਰੂਟੀਨ ਚ ਅਹਿਸਾਸ ਵੀ ਨਹੀਂ ਹੁੰਦਾ। ਔਰ ਝੂਠ ਕੀ ਹੈ, ਟੈਲੀਫੋਨ ਕਿਸੀ ਕਾ ਆਇਆ, ਉਸਕੋ ਕਹਿ ਦੋ ਮੈਂ ਯਹਾਂ ਪੇ ਨਹੀਂ ਹੂੰ, ਠੀਕ ਹੈ, ਆਪ ਫੋਨ ਨਾ ਉਠਾਏ, ਅਗਰ ਆਪ ਨਹੀਂ ਬਾਤ ਕਰ ਸਕਤੇ ਫੋਨ ਨਾ ਉਠਾਏ, ਯਾ ਤੋ ਵੋ ਬੱਚੋਂ ਕੇ ਬੀਚ ਮੇ ਵੋ ਝੂਠ ਬੈਠ ਜਾਤੇ ਹੈਂ। ਇੱਕ ਹੋਤਾ ਹੈ ਕਿ ਹਰ ਫੈਮਿਲੀ ਮੇ ਥੋੜੀ ਬਹੁਤ ਪੋਲੀਟਿਕਸ ਹੋਤੀ ਹੈ, ਅਗਰ ਆਪਕੋ ਕਿਸੀ ਸੇ ਰੰਜਿਸ਼ ਹੈ ਆਪਣੇ ਭਾਈ ਬਹਿਨ ਸੇ, ਤੋ ਆਪ ਬੱਚੋਂ ਕੋ ਉਸ ਰੰਜਿਸ਼ ਕੇ ਬਾਰੇ ਮੇ ਨਾ ਬਤਾਏ, ਦੈਨ ਬੱਚੇ ਵਿਲ ਬਿਕਮ ਵੈਰੀ ਟੈਕਨੀਕਲ ਐਂਡ ਦੇ ਦੇਅਰ ਅਟੈਂਸ਼ਨ ਫਰੋਮ ਦ ਐਜੂਕੇਸ਼ਨ ਵੋ ਡਾਈਵਰਟ ਹੋਗੀ, ਔਰ ਵੋ ਉਨਮੇ ਵੋ ਝੂਠ ਬੋਲਨੇ ਕਾ। ਔਰ ਮੇਰਾ ਖਿਆਲ ਹੈ ਹਰ ਬਿਮਾਰੀ ਕੀ ਜੜ ਝੂਠ ਹੈ।
ਬਿਲਕੁਲ ਨਹੀਂ ਅਰਫਾ ਜੀ,
you were the role model.
ਨਹੀਂ 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 ਮੈਂ ਰਫਾ ਜੀ ਤੁਹਾਡੇ ਨਾਲ ਸੋਰੀ
ਮੈਂ ਕਾਲਰ ਲੈ ਲਓ ਆਪਣਾ ਕਾਲਰ ਲੈ
ਮੈਂ ਇੱਕ ਸਕਿੰਟ ਕੋਈ ਨਹੀਂ ਮੈਂ ਤੁਹਾਨੂੰ ਹੱਥ ਜੋੜ ਕੇ ਕਿਹਾ ਬਿਲਕੁਲ ਇਮਾਨਦਾਰ ਦੱਸਿਆ ਕਿਸੇ ਦੇ ਪੇਰੈਂਟਸ ਕਿਸੇ ਵੀ ਪੇਰੈਂਟਸ ਦੇ ਕੁਛ ਵੀ ਨਹੀਂ ਹੱਥ ਬਸ ਸਭ ਕੁਛ ਉਹਦੇ ਬਸ ਹੈ ਪਰਮਾਤਮਾ ਦੇ ਅੱਲਾ ਦੇ ਵਾਹਿਗੁਰੂ ਦੇ ਮੈਂ ਤੁਹਾਨੂੰ ਛੋਟੀ ਜਿਹੀ ਇਗਜ਼ਾਮਪਲ ਦਿੰਦਾ ਇੱਕ ਦਿਨ ਪੁਰਾਣੀ ਗੱਲ ਹੈ ਕੋਈ ਬੱਚੇ ਆਏ ਤੇ ਦਰਵਾਜ਼ਾ ਮੈਂ ਖੋਲਤਾ ਉਹ ਕਹਿੰਦੇ ਅੰਕੁਸ਼ ਘਰ ਹੈ ਹੀ ਵਾਜ਼ ਇਨ ਗ੍ਰੇਡ 6 ਤੇ ਮੈਂ ਕਿਹਾ ਉਹਦੇ ਫਰੈਂਡ ਹੋਣਗੇ ਤੇ ਮੈਂ ਅੰਕੁਸ਼ ਨੂੰ ਬੁਲਾਇਆ ਮੈਂ ਕਿਹਾ ਤੇਰੇ ਫਰੈਂਡ ਆਏ ਨੇ ਤੇ ਉਹਨੇ ਗੱਲਬਾਤ ਕੀਤੀ ਤੇ ਉਸ ਤੋਂ ਬਾਅਦ ਇਹਨੇ ਝੋਲੇ ਦੇ ਵਿੱਚ ਕੋਕ ਸਾਡੇ ਕਿਸੇ ਫਰਿਜੋਂ ਕੱਢੇ ਤੇ ਉਹਨਾਂ ਨੂੰ ਦੇਤੇ ਤੇ ਮੈਂ ਉਹਨੂੰ ਪੁੱਛਿਆ ਵੀ ਮੈਂ ਕਿਹਾ ਅੰਕੁਸ਼ ਕੌਣ ਸੀਗੇ ਇਹਨਾਂ ਨੂੰ ਜਾਣਦਾ ਕਹਿੰਦਾ ਨਹੀਂ ਮੈਂ ਕਿਹਾ ਜੇ ਤੂੰ ਜਾਣਦਾ ਨਹੀਂ ਕੋਕ ਕਿਉਂ ਦਿੱਤੇ ਕਹਿੰਦਾ ਉਹ ਕੋਕ ਮੰਗਦੇ ਸੀ ਮੈਂ ਦੇਤੇ ਮੈਂ ਕਿਹਾ ਗੱਲ ਇੰਜ ਹੈ ਵੀ ਸਾਨੂੰ ਕੋਕ ਦੀ ਕੋਈ ਪ੍ਰੋਬਲਮ ਨਹੀਂ ਪਰ ਗੱਲ ਇਹ ਵੀ ਤੈਨੂੰ ਮਿਸ ਯੂਜ ਕਰਨਗੇ ਅਲੱਗ ਤੋਂ ਕਹਿੰਦਾ ਡੈਡ ਇਸ ਤਰ੍ਹਾਂ ਨਹੀਂ ਛੋਟਾ ਬੱਚੇ ਦੀ ਗੱਲ ਸੁਣੋ ਮੈਂ ਜਿਹੜੀ ਗੱਲਾਂ ਸਾਨੂੰ ਅੰਦਰੋਂ ਇਮਪ੍ਰੈਸ ਕਰਦੇ ਵੀ ਕਿਹੜੀ ਤਾਕਤ ਪਰਮਾਤਮਾ ਕੀ ਚੀਜ਼ ਹੈ ਉਹ ਕਹਿੰਦਾ ਦੇਖੋ ਇਹ ਚੱਲ ਚੱਲ ਕੇ ਆਏ ਆਪਣੇ ਘਰ ਫਰੈਂਡਸ ਨੇ ਕਿਸੇ ਨੇ ਕਿਹਾ ਹੋਣਾ ਕੋਕ ਉਹ ਕਹਿੰਦੇ ਅੰਕੁਸ਼ ਨੇ ਤਾਂ ਜਵਾਬ ਦੇਣਾ ਹੀ ਨਹੀਂ $50, $100 ਮੈਨੂੰ ਕੋਈ ਪਤਾ ਨੀ ਇੱਕ ਦਿਨ ਇਹਨੂੰ ਮੈਂ ਪੈਸੇ ਦਿੱਤੇ ਤੀਸਰੇ ਦਿਨ ਮੈਨੂੰ ਮੈਂ ਇਹਨੂੰ ਪੁੱਛਿਆ ਪੈਸੇ ਤੈਨੂੰ ਹੋਰ ਦਿਆਂ ਕਹਿੰਦਾ ਹਾਂ ਦੇ ਦਿਓ ਤੇ ਮੈਂ ਕਿਹਾ ਪਰਸੋਂ ਜਿਹੜੇ $100 ਦਿੱਤਾ ਸੀਗਾ ਉਹ ਕਿੱਥੇ ਗਏ ਇਹ ਚੁੱਪ ਕਰ ਗਿਆ ਤੇ ਮੈਂ ਕਿਹਾ ਵੀ ਕਿਤੇ ਗਲਤ ਕੰਪਨੀ ਨਾ ਹੋ ਗਈ ਹੋਵੇ ਮੈਂ ਕਿਹਾ ਤੂੰ ਮੈਨੂੰ ਪੈਸੇ ਦੱਸ ਵੀ ਕਿੱਥੇ ਗਏ ਜਦੋਂ ਮੈਂ ਦੋ ਚਾਰ ਵਾਰ ਕਿਹਾ ਕਹਿੰਦਾ ਮੈਂ ਆਪਣੇ ਫਰੈਂਡ ਨੂੰ ਦਿੱਤੇ ਮੈਂ ਕਿਹਾ ਉਹਨੂੰ ਕਿਉਂ ਦਿੱਤੇ ਕਹਿੰਦਾ ਉਹਨੇ ਨਾ ਉਹਦੀ ਸਿੰਗਰ ਮਦਰ ਹੈ ਉਹਦੀ ਕਹਿੰਦਾ ਉਹਦੇ ਕੋਲ ਸ਼ੂਜ਼ ਲਿਆਉਣੇ ਸੀਗੇ ਤੇ ਉਹਦੇ ਕੋਲ ਪੈਸੇ ਹੈ ਨਹੀਂ ਸੀ ਮੈਂ ਕਿਹਾ ਮੈਂ ਦਿੱਤੇ
ਕੀ ਬਾਤ ਹੈ ਰੱਬ ਨੇ ਉਹਨੂੰ ਇਸੇ ਘਰ ਤੇ ਰੰਗ ਵੀ ਲਾਇਆ
ਆਲ ਕ੍ਰੈਡਿਟ ਗੋਜ਼ ਟੂ ਮਾਈ ਆਲਮਾਈਟੀ
ਬਹੁਤ ਜ਼ਬਰਦਸਤ ਬਹੁਤ ਜ਼ਬਰਦਸਤ
ਅਸੀਂ ਇੱਕ ਲਾਈਨ ਲੈ ਲਈ ਹੁਣ
ਜੀ ਜ਼ਰੂਰ ਆਪ ਲਾਈਨ ਲੈ
ਹੈਲੋ ਹੈਲੋ ਓਕੇ ਸਰ ਮੈਂ ਕਿਹਾ ਤੁਸੀਂ ਚਲੋ ਥੈਂਕ ਯੂ ਵੈਰੀ ਮੱਚ ਹੈ ਨਾ ਹਾਂਜੀ ਅਰਫਾ ਜੀ ਕੁਛ ਬਤਾਓ
ਬਸ ਡਾਕਟਰ ਸਾਹਿਬ ਆਪ ਇੱਕ ਦਫਾ ਫਿਰ ਸੇ ਪੈਗਾਮ ਦੀਜੀਏ ਆਪਣੀ ਕਲੀਨਿਕ ਕੇ ਬਾਰੇ ਮੈਂ ਬਤਾਈਏ ਜੀ ਡਾਕਟਰ ਸਾਹਿਬ
ਸੋ ਮੇਰਾ ਤਾਂ ਇੱਕੋ ਹੀ ਕਹਿਣਾ ਵੀ ਵੋਟ ਪੈਸਾ ਜ਼ਰੂਰ ਪਹੁੰਚ ਜਾਓ 9:30 ਤੱਕ ਵੋਟਾਂ ਨੇ ਤੇ ਨਾਲ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਕਿ ਮੈਨੂੰ ਇੱਥੇ ਸਟੂਡੀਓ ਚ ਆ ਕੇ ਪਤਾ ਲੱਗੀ ਹੈ ਕਿ ਇਸੇ ਸਟੇਸ਼ਨ ਦੇ ਉੱਤੇ 7 ਵਜੇ ਤੋਂ ਵੋਟਾਂ ਦਾ ਪ੍ਰੋਗਰਾਮ ਸ਼ੁਰੂ ਹੋ ਜੂਗਾ ਕੌਣ ਜਿੱਤੂਗਾ ਕੌਣ ਹਾਰੂਗਾ
ਮੇਰਾ ਵੀ ਹਾਲ ਇਹੋ ਜਿਹਾ ਮੇਰੀ ਅੰਮੀ ਅੱਲਾ ਜਨ ਨਸੀਬ ਕਰੇ ਕਹਿੰਦੇ ਸੀ ਜਿਹਨੇ ਲਾਈ ਗੱਲੀ ਉਹਦੇ ਨਾਲ ਤੁਰ ਚੱਲੀ ਡਾਕਟਰ ਸਾਹਿਬ ਅੱਜ ਬਲਕਿ ਤੁਸੀਂ ਵੀ ਜ਼ਰੂਰ ਜਿਹੜੇ ਕੰਪੇਨ ਆਫਿਸ ਤੁਸੀਂ ਹੋਵੋਗੇ ਅਸੀਂ ਤੁਹਾਨੂੰ ਕਾਲ ਕਰਾਂਗੇ 9:30 ਤੋਂ ਬਾਅਦ ਡਾਕਟਰ ਸਾਹਿਬ ਇਹ ਪ੍ਰੋਗਰਾਮ ਹੁਣ 4 ਵਜੇ ਜਿਹੜਾ ਸ਼ੁਰੂ ਹੋਏਗਾ ਇਹ ਰਾਤੀ 12 ਵਜੇ ਤੱਕ ਚੱਲੇਗਾ ਔਰ ਉਸ ਤੋਂ ਬਾਅਦ ਅਸੀਂ ਇਲੈਕਸ਼ਨ ਦੇ ਜਿਸ ਤਰ੍ਹਾਂ ਰਿਜ਼ਲਟ ਆਉਣੇ ਸ਼ੁਰੂ ਹੋ ਜਾਣਗੇ ਉਹ ਕਵਰ ਕਰਾਂਗੇ ਡਾਕਟਰ ਮੁਰਤਜ਼ਾ ਹੈਦਰ ਟੈਡ ਰੋਜਰ ਸਕੂਲ ਆਫ ਮੈਨੇਜਮੈਂਟ ਦੇ ਵਿੱਚ ਹੁੰਦੇ ਨੇ ਡਾਕਟਰ ਮੁਰਤਜ਼ਾ ਹੈਦਰ ਅਰਾਊਂਡ 5:30 ਵਜੇ ਸਟੂਡੀਓ 'ਚ ਮੌਜੂਦ ਹੋਣਗੇ ਲਿਆਕਤ ਮਲਿਕ ਸਾਹਿਬ ਇੱਥੇ ਸਟੂਡੀਓ 'ਚ ਮੌਜੂਦ ਹੋਣਗੇ ਆਈ ਰਿਕੁਐਸਟ ਜਗਦੀਸ਼ ਗਰੇਵਾਲ ਸਾਹਿਬ ਹੀ ਵਿਲ ਬੀ ਹੀਅਰ ਕਿਉਂ ਅੱਜ ਦਾ ਉਹਨਾਂ ਦਾ ਅਖਬਾਰ ਵੀ ਬੜਾ ਜ਼ਰੂਰੀ ਹੈ ਕਿਉਂਕਿ ਕੱਲ ਸੁਬਾਹ ਇਲੈਕਸ਼ਨ ਦੀਆਂ ਖਬਰਾਂ ਜਾਣੀਆਂ ਨੇ ਤੇ ਜਗਦੀਸ਼ ਗਰੇਵਾਲ ਫੋਰ ਦਾ ਟਾਈਮ ਬੀਂਗ ਹੀ ਵਿਲ ਆਲਸੋ ਕਮ ਰਾਣਾ ਸਿੱਧੂ ਸਾਹਿਬ ਨੂੰ ਮੈਂ ਰਿਕੁਐਸਟ ਕੀਤੀ ਰਾਣਾ ਸਿੱਧੂ ਸਾਹਿਬ ਵੀ ਆਉਣਗੇ ਬਲਕਿ ਰਾਣਾ ਸਿੱਧੂ ਸਾਹਿਬ ਜਿਹੜੀ ਸਾਡੀ ਟੈਲੀਵਿਜ਼ਨ ਦੀ ਨਸ਼ਰੀਆਤ ਜਾ ਰਹੀਆਂ ਹੋਣਗੀਆਂ ਉਹ 770 ਨੂੰ ਔਰ ਆਪਣੇ ਸਰਦਾਰੀ ਟੈਲੀਵਿਜ਼ਨ ਨੂੰ ਇਕੱਠਾ ਕਰਕੇ ਉਹ ਟੈਲੀਵਿਜ਼ਨ ਦੀ ਫੀਡ ਇੱਥੋਂ ਹੀ ਸਾਡੀ ਜਾਏਗੀ ਜਦੋਂ ਰਾਣਾ ਸਿੱਧੂ ਸਾਹਿਬ ਇੱਥੇ ਮੌਜੂਦ ਹੋਣਗੇ ਮੈਂ ਹੋਵਾਂਗੀ ਜਨਾਬ ਮਾਜੀ ਜਮਾਲ ਸਾਹਿਬ ਇੱਥੇ ਮੌਜੂਦ ਹੋਣਗੇ ਹੋਰ ਪਾਕਿਸਤਾਨੀ ਕਮਿਊਨਿਟੀ ਦੇ ਮੁਖਤਲਿਫ ਅਖਬਾਰ ਦੇ ਨਾਲ ਜਿਹੜੇ ਲੋਕ ਨੇ ਉਹ ਮੌਜੂਦ ਹੋਣਗੇ ਤੇ ਅਸੀਂ ਇਲੈਕਸ਼ਨ ਦੀ ਰਿਜ਼ਲਟ ਨੂੰ ਕਵਰ ਕਰਾਂਗੇ ਜਿਸ ਤਰ੍ਹਾਂ ਰਿਜ਼ਲਟ ਆਉਂਦੇ ਜਾਣਗੇ ਐਂਡ ਦਾ ਬੈਸਟ ਆਫ ਆਲ ਕਿ ਡਾਕਟਰ ਮੁਰਤਜ਼ਾ ਹੈਦਰ ਹੀ ਹੈਜ਼ ਅ ਵੈਰੀ ਕਲੋਜ਼ ਉਹਨਾਂ ਦਾ ਆਬਜ਼ਰਵੇਸ਼ਨ ਹੈ ਔਨ ਆਲ ਦਾ ਇਲੈਕਸ਼ਨ ਵਾਟ ਇਜ਼ ਹੈਪਨਿੰਗ ਸਿਟੀ ਨੂੰ ਪ੍ਰੋਵਿੰਸ ਨੂੰ ਕਿਹਨਾਂ ਚੀਜ਼ਾਂ ਦੀ ਜ਼ਰੂਰਤ ਹੈ ਉਹਨਾਂ ਦੇ ਬਾਰੇ 'ਚ ਡਾਕਟਰ ਮੁਰਤਜ਼ਾ ਹੈਦਰ ਗੱਲ ਕਰਦੇ ਜਾਣਗੇ ਅਗਰ ਕਿਤੇ ਸਟੈਟਿਕ ਮਹਿਸੂਸ ਹੋਵੇ ਤੇ ਸਟੂਡੀਓ ਦਾ ਨੰਬਰ 6475571017 ਡਾਇਲ ਕਰਕੇ ਵੀ ਸੁਣ ਸਕਦੇ ਨੇ ਵਰਨਾ ਸਾਡੀ ਐਪ ਈ ਆਵਾਜ਼ ਆਫਿਸ਼ਲ ਹੈ ਵੈਬਸਾਈਟ eawaz.com ਹੈ ਔਰ ਡਾਕਟਰ ਸਾਹਿਬ ਮੇਰਾ ਕੱਲ ਥੋੜੇ ਐਂਕਸ਼ੀਅਸ ਹੈ ਕਿ ਯਾਰ ਭਾਜੀ ਟਾਈਮ ਪੂਰਾ ਹੋ ਗਿਆ ਕੋਈ ਗੱਲ ਨਹੀਂ ਡਾਕਟਰ ਸਾਹਿਬ ਥੈਂਕ ਯੂ ਵੈਰੀ ਮਚ ਫੋਰ ਗਿਵਿੰਗ ਮੀ ਦਾ ਓਪਰਚੁਨਿਟੀ ਟੂ ਸਿਟ ਵਿਦ ਯੂ
ਟੂ ਗੈਟ ਇਟ ਦਾ ਓਪਰਚੁਨਿਟੀ ਫਾਰ ਸੇਵਾ ਇਸ ਰੇਅਰ ਓਪਰਚੁਨਿਟੀ ਰਾਦਰ ਆਮ ਥੈਂਕਫੁਲ ਟੂ ਯੂ ਤੁਸੀਂ ਇੱਥੇ ਆਏ ਹੋ ਦਿਲੋਂ ਕਹਿ ਰਹੇ ਸ਼ਬਦਾਂ ਦੀ ਹੇਰ ਫੇਰ ਕੋਈ ਨਹੀਂ ਪਰ ਤੁਸੀਂ ਇੱਕ ਗੱਲ ਭੁੱਲ ਗਏ ਸਾਰਾ ਪ੍ਰੋਗਰਾਮ ਦੇਣ ਲੱਗੇ ਤੁਸੀਂ ਇੰਨੇ ਬੰਦਿਆਂ ਦੇ ਨਾਂ ਗੁਣਾਏ ਨੇ ਗੁਰਦੀਸ਼ ਗਰੇ ਜਗਦੀਸ਼ ਗਰੇਵਾਲ ਸਿੱਧੂ ਸਾਹਿਬ ਦੂਸਰੇ ਸਾਹਿਬ ਇੱਥੇ ਆਉਣਗੇ ਇੱਕ ਛੋਟਾ ਜਿਹਾ ਬੰਦਾ ਵੀ ਕੋਸ਼ਿਸ਼ ਕਰੂਗਾ ਆਉਣ ਦਾ ਪਰ ਜੇ ਉਹਨੂੰ ਉੱਪਰ ਵਾਲਾ ਲੈ ਕੇ ਆਊਗਾ ਮੇਰੇ
ਸਰ ਮੈਂ ਸਭ تو پہلے اگر تسی غور کرو میں یہ لفظ کیا سی کہ ڈاکٹر صاحب مجھے پتا ہے کہ یو ہیو اے کمٹمنٹ اور تسی بڑے سٹرونگ ہو اپنی کمٹمنٹ ٹو اللہ اکبر اللہ اکبر تسی اپنی کمٹمنٹ نو پورا کرنے واسطے بڑے سٹرونگ ہو مائی فرسٹ میسج واز کہ جڑے کمپین آفس تسی ہو یو ول بی آئیز اینڈ ایئرز آف سازو آواز 770 اسی تھانو کال کر کے ایئر تے
نہیں میں تھانو عارفہ جی تکلیف نہیں دیندا جے میرے مالک نے پرماتما نے اللہ نے چاہیا میرے دونوں پیر چل کے ایتھے آ جاؤں
انشاءاللہ ڈاکٹر صاحب آئی لک فارورڈ مگر جو جو بھی آخری نتیجے آن تے اگر تسی اپنے کمپین ہو اور ایتھے میں بلکہ ریکویسٹ کرنا چاہنی ہوں سارے بھن بھراواں نوں کہ جڑے جڑے آفس دے وچ تسی ہیگے ہو تسی جدوں ریزلٹس آن جسٹ کال اس اور وی ول ٹیک یو ایز اے رپورٹر ایز آ ریپرزینٹیٹو ان دیٹ رائڈنگ اور پلیز بی پارٹ اینڈ پارٹ